ਪਰਮ ਸਤਿਕਾਰ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗਤ ਜੀ ਰਸਨਾ ਪਵਿੱਤਰ ਕਰੋ, ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ। ਇੱਕੇ ਵਾਰੀ ਕਹਿਣ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਜਿਹੜੀ ਹੁਣ ਖੁਸ਼ੀ ਹੁੰਦੀ ਹੈ ਵੇਖ ਕੇ, ਪਿਛਲੇ 4-5 ਸਾਲਾਂ ਤੋਂ ਪੰਜਾਬ ਦੇ ਵਿੱਚ ਇੱਦਾਂ ਕਹਿ ਲਓ ਵੀ ਥੋੜਾ ਥੋੜਾ ਮੋੜਾ ਆਉਣ ਲੱਗਿਆ। ਤੁਹਾਨੂੰ ਹੁਣ ਹਰੇਕ ਪਿੰਡ ਵਿੱਚ 5-7-10 ਨੌਜਵਾਨ, ਕਿਸੇ ਕਿਸੇ ਪਿੰਡ 'ਚ 50 ਨੌਜਵਾਨ ਅੰਮ੍ਰਿਤਧਾਰੀ ਦਸਤਾਰਧਾਰੀ ਨਜ਼ਰ ਆਉਣ ਲੱਗ ਪਏ ਆ। ਥੋੜੀ ਥੋੜੀ ਸਪੀਡ ਨਾਲ ਆਪਾਂ ਇਹ ਨਹੀਂ ਕਹਿ ਸਕਦੇ ਵੀ ਬੜੀ ਵੱਡੀ ਪੱਧਰ ਤੇ, ਏਦਾਂ ਤੇ ਨਹੀਂ, ਥੋੜਾ ਥੋੜਾ ਚੇਂਜ ਹੋ ਰਿਹਾ ਕਿਉਂਕਿ ਸੋਸ਼ਲ ਮੀਡੀਆ ਵੀ ਆ ਗਿਆ। ਹਰ ਮੇਰੇ ਵੀਰ ਜਿਹੜੇ ਆ ਘਰਾਂ 'ਚ ਬਹਿ ਕੇ ਵੀ ਦੀਵਾਨ ਸੁਣਦੇ ਆ, ਬਾਕੀ ਬਹੁਤ ਸਾਰੇ ਸੱਜਣ ਆਪ ਵੀ ਗੁਰਬਾਣੀ ਪੜ੍ਹਨ ਲੱਗ ਪਏ ਆ। ਇਦਾਂ ਦੀਆਂ ਐਪਸ ਲੋਡ ਕੀਤੀਆਂ ਹੋਈਆਂ ਨੇ, ਅਰਥ ਪੜ੍ਹ ਲੈਂਦੇ ਆ, ਹੁਕਮਨਾਮਾ ਪੜ੍ਹਦੇ ਆ, ਗੁਰੂ ਜੀ ਦਾ ਮੁੱਖ ਵਾਕ ਜਿਹੜਾ ਵੀ ਆਵੇ, ਥੋੜੀ ਥੋੜੀ ਲਗਨ ਲੱਗੀ। ਜਿੱਥੇ ਫਿਰ ਇੱਕ ਚੰਗੀ ਲਹਿਰ ਹੁੰਦੀ ਹੈ ਉੱਥੇ ਕਾਂਗਿਆਰੀ ਵੀ ਵਿੱਚ ਹੁੰਦੀ ਹੈ ਭਾਈ। ਕਈਆਂ ਨੂੰ ਦਸਤਾਰਾਂ ਦਾ ਸ਼ੌਂਕ ਹੀ ਚੜ੍ਹ ਜਾਂਦਾ ਪਰ ਜੀਵਨ ਨਹੀਂ ਉਦਾਂ ਦਾ ਬਣਦਾ। ਇਹ ਵੀ ਧਿਆਨ 'ਚ ਰੱਖਿਓ, ਦਮਾਲੇ ਦਸਤਾਰਾਂ ਦਾ ਸ਼ੌਂਕ ਜਿਹਾ ਵੀ ਚੜ੍ਹ ਜਾਂਦਾ ਹੈ ਵੀ ਵਧੀਆ ਪੋਜ ਜਿਹਾ ਬਣਾ ਕੇ ਆਪਾਂ ਫੇਸਬੁੱਕ ਤੇ ਪਾ ਦਈਏ ਵੀ ਦਸਤਾਰ ਸਜਾਈ ਹੈ, ਦਮਾਲਾ ਸਜਾਇਆ ਹੈ। ਇਹ ਬਹੁਤ ਚੰਗਾ ਹੈ ਜੀ, ਬਹੁਤ ਚੰਗਾ ਹੈ, ਪਰ ਸਭ ਤੋਂ ਜ਼ਰੂਰੀ ਹੈ ਚੰਗਾ ਕਿਰਦਾਰ, ਫਿਰ ਚੰਗੀ ਗੁਫਤਾਰ, ਭਲੇ ਦੇ ਕੰਮ ਕਰਨ ਦੀ ਤੇਜ਼ ਰਫਤਾਰ, ਤੇ ਚੌਥੇ ਨੰਬਰ ਤੇ ਸਿਰ ਤੇ ਬੰਨੀ ਸੋਹਣੀ ਦਸਤਾਰ। ਤੇ ਦਸਤਾਰ ਹੈ ਜਿਹੜੀ ਕਿਰਦਾਰ ਦੇ ਨਾਲ ਹੀ ਫੱਬਦੀ ਹੈ, ਕਿਰਦਾਰ ਦੇ ਨਾਲ ਹੀ ਸੋਹਣੀ ਲੱਗਦੀ। ਸੋ ਸਭ ਤੋਂ ਜ਼ਰੂਰੀ ਹੈ ਜਿਹੜਾ ਸਾਡਾ ਕਿਰਦਾਰ ਚੰਗਾ ਚਾਹੀਦਾ। ਸੋ ਜੋ ਮੈਂ ਵੇਖ ਰਿਹਾ ਬੜੇ ਉਤਸ਼ਾਹ ਨਾਲ, ਨਹੀਂ ਤੇ ਅੱਜ ਕੱਲ੍ਹ ਕਿੱਥੇ ਹਰ ਬੰਦਾ ਨੈੱਟ ਦੇ ਉੱਤੇ ਫੋਨ ਦੇ ਉੱਤੇ ਲੱਗਿਆ ਰਹਿੰਦਾ ਹੈ, ਤਰ੍ਹਾਂ ਤਰ੍ਹਾਂ ਦੇ ਇੱਥੇ ਚੈਨਲ ਚੱਲਦੇ ਹੈ, ਸੈਂਕੜੇ ਫਿਲਮਾਂ ਇੱਕ ਟਾਈਮ ਤੇ ਚੱਲਦੀਆਂ ਨੇ। ਚੰਡੀਗੜ੍ਹ ਵਰਗੇ ਸ਼ਹਿਰ ਦੇ ਤੁਸੀਂ ਨੇੜੇ ਹੋ, ਕਿੱਥੇ ਅੱਜ ਦਾ ਨੌਜਵਾਨ ਕਹਿੰਦਾ ਕਿ ਮੈਂ ਮਿੱਟੀ ਵਿੱਚ ਬਹਿ ਕੇ ਭੁੰਜੇ ਬਹਿ ਕੇ 2-3 ਘੰਟੇ ਚੌਂਕੜਾ ਮਾਰ ਕੇ ਮੈਂ ਬੈਠਾਂ, ਟਰਾਲੀਆਂ ਤੇ ਚੜ੍ਹ ਕੇ ਜਾਈਏ ਬਹਿ ਕੇ ਸੁਣੀਏ, ਕਿਉਂਕਿ ਸੁਣਨ ਦਾ ਸ਼ੌਂਕ ਬਹੁਤ ਘੱਟ ਹੁੰਦਾ ਹੈ, ਸੁਣਾਉਣ ਦਾ ਸਾਨੂੰ ਜ਼ਿਆਦਾ ਚਾਅ, ਸੁਣਦਾ ਅੱਜ ਦੇ ਸਮੇਂ 'ਚ ਕੋਈ ਨਹੀਂ। ਪਰ ਇਸ ਕਰਕੇ ਜਦੋਂ ਇੱਦਾਂ ਦਾ ਉਤਸ਼ਾਹ ਵੇਖਦਾ ਤੇ ਬੜਾ ਚਾਅ ਚੜ੍ਹਦਾ ਮਨ 'ਚ ਵੀ ਸੱਚੇ ਪਾਤਸ਼ਾਹ ਜੋ ਇਹ ਬਾਹਰੋਂ ਦਿਸਦਾ ਹੈ ਇਹ ਹੌਲੀ ਹੌਲੀ ਸਾਡੇ ਅੰਦਰੋਂ ਵੀ ਹੋ ਜੇ ਸਾਰਾ। ਜੇ ਸੱਚਾ ਸਿੱਖ ਹੋਵੇ ਜਿਵੇਂ ਗਿਆਨੀ ਦਿੱਤ ਸਿੰਘ ਹੋਣਾ ਦਾ ਇਹ ਪਿੰਡ ਹੈ, ਤੇ ਗਿਆਨੀ ਦਿੱਤ ਸਿੰਘ ਹੋਣੀ ਵੀ ਜਦੋਂ ਕਦੇ ਕੋਈ ਦੀਵਾਨ ਸਜਦੇ ਹੋਣਗੇ ਉਹਨਾਂ 'ਚ ਵੀ ਇੱਕ ਹੀ ਬੈਠਦਾ ਹੋਣਾ, ਹਜ਼ਾਰਾਂ ਵਿੱਚ ਕੋਈ ਇੱਕ ਇਦਾਂ ਦਾ ਨਿਕਲ ਆਉਂਦਾ ਹੁੰਦਾ, ਸੈਂਕੜੇ ਅੰਮ੍ਰਿਤ ਇਕੱਠੇ ਹੀ ਛਕਦੇ ਹੁੰਦੇ ਹੈ। ਜਿੱਦਣ ਜਥੇ ਦੇ ਰੂਪ ਵਿੱਚ ਅੰਮ੍ਰਿਤ ਛਕਿਆ ਹੋਣਾ ਹੈ, ਉਦਣ ਬਾਬਾ ਜਰਨੈਲ ਸਿੰਘ ਜੀ ਦੇ ਵਿੱਚ ਹੀ ਹੋਣਗੇ, ਕਿਤੇ ਅੰਮ੍ਰਿਤ ਛਕਣ ਵਾਲਾ ਇੱਕ ਬੰਦਾ ਹੀ ਹੈ, ਪਰ ਕੀ ਪਤਾ ਕਿਹੜੇ ਨੇ ਕਿੱਥੇ ਪਹੁੰਚ ਜਾਣਾ ਹੁੰਦਾ। ਕਥਾ ਕੋਈ ਸਾਰੇ ਹੀ ਸੁਣਦੇ ਹੁੰਦੇ ਹੈ, ਵਿੱਚ ਹੀ ਹੁੰਦਾ, ਕਿਹਦੇ ਤੀਰ ਨਿਸ਼ਾਨੇ ਤੇ ਲੱਗ ਜਾਣਾ, ਕਿਸ ਦੇ ਅੰਦਰ ਜਜ਼ਬਾਤ ਹੋਣ ਔਰ ਉਹਦੇ ਜਜ਼ਬਾਤਾਂ ਨੂੰ ਗਿਆਨ ਡਰਾਈਵ ਕਰਨ ਲੱਗ ਪਵੇ। ਜਜ਼ਬਾਤੀ ਬੰਦੇ ਹੁੰਦੇ ਹੈ, ਕਿਸੇ ਵਿਰਲੇ ਵਿਰਲੇ ਦੇ ਅੰਦਰ ਇਹ ਜਜ਼ਬਾਤ ਹੁੰਦੇ ਨੇ ਬਹੁਤ, ਪਰ ਉਹਨਾਂ ਜਜ਼ਬਾਤਾਂ ਨੂੰ ਜੇ ਕਿਤੇ ਕਾਮ ਡਰਾਈਵ ਕਰਨ ਲੱਗ ਪਵੇ ਫਿਰ ਉਹ ਸਾਰਾ ਜ਼ੋਰ ਹੀ ਉੱਧਰ ਲਾ ਦਿੰਦੇ ਨੇ, ਇੱਥੋਂ ਤੱਕ ਕਿ ਟ੍ਰੇਨਾਂ ਥੱਲੇ ਵੀ ਆ ਜਾਂਦੇ ਨੇ। ਜਜ਼ਬਾਤੀ ਬੰਦੇ ਹੁੰਦੇ ਹੈ, ਇਸ਼ਕ ਮਜਾਜੀ ਵਿੱਚ ਪੈ ਜਾਂਦੇ ਆ ਤੇ ਮਰ ਜਾਂਦੇ ਆ, ਸੱਚੇ ਵੇਖਦੇ ਹੀ ਆ। ਹੁਣ ਤੁਸੀਂ ਕਈ ਵਾਰੀ ਆਪਾਂ ਕਹਿੰਦੇ ਯਾਰ ਬੰਦਾ ਮਰ ਕਿਵੇਂ ਜਾਂਦਾ ਹੈ, ਧਰਮ ਤੋਂ ਬੰਦਾ ਮਰ ਕਿਵੇਂ ਜਾਂਦਾ, ਐਂ ਕਿਵੇਂ ਹੋ ਸਕਦਾ, ਹੋ ਕੀ ਗਿਆ ਬੰਦੇ ਨੂੰ? ਤੇ ਤੁਸੀਂ ਜਿਹੜੇ ਅਫਾਹਾ ਲੈ ਲੈਂਦੇ ਆ ਉਹ ਉਹਨਾਂ ਨੂੰ ਵੇਖੋ, ਜਿਹੜੇ ਗੋਲੀਆਂ ਖਾ ਜਾਂਦੇ ਆ ਵੀ ਜੇ ਮੇਰਾ ਵਿਆਹ ਨਾ ਕਰਾਇਆ ਮੈਂ ਮਰ ਜਾਊਂ, ਹੁੰਦੇ ਨਹੀਂ ਇੱਦਾਂ ਦੇ? ਜਿਹੜੇ ਟ੍ਰੇਨ ਥੱਲੇ ਆ ਜਾਂਦੇ ਆ ਉਹਨਾਂ ਨੂੰ ਵੇਖੋ ਯਾਰ, ਜਿਵੇਂ ਆਪਾਂ ਕਹਿੰਦੇ ਵੀ ਯਾਰ ਕਿਵੇਂ ਹੋ ਸਕਦਾ ਵੀ ਭਾਈ ਤਾਰੂ ਸਿੰਘ ਦੀ ਮਾਂ ਕਹਿੰਦੀ ਹੋਵੇ ਤੇ ਭਾਈ ਤਾਰੂ ਸਿੰਘ ਫਿਰ ਵੀ ਕਹਿੰਦਾ ਖੋਪਰ ਲਾ ਦੋ, ਐਂ ਕਿਵੇਂ ਹੋ ਸਕਦਾ? ਸਾਡੇ ਸਾਹਮਣੇ ਹੈ, ਜਜ਼ਬਾਤੀ ਹੈ, ਬਸ ਜਜ਼ਬਾਤ ਹੈ, ਪੈਸ਼ਨ ਹੈ, ਤੇ ਉਹ ਜਜ਼ਬਾਤਾਂ ਨੂੰ ਜਦੋਂ ਕਦੇ ਕੋਈ ਮੋਹ ਡਰਾਈਵ ਕਰਨ ਲੱਗ ਪੈਂਦਾ, ਕਿਸੇ ਦੇ ਜਜ਼ਬਾਤਾਂ ਨੂੰ ਲੋਭ ਡਰਾਈਵ ਕਰਨ ਲੱਗ ਪੈਂਦਾ, ਬੰਦਾ ਸਾਰਾ ਜੋਰ ਹੀ ਪੈਸਾ ਇਕੱਠਾ ਕਰਨ ਤੇ ਲਾਉਂਦਾ, ਵੇਖੋ ਤੇ ਸੀ ਮਰਦਾ ਫਿਰਦਾ। ਪੈਸੇ ਦੀ ਕਮੀ ਥੋੜਾ ਇਸ ਬੰਦੇ ਕੋਲ, ਪਰ ਫਿਰ ਵੀ ਦਿਨ ਰਾਤ ਹਲਕੇ ਕੁੱਤੇ ਵਾਂਗੂ ਭੱਜਿਆ ਫਿਰਦਾ, ਇਹਦੇ ਜਜ਼ਬਾਤਾਂ ਨੂੰ ਡਰਾਈਵ ਇਹਦਾ ਲੋਭ ਕਰਦਾ, ਕਿਤੇ ਮੋਹ 'ਚ ਫਸਿਆ, ਕਿਤੇ ਹੰਕਾਰ ਦੇ ਵਿੱਚ ਫਸਿਆ। ਪਰ ਸਤਿਗੁਰੂ ਇਹ ਕਿਰਪਾ ਕਰਨ ਕਿ ਸਾਡੇ ਜਜ਼ਬਾਤਾਂ ਨੂੰ ਗਿਆਨ ਡਰਾਈਵ ਕਰੇ, ਜਿਵੇਂ ਗਿਆਨੀ ਦਿੱਤ ਸਿੰਘ ਵਰਗਿਆਂ ਦੇ ਜਜ਼ਬਾਤਾਂ ਨੂੰ ਗੁਰੂ ਦੇ ਗਿਆਨ ਨੇ ਡਰਾਈਵ ਕੀਤਾ। ਵੈਸੇ ਤਾਂ ਮੈਂ ਗਿਆਨੀ ਦਿੱਤ ਸਿੰਘ ਹੋਣਾ ਬਾਰੇ ਕੱਲ ਗੱਲ ਕਰਾਂਗਾ। ਇੱਕ ਬਾਬਾ ਬਣ ਕੇ ਆਪਣੀ ਜ਼ਿੰਦਗੀ ਨੂੰ ਚੇਂਜ ਕਰ ਲਿਆ, ਮੈਂ ਤੇ ਹੈਰਾਨ ਹੋ ਗਿਆ ਵੇਖ ਕੇ ਵੀ ਗਿਆਨੀ ਦਿੱਤ ਸਿੰਘ ਹੋਣੀ ਗੁਲਾਬਦਾਸੀਏ ਸੰਪਰਦਾ ਦੇ ਵਿੱਚ ਪੜ੍ਹੇ ਔਰ ਇੱਕ ਬਾਬਿਆਂ ਦੇ ਵਿੱਚ ਰਹਿ ਕੇ ਬਾਬਾ ਬਣ ਕੇ ਹੀ ਬਾਹਰ ਨਿਕਲੇ, ਪ੍ਰਚਾਰਕ ਤੇ ਬਾਬਿਆਂ ਦੇ ਸੀ, ਤੇ ਬਾਬਿਆਂ ਦਾ ਪ੍ਰਚਾਰ ਕਰਦੇ ਕਰਦੇ ਜਿੱਦਣ ਸਮਝ ਆਈ ਉਦੋਂ ਚੇਂਜ ਕਰਤਾ ਸਾਰਾ ਕੁਛ। ਜਦੋਂ ਉਹ ਚੇਂਜ ਕਰਤਾ ਫਿਰ ਐਸੀ ਹਨੇਰੀ ਲੈ ਆਉਂਦੀ ਕਿ ਬੋਰੀ ਬਿਸਤਰੇ ਗੋਲ ਹੋ ਗਏ ਬਾਬਿਆਂ ਦੇ, ਬਾਬਿਆਂ ਚੋਂ ਆ ਕੇ ਸਾਰਾ ਕੁਛ ਹੀ ਬਦਲ। ਆ ਸਿੰਘ ਸਭਾ ਲਹਿਰਾਂ ਚੱਲੀਆਂ, ਅਖਬਾਰ ਕੱਢੀ, ਕਿੰਨੀ ਮਿਹਨਤ ਕੀਤੀ, ਇੱਥੋਂ ਤੱਕ ਕਿ ਸ਼੍ਰੋਮਣੀ ਕਮੇਟੀ ਹੋਂਦ 'ਚ ਆਈ, ਅਕਾਲੀ ਲਹਿਰ ਪੈਦਾ ਕਰ ਦਿੱਤੀ। ਇਹ ਦੋ ਬੰਦੇ ਜਿਹੜੇ ਮੋਢੀ ਨੇ, ਗਿਆਨੀ ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ, ਪੱਕੇ ਮਿੱਤਰ ਦੋਵੇਂ, ਹਲਾ ਕੇ ਰੱਖਤਾ ਸਾਰਾ ਕੁਛ। ਕਿਹੋ ਜਿਹੀਆਂ ਰੂਹਾਂ ਸੀ ਪਿਆਰੇ? ਸੋ ਉਹ ਕੋਈ ਪਤਾ ਨਹੀਂ ਹੁੰਦਾ ਭਾਈ ਕਿ ਕਿਸ ਬੰਦੇ ਨੂੰ ਗੁਰੂ ਦਾ ਗਿਆਨ ਡਰਾਈਵ ਕਰਨ ਲੱਗ ਪਵੇ। ਉਹ ਫਿਰ ਆਪਣੇ ਜਜ਼ਬਾਤਾਂ ਨੂੰ ਕੰਟਰੋਲ 'ਚ ਵੀ ਰੱਖਦਾ, ਅਕਲ ਨਾਲ, ਵਿਵੇਕ ਨਾਲ ਉਹ ਕੰਟਰੋਲ 'ਚ ਵੀ ਰੱਖਦਾ, ਕਿਵੇਂ ਦੁਨੀਆ ਵਿੱਚ ਵਿਚਰਨਾ, ਕਿਵੇਂ ਚੱਲਣਾ ਹੈ। ਨੁਕਸਾਨ ਵੀ ਨਹੀਂ ਹੋਣਾ ਚਾਹੀਦਾ ਕੌਮ ਦਾ, ਘਾਣ ਵੀ ਨਾ ਹੋ ਜਾਏ ਕਿਤੇ ਕੌਮ ਦਾ, ਨੁਕਸਾਨ ਵੀ ਨਾ ਹੋਵੇ ਤੇ ਅੱਗੇ ਨੂੰ ਲੈ ਕੇ ਚੱਲੀਏ ਕਿਵੇਂ ਨਾ ਕਿਵੇਂ, ਕਿਵੇਂ ਨਾ ਕਿਵੇਂ ਉਹਨਾਂ ਨੇ ਐਸਾ ਕਰ ਵਿਖਾਇਆ। ਸੋ ਗੁਰੂ ਸਾਹਿਬ ਇਹ ਮਿਹਰ ਕਰਨ ਮੈਂ ਜੋ ਬੇਨਤੀ ਕਰਦਾ ਸੀ ਕਿ ਜਦੋਂ ਇੱਦਾਂ ਵੇਖਦੇ ਹਾਂ ਨੌਜਵਾਨਾਂ ਨੂੰ ਤੇ ਕੋਈ ਪਤਾ ਨਹੀਂ ਭਾਈ, ਜੇ ਸੁਣਨ ਦਾ ਚਾਅ ਹੈ ਤੇ ਸਮਝਣ ਦਾ ਵੀ ਚਾਅ ਹੈ, ਹੋ ਸਕਦਾ ਕੋਈ ਨਾ ਕੋਈ ਉਹਨੂੰ ਪ੍ਰੈਕਟੀਕਲ ਕਰੇ, ਤੇ ਸਭ ਨਾਲੋਂ ਜ਼ਰੂਰੀ ਹੁੰਦਾ ਭਾਈ ਉਹਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਾ। ਸੋ ਜਿਹੜੀ ਗੱਲ ਆਪਾਂ ਪਹਿਲਾਂ ਸ਼ੁਰੂ ਵਿੱਚ ਕਰਦੇ ਸੀ ਉਹ ਥੋੜ੍ਹੀ ਜਿਹੀ ਕਰੀਏ ਜ਼ਰੂਰ। ਹਰ ਬੰਦਾ ਕਹਿੰਦਾ ਰੱਬ ਲੱਭੇ, ਪਰਮਾਤਮਾ ਸਾਨੂੰ ਮਿਲੇ। ਮੈਂ ਤੁਹਾਨੂੰ ਬੇਨਤੀ ਕਰ ਰਿਹਾ ਸੀ ਕਿ ਅਹਿਸਾਸ ਹੋਣਾ ਚਾਹੀਦਾ, ਰੱਬ ਤੇ ਸਾਰੇ ਪਾਸੇ ਹੀ ਹੈ ਪਰ ਰੱਬ ਦਾ ਹੋਂਦ ਦਾ ਅਹਿਸਾਸ ਕੋਈ ਨਹੀਂ। ਜਿਹੜਾ ਬੰਦਾ ਕਹਿੰਦਾ ਵੀ ਰੱਬ ਲੱਭਣਾ ਹੈ, ਰੱਬ ਮਿਲੇ, ਰੱਬ ਕਿੱਥੇ ਰਹਿੰਦਾ ਹੈ, ਰੱਬ ਕਿਹੋ ਜਿਹਾ ਹੈ, ਜਿਹੜੇ ਬੰਦੇ ਇਦਾਂ ਕਹਿੰਦੇ ਆ, ਤੇ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹੈ, ਬਾਬਾ ਫਰੀਦ ਸਾਹਿਬ ਕਹਿੰਦੇ, ਕਹਿੰਦੇ ਰੱਬ ਤੂੰ ਰੱਬ ਨੂੰ ਲੱਭਣਾ ਹੈ, ਕਮਲਿਆ ਰੱਬ ਨੂੰ ਤੂੰ ਨਾ ਲੱਭ, ਰੱਬ ਗਵਾਚਿਆ ਨਹੀਂ, ਗਵਾਚੀ ਤੇ ਤੇਰੀ ਸੁਰਤ ਹੈ, ਰੱਬ ਵਿੱਚ ਹੀ ਤੇ ਰਹਿੰਦੇ ਆ ਸਾਰੇ ਆਪਾਂ, ਰੱਬ ਨਹੀਂ ਗਵਾਚਿਆ, ਗਵਾਚੇ ਅਸੀਂ ਆ, ਗਵਾਚੀ ਹੈ ਸਾਡੀ ਸੁਰਤ। ਹਾਜ਼ਰ ਸਾਨੂੰ ਹੋਣਾ ਪੈਣਾ ਹੈ, ਹਾਜ਼ਰ ਹੋ, ਹਜ਼ੂਰ ਤੇ ਹਾਜ਼ਰ ਹੀ ਹੈ, ਖੁਦ ਹਾਜ਼ਰ ਹੋ। ਰੱਬ ਨਹੀਂ ਗਵਾਚਿਆ, ਗਵਾਚੇ ਅਸੀਂ ਆ, ਸਾਡੀ ਸੁਰਤ ਗਵਾਚੀ ਹੈ। ਬੜੇ ਵੇਖੋ ਨਾ ਜੇ ਹੁਣ ਆਪਾਂ ਆਪਾਂ ਵੀਰ ਭਰਾ ਭੈਣਾਂ ਜਿਹੜੀਆਂ ਸਾਡੇ ਵਿੱਚ, ਇਦਾਂ ਕਈ ਬੰਦੇ ਤੁਹਾਡੇ ਚ ਨੇ ਜਿਹੜੇ ਬਹੁਤ ਮਿਹਨਤ ਕਰਦੇ ਵੀ ਰੱਬ ਲੱਭਣਾ, ਯਾਰ ਰੱਬ ਕੀ ਚੀਜ਼ ਹੈ, ਰੱਬ ਕੀ ਚੀਜ਼ ਹੈ, ਕਿਵੇਂ ਕੀ ਹੈ ਰੱਬ, ਕਿਵੇਂ ਰੱਬ ਮਿਲਦਾ, ਕੀ ਕਰੀਏ ਇਹੋ ਜਿਹਾ ਵੀ ਰੱਬ ਸਾਨੂੰ ਮਿਲੇ। ਤੇ ਸਾਨੂੰ ਕਿੰਨਾ ਸੌਖਾ ਤਰੀਕਾ, ਏਦੂ ਸੌਖਾ ਤਰੀਕਾ ਮੈਂ ਸੋਚਦਾ ਹੋਰ ਕੋਈ ਹੋ ਨਹੀਂ ਸਕਦਾ ਜੋ ਬਾਬਾ ਫਰੀਦ ਸਾਹਿਬ ਨੇ ਦੱਸਿਆ। ਲਓ ਪਿਆਰਿਓ ਸੁਣੋ, ਬਾਬਾ ਫਰੀਦ ਸਾਹਿਬ ਕਹਿੰਦੇ ਐ, ਖਲਕਤ ਵਿੱਚ ਖਾਲਕ ਵੱਸਦਾ ਹੈ ਤੇ ਖਾਲਕ ਵਿੱਚ ਖਲਕਤ ਵੱਸਦੀ ਹੈ। ਰੱਬ ਸਾਡੇ ਚ ਰਹਿੰਦਾ ਹੈ ਤੇ ਅਸੀਂ ਸਾਰੇ ਰੱਬ ਚ ਰਹਿੰਦੇ ਹਾਂ। ਬਾਬਾ ਫਰੀਦ ਸਾਹਿਬ ਦਾ ਬਚਨ ਸੁਣੋ ਇੱਕ ਵਾਰ।
ਫਰੀਦਾ ਖਾਲਕ ਖਲਕ ਮੈਂ ਹੈ, ਖਾਲਕ ਵਸੈ ਰੱਬ ਮਾਹੇ, ਮੰਦਾ ਕਿਸਨੋ ਆਖੀਏ, ਜਾਂ ਤਿਸ ਬਿਨ ਕੋਈ ਨਾਹੀ।
ਉਹਦੇ ਤੋਂ ਬਿਨਾਂ ਤੇ ਕੁਛ ਹੈ ਹੀ ਨਹੀਂ, ਰੱਬ ਤੋਂ ਬਿਨਾਂ ਤੇ ਕੁਝ ਹੈ ਹੀ ਨਹੀਂ। ਐਗਜ਼ੈਂਪਲ ਵੀ ਵੇਖੋ ਨਾ, ਇਹ ਸਵਾਲ ਇਦਾਂ ਦਾ ਹੈ ਜਿਵੇਂ ਹੁਣ ਆਪਾਂ ਕਹੀਏ ਵੀ ਰੱਬ ਕਿੱਥੇ ਹੈ ਜੀ, ਰੱਬ ਕਿਵੇਂ ਮਿਲਦਾ ਹੈ, ਰੱਬ ਕਿੱਥੇ ਰਹਿੰਦਾ ਹੈ, ਇਹ ਇਦਾਂ ਦਾ ਸਵਾਲ ਹੈ ਜਿਵੇਂ ਮੱਛੀ ਕਵੇ ਵੀ ਪਾਣੀ ਕਿੱਥੇ ਹੈ। ਮੱਛੀ ਸਵਾਲ ਕਰੇ ਵੀ ਪਾਣੀ ਕਿੱਥੇ ਰਹਿੰਦਾ ਹੈ, ਪਾਣੀ ਕਿਹੋ ਜਿਹਾ ਹੁੰਦਾ ਹੈ, ਤੇ ਆਪਾਂ ਕਹਾਂਗੇ ਕਮਲੀਏ ਜੇ ਪਾਣੀ ਨਾ ਹੁੰਦਾ ਤੇ ਤੂੰ ਕਿਵੇਂ ਹੁੰਦੀ। ਤੇਰਾ ਹੋਣਾ ਇਸ ਗੱਲ ਦਾ ਸਬੂਤ ਹੈ ਵੀ ਪਾਣੀ ਹੈ। ਮੱਛੀਏ ਪਾਣੀ ਨਹੀਂ ਗਵਾਚਿਆ, ਗਵਾਚੀ ਤੇ ਤੂੰ ਫਿਰਦੀ ਹੈ, ਤੇਰੀ ਸੁਰਤ ਗਵਾਚਗੀ, ਆਲੇ ਦੁਆਲੇ ਤੇਰੇ ਪਾਣੀ ਹੈ, ਪਾਣੀ ਪਾਣੀ ਹੈ ਹਰ ਪਾਸੇ, ਤੂੰ ਖੁਦ ਗਵਾਚਗੀ। ਇਸੇ ਤਰ੍ਹਾਂ ਹਰ ਪਾਸੇ ਰੱਬ ਹੈ, ਗਵਾਚੇ ਅਸੀਂ ਆਪ, ਅਸੀਂ ਗਵਾਚ ਗਏ, ਪਰਮਾਤਮਾ ਤੇ ਹਰ ਪਾਸੇ ਹੈ, ਫਿਰ ਸਾਨੂੰ ਜਗਾਵੇ ਕੌਣ। ਜਿਵੇਂ ਮੱਛੀ ਨੂੰ ਕੋਈ ਸਮਝਾਵੇ, ਇਸ ਤਰ੍ਹਾਂ ਸਾਨੂੰ ਸਮਝਾਵੇ ਕੋਈ, ਬੰਦੇ ਨੂੰ ਸਮਝਾਵੇ ਕੋਈ ਵੀ ਤੇਰੇ ਆਲੇ ਦੁਆਲੇ ਪਰਮਾਤਮਾ ਹੈ, ਤੇ ਕੌਣ ਸਮਝਾਵੇ, ਗੁਰੂ ਗ੍ਰੰਥ ਸਾਹਿਬ ਇਹੀ ਤੇ ਸਮਝਾਉਂਦੇ ਆ, ਬਸ ਇੰਨਾ ਹੀ ਨੁਕਤਾ ਹੈ। ਇਹੀ ਜ਼ੋਰ ਲੱਗਿਆ ਪਿਆ ਗੁਰੂ ਸਾਹਿਬ ਦਾ ਗੁਰਬਾਣੀ ਦੇ ਵਿੱਚ ਵੀ ਇੱਕ ਵਾਰੀ ਸਮਝ ਆ ਜਾਏ ਵੀ ਰੱਬ ਚ ਰਹਿੰਦਾ, ਉਹ ਤੇਰੇ ਤੋਂ ਦੂਰ ਥੋੜਾ ਕਿਤੇ, ਪਰਮਾਤਮਾ ਦੇ ਵਿੱਚ ਤੂੰ ਰਹਿੰਦਾ, ਤੂੰ ਵਿੱਚ ਰਹਿੰਦਾ, ਹਰ ਪਾਸੇ ਆ, ਉਹ ਸਰਬ ਵਿਆਪਕ ਹੈ। ਉਹਦੇ ਹੁਕਮ ਵਿੱਚ ਚੰਦਰਮਾ ਗੇੜੇ ਦੇ ਰਿਹਾ, ਉਹਦੇ ਹੁਕਮ ਵਿੱਚ ਸੂਰਜ ਚੜ੍ਹਦਾ, ਉਹਦੇ ਹੁਕਮ ਵਿੱਚ ਹਵਾਵਾਂ ਚੱਲਦੀਆਂ ਨੇ, ਉਹਦੇ ਹੁਕਮ ਵਿੱਚ ਦਰਖਤ ਨੇ, ਉਹਦੇ ਹੁਕਮ ਵਿੱਚ ਫਸਲਾਂ ਪੈਦਾ ਹੋ ਰਹੀਆਂ ਨੇ, ਉਹਦੇ ਹੁਕਮ ਦੇ ਵਿੱਚ ਹੀ ਸਾਰਾ ਕੁਝ ਚੱਲ ਰਿਹਾ, ਆਲੇ ਦੁਆਲੇ ਸਭ ਪਾਸੇ ਉਹ ਪਰਮਾਤਮਾ ਹੈ। ਆ ਹੱਥ ਹਿੱਲ ਰਹੇ ਨੇ ਉਹ ਵਿੱਚ ਹੈ, ਜਿੱਦਣ ਵਿੱਚ ਨਾ ਹੋਇਆ ਉਦਣ ਨਹੀਂ ਹਿੱਲਣੇ, ਸਾਹ ਚੱਲਦੇ ਨੇ ਉਹ ਵਿੱਚ ਹੈ, ਤੁਹਾਡੇ ਸਾਡੇ ਮੇਰੇ ਸਭ ਦੇ ਵਿੱਚ ਉਹ ਇੱਕ ਪਰਮਾਤਮਾ ਉਹ ਧੜਕ ਰਿਹਾ ਹੈ। ਜਿਹੜੀ ਆਹ ਚੀਜ਼ ਹੈ ਨਾ ਧੜਕਣ ਵਾਲੀ, ਹਿੱਲਣ ਵਾਲੀ, ਇਹ ਉਹੀ ਹੈ, ਇਹ ਐਨਰਜੀ ਹੈ ਜਿਹੜੀ, ਇਹ ਸ਼ਕਤੀ ਕਹਿ ਲਓ, ਐਨਰਜੀ ਕਹਿ ਲਓ, ਐਟਮਸ ਕਹਿ ਲਓ, ਜੋ ਮਰਜ਼ੀ ਕਹਿ ਲਓ, ਨੂਰ ਕਹਿ ਲਓ ਇਹਨੂੰ, ਇਹ ਹਰ ਪਾਸੇ ਹੈ। ਇਹਦੇ ਕਰਕੇ ਹੀ ਆ ਅਸੀਂ ਉਹ ਐਡੇ ਵੱਡੇ ਬ੍ਰਹਿਮੰਡ ਦੇ ਨਾਲ ਕਨੈਕਟ ਆ, ਜੁੜੇ ਹੋਏ ਆ, ਅੱਡ ਅੱਡ ਨਹੀਂ। ਬਸ ਹੁਣ ਜਦੋਂ ਗੁਰਬਾਣੀ ਦੁਆਰਾ ਸਾਨੂੰ ਸੁਰਤ ਆ ਜਾਂਦੀ ਹੈ, ਸੁਪਨੇ ਚੋਂ ਜਾਗਦੇ ਆ, ਆਪਾਂ ਕੀ ਮੰਨ ਕੇ ਬੈਠੇ ਆ ਵੀ ਆਹ ਫਲਾਣਾ ਬੰਦਾ ਹੈ, ਉਹ ਦੂਜਾ ਹੈ, ਮੈਂ ਇਕੱਲਾ ਆ, ਆ ਹੋਰ ਹੀ ਕੁਝ ਸਮਝੀ ਫਿਰਦੇ ਆ। ਜਦੋਂ ਸੁਪਨਾ ਜਿਹਾ ਟੁੱਟਦਾ ਹੈ ਫਿਰ ਪਤਾ ਲੱਗਦਾ ਵੀ ਯਾਰ ਸਾਰੇ ਪਾਸੇ ਹੀ ਉਹੀ ਹੈ, ਹਰ ਪਾਸੇ ਹੀ ਹੈ, ਸਭ ਹੈ ਘੱਟ ਰਾਮ ਬੋਲੇ। ਰਾਮ ਕਿਹੜਾ ਜੀ? ਜਿਹੜਾ ਰਮਿਆ ਹੋਇਆ ਪਰਮਾਤਮਾ, ਉਹ ਨਹੀਂ ਰਾਮ ਗਇਓ ਰਾਵਣ ਗਏ ਉਸ ਰਾਮ ਦੀ ਗੱਲ ਨਹੀਂ ਇੱਥੇ ਰਾਮ ਗਏ ਰਾਵਣ ਗਏ ਤੇ ਗਏ ਇੱਥੇ ਹੈ ਜਿਹੜਾ ਘਟਾਂ ਘਟਾਂ ਵਿੱਚ ਰਮਿਆ ਹੋਇਆ ਜਿਸ ਦੇ ਕਰਕੇ ਦਰਖਤ ਪਾਣੀ ਪੀਂਦਾ ਜਿੱਦਣ ਦਰਖਤ ਵਿੱਚੋਂ ਨਿਕਲ ਜਾਂਦਾ ਹੈ ਵਣ ਤਿੰਨ ਪ੍ਰਭ ਸਿਉਂ ਪ੍ਰਭ ਸੰਗ ਮੌਲਿਆ ਜਿਹੜਾ ਜਿਹੜੇ ਦਰਖਤ ਨੇ ਇਹ ਉਹਦੇ ਨਾਲ ਉਹਦੇ ਕਰਕੇ ਹੀ ਮੌਲ ਦੇ ਲੈਣਾ ਹੁਣ ਜੇ ਕੋਈ ਦਰਖਤ ਸੁੱਕ ਜੇ ਪਾਣੀ ਨਾਲ ਥੋੜਾ ਦਰਖਤ ਹਰਾ ਭਰਾ ਹੈ ਜਿਹੜਾ ਦਰਖਤ ਸੁੱਕ ਜਾਂਦਾ ਹੈ ਉਹਦੀਆਂ ਜੜ੍ਹਾਂ 'ਚ ਜਿੰਨਾ ਮਰਜ਼ੀ ਪਾਣੀ ਪਾਈ ਜੋ ਮੁੜ ਕੇ ਨਹੀਂ ਹਰਾ ਹੋ ਸਕਦਾ ਜਿਹੜਾ ਦਰਖਤ ਬਿਲਕੁਲ ਹੀ ਸੁੱਕ ਗਿਆ ਉਹਨੂੰ ਹਰਾ ਕਿੱਦਾਂ ਕਰ ਲਾਂਗੇ ਆਪਾਂ ਇਹ ਉਹਦੇ ਕਰਕੇ ਹਰਾ ਹੈ ਜਿੰਨਾ ਚਿਰ ਉਹ ਵਿੱਚ ਹੈ ਉਹ ਪਾਣੀ ਪੀਂਦਾ ਹੈ ਆਪਾਂ ਰੋਟੀ ਕਰਕੇ ਨਹੀਂ ਜਿਉਂਦੇ ਜਿੰਨਾ ਚਿਰ ਉਹ ਸਾਡੇ ਵਿੱਚ ਹੈ ਜੇ ਰੋਟੀ ਕਰਕੇ ਬੰਦਾ ਖੁਰਾਕ ਕਰਕੇ ਜਾਂਦਾ ਤੇ ਮੁਰਦੇ ਦੇ ਮੂੰਹ 'ਚ ਪਾਓ ਦੁੱਧ ਪਾਓ ਰੋਟੀ ਤੁਰ ਨਹੀਂ ਉਹ ਵਿੱਚ ਹੈ ਉਹਦੇ ਕਰਕੇ ਇਸ ਕਰਕੇ ਸਾਰੇ ਪਾਸੇ ਜਿਹੜਾ ਵਿਆਪਕ ਹੈ ਉਹ ਪਰਮਾਤਮਾ ਦੇ ਵਿੱਚ ਅਸੀਂ ਰਹਿੰਦੇ ਹਾਂ ਤੇ ਗੁਰਬਾਣੀ ਦੇ ਗਿਆਨ ਨਾਲ ਸਾਡੀਆਂ ਅੱਖਾਂ ਖੁੱਲ ਜਾਂਦੀਆਂ ਅੱਖਾਂ ਨਹੀਂ ਸੁਰਤ ਸੁਰਤ ਵਿੱਚ ਇਹ ਗੱਲ ਆ ਜਾਂਦੀ ਹੈ ਸਭੈ ਘਟ ਰਾਮ ਲਓ ਪੂਰਾ ਸ਼ਬਦ ਇੱਕ ਵਾਰ ਸਿੱਧਾ ਸਿੱਧਾ ਸੁਣੋ ਸਭੈ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਪੋ ਬੋਲੇ ਹਰ ਜਗ੍ਹਾ ਉਹੀ
ਸਭੈ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਏਕਲ ਮਾਟੀ ਕੁੰਜਨ ਚੀਟੀ ਭਾਜਨ ਹੈ ਬਹੁ ਨਾਨਾ ਰੇ
ਭਾਂਡੇ ਵੱਖਰੇ ਵੱਖਰੇ ਹੈ ਭਾਈ ਮਿੱਟੀ ਤੇ ਇੱਕੋ ਹੀ ਲੱਗੀ ਹੈ ਹਾਥੀ ਨੂੰ ਵੀ ਉਹੀ ਮਿੱਟੀ ਲਾਈ ਹੈ ਰੱਬ ਨੇ ਕੀੜੀ ਨੂੰ ਵੀ ਉਹੀ ਲਾਈ ਹੈ ਲੱਗਦੇ ਵੱਖਰੇ ਵੱਖਰੇ ਹੈ ਨਾਨਾ ਪ੍ਰਕਾਰ ਦੇ ਜੀਵ ਪੈਦਾ ਕੀਤੇ ਹੈ ਪਰਮਾਤਮਾ ਹਾਂਜੀ
ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ ਏਕਲ ਚਿੰਤਾ ਰਾਖੋ ਅਨੰਤਾ ਔਰ ਤਜੋ ਸਭੋ ਆਸਾ ਰੇ ਪ੍ਰਣੋਵੇ ਨਾਮ ਭਏ ਨੇਹ ਕਾਮਾ ਕੋ ਠਾਕੁਰ ਕੋ ਦਸਾਰੇ
ਹਰ ਪਾਸੇ ਇੱਕ ਪਰਮਾਤਮਾ ਹੈ ਪਰ ਪ੍ਰੋਬਲਮ ਇਹ ਹੈ ਵੀ ਉਹਨੂੰ ਮਹਿਸੂਸ ਨਹੀਂ ਕਰਦੇ ਹੁਣ ਜੀਵ ਤੋਂ ਤੇ ਆਪਾਂ ਸਾਰੇ ਕਹਿੰਦੇ ਹਾਂ ਹੁਣ ਜਿਵੇਂ ਹੁਣ ਇੱਥੇ ਮੈਂ ਕਿਹਾ ਸੀ ਨਾ ਵੀ ਸਾਰੇ ਵਾਹਿਗੁਰੂ ਕਹੋ ਆਪਾਂ ਸਾਰੇ ਬੋਲ ਰਹੇ ਸੀ ਮੈਂ ਅੱਗੇ ਬੋਲਦਾ ਸੀ ਤੁਸੀਂ ਸਾਰੇ ਵਾਹਿਗੁਰੂ 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 ਏਦਾਂ ਆਪਾਂ ਸਾਰੇ ਜਪਦੇ ਸੀ ਹੁਣ ਲੱਗਦਾ ਤੇ ਇਹੀ ਹੈ ਵੀ ਸਾਰੇ ਬੰਦੇ ਸਿਮਰਨ ਕਰਦੇ ਆ ਪਰ ਜੀਵ ਕਰਦੀ ਹੈ ਭਾਈ ਮਨ ਕਰੇ ਸੁਰਤ ਕਰੇ ਸੁਰਤ ਉਹਦੀ ਹੋਂਦ ਨੂੰ ਮਹਿਸੂਸ ਕਰੇ ਹੋਂਦ ਨੂੰ ਮਹਿਸੂਸ ਜਿਵੇਂ ਪੜ੍ਹੇ ਲਿਖੇ ਤੇ ਸਮਝ ਰਹੇ ਆ ਜਿਵੇਂ ਏਦਾਂ ਮੰਨ ਲਓ ਵੀ ਜ਼ਿੰਦਗੀ ਵਿੱਚ ਮੇਰੀ ਮਾਂ ਦੀ ਹੋਂਦ ਦਾ ਮੈਨੂੰ ਅਹਿਸਾਸ ਹੈ ਵੀ ਮੇਰੀ ਮਾਂ ਹੈ ਇਦਾਂ ਹੀ ਮੇਰੇ ਪਿਓ ਦੀ ਹੋਂਦ ਦਾ ਮੈਨੂੰ ਅਹਿਸਾਸ ਹੈ ਵੀ ਮੇਰਾ ਪਿਓ ਹੈ ਇਦਾਂ ਹੀ ਸਿੰਘੋ ਤੁਹਾਨੂੰ ਘਰ ਵਾਲੀ ਦੀ ਹੋਂਦ ਦਾ ਅਹਿਸਾਸ ਹੈ ਵੀ ਮੇਰੀ ਜ਼ਿੰਦਗੀ ਵਿੱਚ ਮੇਰੀ ਘਰ ਵਾਲੀ ਹੈ ਇਦਾਂ ਹੀ ਘਰ ਵਾਲੀ ਨੂੰ ਘਰ ਵਾਲੇ ਦੀ ਹੋਂਦ ਦਾ ਅਹਿਸਾਸ ਹੈ ਵੀ ਮੇਰਾ ਘਰ ਵਾਲਾ ਹੈ ਇਦਾਂ ਹੀ ਬੱਚਿਆਂ ਨੂੰ ਆਪਣੇ ਪਿਓ ਦੀ ਹੋਂਦ ਦਾ ਅਹਿਸਾਸ ਹੈ ਵੀ ਸਾਡਾ ਪਿਓ ਹੈ ਹੁਣ ਇੱਕ ਪਿੰਡ ਦੇ ਵਿੱਚ ਰਹਿਣ ਵਾਲੇ ਹੋ ਪਿੰਡ ਦੇ ਵਿੱਚ ਸ਼ਰੇਆਮ ਬੰਦਾ ਕਿਸੇ ਦੀ ਧੀ ਭੈਣ ਦੀ ਬਾਂਹ ਕਿਉਂ ਨਹੀਂ ਫੜਦਾ ਉਹਨੂੰ ਪਤਾ ਹੈ ਵੀ ਮੇਰਾ ਪਿਓ ਹੈ ਜੁੱਤੀ ਲਾ ਲਏਗਾ ਘਰੋਂ ਕੱਢ ਦੇਗਾ ਉਹਦੀ ਹੋਂਦ ਦਾ ਅਹਿਸਾਸ ਹੈ ਤਾਂ ਹੀ ਨਹੀਂ ਇਦਾਂ ਕਰਦਾ ਬੰਦਾ ਹੋਂਦ ਦਾ ਅਹਿਸਾਸ ਜਿਹਨੂੰ ਭੁੱਲ ਗਿਆ ਉਹਨੇ ਗਲਤੀਆਂ ਕਰਨੀਆਂ ਨੇ ਹੁਣ ਜਿਵੇਂ ਤੁਹਾਡੀ ਜ਼ਿੰਦਗੀ 'ਚ ਮਾਂ ਦਾ ਹੋਂਦ ਹੈ ਮਨ ਵਿੱਚ ਇਸੇ ਤਰ੍ਹਾਂ ਘਰ ਵਾਲੀ ਦੀ ਹੋਂਦ ਦਾ ਅਹਿਸਾਸ ਹੈ ਨਹੀਂ ਤੇ ਬੰਦਾ ਕਿੰਨੀਆਂ ਗਲਤੀਆਂ ਕਰੇ ਏਦਾਂ ਪਤਾ ਨਹੀਂ ਵੀ ਮੈਂ ਵਿਆਹਿਆ ਹੋਇਆ ਮੇਰੇ ਘਰ ਵਾਲੀ ਹੈ ਉਹਦੇ ਮੈਂ ਲੜਨ ਕੋ ਮੇਰੇ ਲੱਗੀ ਹੋਈ ਹੈ ਘਰ ਵਾਲੀ ਦੇ ਮਨ ਵਿੱਚ ਇਹ ਹੈ ਵੀ ਉਹ ਮੇਰੇ ਘਰ ਵਾਲਾ ਹੈ ਇਹ ਹੋਂਦ ਹੈ ਆਪਣੇ ਮਨ ਨੂੰ ਹੋਂਦ ਦਾ ਅਹਿਸਾਸ ਹੈ ਤੇ ਜਿਹੜੇ ਬੰਦੇ ਦੇ ਮਨ ਨੂੰ ਘਰ ਵਾਲੀ ਦੀ ਹੋਂਦ ਦਾ ਅਹਿਸਾਸ ਹੈ ਉਹ ਕਿਸੇ ਦੇ ਘਰ ਵਾਲੀ ਵੱਲ ਵੇਖੇਗਾ ਬੋਲੋ ਜਿਹਦੇ ਮਨ ਨੂੰ ਸਦਾ ਹੀ ਇਹ ਰਹਿਣਾ ਵੀ ਮੇਰੇ ਘਰ ਵਾਲੀ ਤੇ ਹੈ ਉਹ ਕਿਵੇਂ ਵੇਖੇਗਾ ਕਿਸੇ ਵੱਲ ਮਾੜਾ ਗਲਤ ਕੰਮ ਕਿੱਦਾਂ ਕਰ ਸਕਦਾ ਜਿੱਦਾਂ ਘਰ ਵਾਲੀ ਨੂੰ ਆਪਣੇ ਦਿਮਾਗ 'ਚ ਰੱਖਿਆ ਹੈ ਬਸ ਇਸੇ ਤਰ੍ਹਾਂ ਰੱਬ ਨੂੰ ਆਪਣੇ ਦਿਮਾਗ 'ਚ ਰੱਖੋ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇਹਦੇ ਲਈ ਕੀ ਕਰਨਾ ਪਊ ਇਦਾਂ ਬੰਦੇ ਕਹੀ ਵੀ ਕਿਹੜੇ ਹਿਸਾਬ ਨਾਲ ਨਾਮ ਜਪਣਾ ਪੈਂਦਾ ਹੈ ਵੀ ਕਿਵੇਂ ਕਰੀਦਾ ਹੁਣ ਇਦਾਂ ਪੁੱਛਦੇ ਆ ਬੜੇ ਬੰਦੇ ਵੀ ਕੀ ਹੋ ਸਕਦਾ ਹੈ ਵੀ ਭਾਈ ਜਿੱਦਣ ਤੇਰਾ ਵਿਆਹ ਹੋਇਆ ਅੱਧਾ ਘੰਟਾ ਆਨੰਦ ਕਾਰਜਾਂ ਤੇ ਲੱਗਿਆ ਆਨੰਦ ਕਾਰਜਾਂ ਤੇ ਕਿੰਨਾ ਟਾਈਮ ਲੱਗਦਾ ਅੱਧਾ ਘੰਟਾ ਲੱਗਦਾ ਤੇ ਵੇਖੋ ਉਦਣ ਕੋਈ ਐ ਦਿਮਾਗ ਵਿੱਚ ਚਾਰ ਚਾਰ ਘੰਟੇ ਕਲਾਸਾਂ ਲਾ ਕੇ ਦੀਵਾਨ ਲਾ ਕੇ ਨਹੀਂ ਤੇਰੇ ਦਿਮਾਗ 'ਚ ਬਿਠਾਉਣਾ ਪਿਆ ਵੀ ਆਹ ਤੇਰੇ ਘਰ ਵਾਲੀ ਹੈ ਬਸ ਜਦੋਂ ਉਹ ਐ ਜੇ ਲੈ ਕੇ ਫੁਲਕਾਰੀ ਜੀ ਐ ਬਰਾਬਰ ਬਹਿ ਗਈ ਸੀ ਆ ਕੇ ਉਹਦੇ ਦਾ ਵੀ ਪਤਾ ਹੈ ਆਖੋ
ਸਤਨਾਮ
ਉਹਦੇ ਦਾ ਉਹਨੂੰ ਪਤਾ ਹੀ ਹੈ ਤੇ ਘਰ ਵਾਲੀ ਨੂੰ ਤੇਰਾ ਪਤਾ ਲੱਗ ਗਿਆ ਜਦੋਂ ਸਿਹਰਾ ਲਾ ਕੇ ਬਹਿ ਗਿਆ ਸੀ ਵੀ ਆਹ ਆ ਗਿਆ ਪਤਾ ਨਹੀਂ ਇਹਦਾ ਬਸ ਉਦੋਂ ਬਾਅਦ ਨਾ ਕੋਈ ਕਲਾਸ ਲਾਉਣੀ ਪਈ ਨਾ ਕੋਈ ਗਿਆਨ ਦੇਣਾ ਪਿਆ ਕੁਛ ਨਹੀਂ ਕਰਨਾ ਪਿਆ ਦੱਸਣ ਦੀ ਲੋੜ ਹੀ ਨਹੀਂ ਪੈਂਦੀ ਫਿਰ ਮੁੜ ਕੇ ਫਿਰ ਇਹ ਵੀ ਨਹੀਂ ਦੱਸਣਾ ਪੈਂਦਾ ਵੀ ਵੇਖੀ ਕਿਤੇ ਹੁਣ ਕਿਸੇ ਏਦਾਂ ਜਾ ਕੇ ਬਿਠਾ ਕੇ ਉਹਨੂੰ ਇਹ ਦੱਸੀਏ ਵੀ ਹੁਣ ਤੂੰ ਧਿਆਨ ਰੱਖੀ ਤੂੰ ਹੁਣ ਕਿਸੇ ਦੀ ਘਰ ਵਾਲੀ ਨੂੰ ਘੁਮਾਣ ਨਾ ਲੈ ਜੀ ਕਿਸੇ ਹੋਰ ਬੀਬੀ ਦੇ ਨੂੰ ਰਲ ਰੋਟੀ ਖਵਾਉਣ ਨਾ ਲੈ ਜੀ ਕਿਸੇ ਹੋਰ ਬੀਬੀਆਂ ਨੂੰ ਸੂਟ ਨਾ ਉਹਨੂੰ ਸਭ ਪਤਾ ਇੱਕ ਮਿੰਟ 'ਚ ਆਪੇ ਹੀ ਲੱਗ ਜਾਂਦਾ ਹੈ ਦੱਸਣਾ ਥੋੜ੍ਹਾ ਪੈਂਦਾ ਭਾਈ ਇੱਥੇ ਹੀ ਪ੍ਰੋਬਲਮ ਹੈ ਇੱਥੇ ਵਾਰ ਵਾਰ ਦੱਸਣਾ ਪੈਂਦਾ ਫਿਰ ਕਈ ਕਹਿਣਗੇ ਹਰੇਕ ਸਾਲ ਆ ਕੇ ਦੀਵਾਨ ਲਾ ਕੇ ਦੱਸ ਕੇ ਜਾਇਆ ਕਰੋ ਵੀ ਰੱਬ ਸਾਡਾ ਹੈ ਕਿਹੜਾ ਸਾਨੂੰ ਬਹੁਤ ਫਿਰ ਭੁੱਲ ਜਾਂਦਾ ਕਦੇ ਘਰ ਵਾਲੀ ਨੂੰ ਨਹੀਂ ਕਹਿਣਾ ਮੈਨੂੰ ਹਰੇਕ ਸਾਲ ਦੱਸ ਕੇ ਜਾਇਆ ਕਰੋ ਵੀ ਇਹੀ ਘਰ ਵਾਲੀ ਇੱਕ ਵਾਰੀ ਦੱਸਦਾ ਦੱਸਦਾ ਬਸ ਹੁਣ ਇਹੀ ਪ੍ਰੋਬਲਮ ਹੈ ਨਾ ਜਿਹੜਾ ਲੌਜਿਕ ਜ਼ਿੰਦਗੀ 'ਚ ਨਹੀਂ ਲੱਗਦਾ ਰੱਬ ਵਾਲੇ ਪਾਸੇ ਕਿਵੇਂ ਲੱਗ ਜੂ ਜਿਵੇਂ ਤੇਰੀ ਜ਼ਿੰਦਗੀ ਹੈ ਜਿਵੇਂ ਇੰਨਾ ਹੀ ਰੱਬ ਨੂੰ ਜ਼ਿੰਦਗੀ 'ਚ ਕਿਉਂ ਨਹੀਂ ਲੈ ਕੇ ਆਉਂਦੇ ਪ੍ਰੋਬਲਮ ਸਿਰਫ ਇੰਨੀ ਹੋਈ ਹੈ ਇਹ ਕੋਈ ਬਹੁਤੇ ਅਡੰਬਰ ਕਰਨ ਦੀ ਲੋੜ ਨਹੀਂ ਸੀ ਇਹਦੇ ਵਿੱਚ ਇਹ ਤੇ ਉਲਝਾਇਆ ਸਾਡੇ ਵਰਗਿਆਂ ਨੇ ਹੈ ਬੁੱਧੂ ਸਾਡੇ ਵਰਗਿਆਂ ਨੇ ਬਣਾਇਆ ਕੰਪਲੀਕੇਟਡ ਅਸੀਂ ਕੀਤਾ ਸਾਡੇ ਵਰਗਿਆਂ ਨੇ ਜਿਨ੍ਹਾਂ ਨੇ ਲੁੱਟ ਕੇ ਖਾਣਾ ਸੀ ਦੁਨੀਆ ਨੂੰ ਉਹਨਾਂ ਨੇ ਉਲਝਾਤਾ ਗੱਲ ਸਿੱਧੀ ਤੇ ਸਪਸ਼ਟ ਸੀ ਗੋਲ ਮੋਲ ਕਰਤੀ ਸਮਝ ਹੀ ਨਹੀਂ ਆਈ ਚੱਕਰੀ ਘੁਮਾਤੀ ਵੜ ਗਈ ਜਿੱਦਣ ਬੱਚਾ ਜੰਮਦਾ ਤੁਹਾਡੇ ਪਿਆਰਿਓ ਉਦੋਂ ਜ਼ਿੰਮੇਵਾਰੀਆਂ ਦਾ ਪਤਾ ਨਾਲ ਹੀ ਨਹੀਂ ਲੱਗ ਜਾਂਦਾ ਵੀ ਅੱਜ ਇੰਨਾ ਪਤਾ ਲੱਗ ਗਿਆ ਮੁੰਡਾ ਹੋ ਗਿਆ ਜੀ ਬੇਟਾ ਹੋਇਆ ਜਾਂ ਬੇਟੀ ਹੋਈ ਹੈ ਇਦਾਂ ਆ ਕੇ ਜਦੋਂ ਕੋਈ ਦੱਸਦਾ ਡਾਕਟਰ ਦੱਸਦਾ ਵੀ ਬੱਚਾ ਹੋ ਗਿਆ ਉਦੋਂ ਹੀ ਪਤਾ ਲੱਗ ਜਾਂਦਾ ਹੈ ਐ ਨਹੀਂ ਦੱਸਣਾ ਪੈਂਦਾ ਗੱਲ ਸੁਣ ਤੈਨੂੰ ਸਮਝਾਈਏ ਇਹ ਵੱਡਾ ਹੋਏਗਾ ਇਹਦੇ ਕੱਪੜਿਆਂ ਦਾ ਪ੍ਰਬੰਧ ਤੂੰ ਕਰਨਾ ਹੈ ਇਹਦੀ ਰੋਟੀ ਦਾ ਪ੍ਰਬੰਧ ਤੂੰ ਕਰਨਾ ਹੈ ਇਹਦੀ ਪੜ੍ਹਾਈ ਦਾ ਪ੍ਰਬੰਧ ਤੂੰ ਕਰਨਾ ਹੈ ਇਹ ਵੱਡਾ ਹੋਊ ਲੜਕੀ ਇਹਨੂੰ ਵਿਆਹ ਇੱਦਾਂ ਚੱਕਣ ਸਾਰ ਹੀ ਪਤਾ ਹੈ ਵੀ ਯਾਰ ਮੇਰੀ ਜ਼ਿੰਮੇਵਾਰੀ ਕੀ ਹੈ ਸਿੱਧੀ ਸਪਸ਼ਟ ਕਰ ਇੱਥੇ ਪ੍ਰੋਬਲਮ ਇੱਥੇ ਵਾਰ ਵਾਰ ਸਾਨੂੰ ਦੱਸੋ ਸਾਡਾ ਅਸਲ ਚ ਪਿਆਰਿਓ ਜਿਹੜੀ ਆ ਸਾਚੀ ਪ੍ਰੀਤ ਹਮ ਤੁਮ ਸਿਓ ਜੂਰੀ ਇੱਕ ਵਾਰੀ ਜਦੋਂ ਜੁੜ ਜਾਂਦੀ ਹੈ ਨਾ ਭਾਈ ਫਿਰ ਮੁੜ ਕੇ ਨਹੀਂ ਟੁੱਟਦੀ ਜਿੱਦਾਂ ਹੁਣ ਆਪਾਂ ਪੜ੍ਹਦੇ ਹਾਂ ਮੂਹ ਲਾਲਨ ਸਿਓ ਪ੍ਰੀਤ ਬਣੀ ਤੋਰੀ ਨਾ ਟੁੱਟੈ ਛੋਰੀ ਨਾ ਛੁੱਟੈ ਐਸੀ ਮਾਧੋ ਖਿੰਚ ਤਣੀ ਧਿਆਨ ਨਾਲ ਸੁਣਿਓ ਸਿੰਘੋ ਰੱਬ ਨਾਲ ਕਹਿੰਦੇ ਪਿਆਰ ਪੈ ਗਿਆ ਮੇਰਾ ਤੇ ਕਹਿੰਦੇ ਹੁਣ ਐਸੀ ਪ੍ਰੀਤ ਹੈ ਵੀ ਤੋੜਿਆਂ ਤੇ ਟੁੱਟਦੀ ਨਹੀਂ ਤੇ ਛਡਾਇਆਂ ਤੇ ਬੋਲੋ ਛਡਾਇਆਂ ਤੇ ਛੁੱਟਦੀ ਨਹੀਂ ਆਪਾਂ ਕਹਾਂਗੇ ਯਾਰ ਐ ਕਿਵੇਂ ਹੋ ਸਕਦਾ ਹੈ ਵੀ ਟੁੱਟੇ ਨਾ ਪ੍ਰੀਤ ਇੰਨੀ ਵਧੀਆ ਪੈ ਜਾਂਦੀ ਹੈ ਜਿੱਦਣ ਰਿਸ਼ਤਾ ਕਾਇਮ ਹੋ ਗਿਆ ਉਹ ਪਤਾ ਨਹੀਂ ਕਿਹੜੀ ਘੜੀ ਸੁਲੱਖਣੀ ਆਵੇ ਜ਼ਿੰਦਗੀ ਵਿੱਚ ਤੇਰਾ ਵਿਆਹ ਹੋਵੇ ਰੱਬ ਨਾਲ ਆ ਗੱਲਾਂ ਹੀ ਨੇ ਆਪਣੀਆਂ ਦਮਾਲੇ ਦਸਤਾਰਾਂ ਬੰਨ ਲਈਆਂ ਸੀ ਚੋਲੇ ਪਾਲੇ ਅਸੀਂ ਗਾਤਰੇ ਪਾਲੇ ਸਾਡਾ ਵਿਆਹ ਹੋ ਗਿਆ ਨਾ ਨਾ ਸਪਸ਼ਟ ਕਹਿ ਰਿਹਾ ਨਾ ਵਿਆਹ ਜਿੱਦਣ ਸੁਰਤ ਦਾ ਹੋਇਆ ਨਾ ਪਰਮਾਤਮਾ ਨਾਲ ਜਿੱਦਣ ਮਨ ਨੇ ਸਦਾ ਲਈ ਮੰਨ ਲਿਆ ਵੀ ਉਹ ਹੈ ਤੇ ਮੇਰਾ ਹੈ ਮੁੜ ਕੇ ਨਾ ਤੁਹਾਨੂੰ ਜ਼ਿੰਦਗੀ ਵਿੱਚ ਕੋਈ ਬਾਬਾ ਦਿਸਣਾ ਨਾ ਜ਼ਿੰਦਗੀ ਵਿੱਚ ਕੋਈ ਕਬਰ ਦਿਸਣੀ ਹੈ ਨਾ ਕੋਈ ਮੜੀ ਦਿਸਣੀ ਹੈ ਨਾ ਕੋਈ ਜਗ੍ਹਾ ਦਿਸਣੀ ਹੈ ਇੱਕ ਵਾਰੀ ਵਿਆਹ ਹੋਣ ਤੱਕ ਹੋਣ ਦੀ ਗੱਲ ਹੈ ਫਿਰ ਤੁਸੀਂ ਕਹਿਣਾ ਹੈ ਵੀ ਪ੍ਰੀਤ ਇਹੋ ਜੀ ਪੈਂਦੀ ਹੈ ਵੀ ਛੁਡਾਇਆਂ ਤੇ ਨਹੀਂ ਛੁੱਟਦੀ ਤੋੜਿਆਂ ਤੇ ਨਹੀਂ ਟੁੱਟਦੀ ਤੁਸੀਂ ਕਹੋਗੇ ਵੀ ਇਦਾਂ ਕਿਵੇਂ ਹੋ ਸਕਦਾ ਭਾਈ ਹੋ ਜਾਂਦਾ ਹੈ ਵੇਖੋ ਸੁਣਿਓ ਮਾਂ ਦਾ ਬੱਚਾ ਬਾਹਰ ਚਲਿਆ ਗਿਆ ਹੁਣ ਪੁੱਤ ਨਾਲ ਇੱਕ ਵਾਰੀ ਪਿਆਰ ਪੈ ਗਿਆ ਨਾ ਜੰਮਿਆ ਹੈ ਜਿੱਦਣ ਤੋਂ ਜੰਮਿਆ ਹੈ ਉਦਣ ਤੋਂ ਪਿਆਰ ਪੈ ਗਿਆ ਇੱਕ ਵਾਰੀ ਰਿਸ਼ਤਾ ਬਣ ਜੇ ਸਹੀ ਜਿਹਦੀ ਘਰ ਵਾਲੀ ਦਾ ਘਰ ਵਾਲਾ ਅਮਰੀਕਾ ਚਲਿਆ ਗਿਆ ਕੈਨੇਡਾ ਚਲਿਆ ਗਿਆ ਬਾਹਰ ਚਲਿਆ ਗਿਆ ਪਿਆਰ ਉਹਨਾਂ ਦੋਨਾਂ ਦਾ ਹੈ ਉਹਨੂੰ ਕਹੋ ਵੀ ਭੁੱਲ ਜਾ ਜਦੋਂ ਪਿਆਰ ਹੋਵੇ ਉਹਨੂੰ ਕਹੋ ਭੁੱਲ ਜਾ ਉਹ ਕਹੇਗੀ ਤੂੰ ਮੈਨੂੰ ਟੁਕੜੇ ਟੁਕੜੇ ਕਰਦੇ ਮੈਂ ਭੁੱਲ ਨਹੀਂ ਸਕਦਾ ਕਿਸੇ ਮਾਂ ਨੂੰ ਕਹੋ ਵੀ ਤੇਰਾ ਬੱਚਾ ਚੜ੍ਹਾਈ ਕਰ ਗਿਆ ਬੇਬੇ ਮਰਨ ਵਾਲਾ ਮਰ ਗਿਆ ਤੂੰ ਭੁੱਲਦੀ ਕਿਉਂ ਨਹੀਂ ਉਹ ਕਹੋਗੀ ਪੁੱਤ ਮੇਰੇ ਵੱਸ ਦੀ ਗੱਲ ਕਿੱਥੇ ਹੈ ਮੈਨੂੰ ਉਹਦੀ ਯਾਦ ਨੇ ਫੜ ਲਿਆ ਮੇਰੇ ਬ੍ਰੇਨ ਤੇ ਮੇਰੇ ਦਿਮਾਗ ਤੇ ਉਹਦੀ ਯਾਦ ਦਾ ਕਬਜ਼ਾ ਹੋ ਗਿਆ ਪਿਆਰਿਓ ਪਹਿਲਾਂ ਪਹਿਲਾਂ ਰੱਬ ਨੂੰ ਯਾਦ ਕਰਨਾ ਪੈਂਦਾ ਹੈ ਫਿਰ ਰੱਬ ਦੀ ਯਾਦ ਸਾਨੂੰ ਫੜ ਲੈਂਦੀ ਹੈ ਪਹਿਲਾਂ ਪਹਿਲਾਂ ਤੇ ਇਦਾਂ ਹੀ ਕਰਨਾ ਪੈਂਦਾ ਹੈ ਗੁਰਬਾਣੀ ਦੇ ਗਿਆਨ ਨਾਲ ਸਮਝ ਸਮਝ ਕੇ ਇੱਕ ਵਾਰੀ ਜਿੱਦਣ ਉਹ ਕਨੈਕਸ਼ਨ ਜੁੜ ਗਿਆ ਜਿਹੜਾ ਉਹ ਭਾਗਾਂ ਵਾਲਾ ਦਿਨ ਹੋਇਆ ਭਾਗਾਂ ਮਤਲਬ ਵੀ ਉਹੀ ਦਿਨ ਚੰਗਾ ਹੀ ਹੋਏਗਾ ਜਿੱਦਣ ਜੁੜਿਆਂਗੇ ਕਨੈਕਸ਼ਨ ਜੁੜੇਗਾ ਉਦੋਂ ਬਾਅਦ ਭੁਲਾਵਾਂਗੇ ਭੁੱਲਣਾ ਨਹੀਂ ਮਾਂ ਨੂੰ ਕਹੋ ਕਿਸੇ ਨੂੰ ਉਹ ਕਹੇਗੀ ਮੇਰੇ ਭਾਵੇਂ ਬੰਦ ਬੰਦ ਕੱਟ ਦੇ ਪਰ ਜੇ ਤੂੰ ਕਹੇਗਾ ਵੀ ਸੁਰਤ ਚੋਂ ਮੈਨੂੰ ਮੇਰਾ ਪੁੱਤ ਨਿਕਲ ਜੇ ਨਹੀਂ ਨਿਕਲਦਾ ਰਿਸ਼ਤਾ ਹੈ ਕਨੈਕਸ਼ਨ ਹੈ ਪਿਆਰ ਪੈ ਗਿਆ ਜਦੋਂ ਪਿਆਰ ਪੈ ਗਿਆ ਇਹਨੂੰ ਕਹਿੰਦੇ ਆ ਮੇਰੀ ਰੱਬ ਨਾਲ ਪ੍ਰੀਤ ਪੈ ਗਈ ਮੂਹ ਲਾਲਨ ਸਿਓ ਪ੍ਰੀਤ ਬਣੀ ਤੋਰੀ ਨਾ ਤੂਟੈ ਛੋਰੀ ਨਾ ਛੂਟੈ ਐਸੀ ਮਾਧੋ ਖਿੱਚ ਤਈ ਪ੍ਰੀਤ ਨੇ ਸਾਨੂੰ ਫੜ ਲਿਆ ਅਸੀਂ ਕਰੀਏ ਕਿ ਸਾਡੇ ਵੱਸ ਦੀ ਗੱਲ ਨਹੀਂ ਹੁਣ ਅਸੀਂ ਕਿਵੇਂ ਛੱਡ ਦਈਏ ਭਾਈ ਇੱਕ ਵਾਰੀ ਕਨੈਕਸ਼ਨ ਜੁੜੇ ਇੱਕ ਵਾਰੀ ਰਿਸ਼ਤਾ ਬਣੇ ਇੱਕ ਵਾਰੀ ਵਿਆਹ ਹੋਵੇ ਆ ਜਿਹੜੀਆਂ ਪੰਗਤੀਆਂ ਵਿਆਹਾਂ ਤੇ ਪੜ੍ਹਦੇ ਆ ਨਾ ਆਪਾਂ ਇਹ ਅਸਲ ਵਿੱਚ ਹੈ ਤੇ ਰੱਬ ਨਾਲ ਵਿਆਹ ਦੀ ਗੱਲ ਹੀ ਚੱਲਦੀ ਹੈ ਲੋ ਪੜੋ ਵਿਆਹ ਹੋਵਾ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ ਗੁਰੂ ਦੀ ਕਿਰਪਾ ਨਾਲ ਮੈਂ ਪਰਮਾਤਮਾ ਨੂੰ ਪਾ ਲਿਆ ਅਗਿਆਨ ਅੰਧੇਰਾ ਲੋ ਸੁਣੋ ਇੱਕ ਵਾਰ ਸੁਣੋ ਸਾਰਾ
ਵਿਆਹ ਹੋਵਾ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ
ਕਦੇ ਆਵੇ ਇਦਾਂ ਦਾ ਸਮਾਂ ਸਾਡੀ ਜ਼ਿੰਦਗੀ ਵਿੱਚ ਪਿਆਰਿਓ ਅੱਜ ਦੇ ਵਿਆਹ ਤੇ 90% ਟੁੱਟ ਰਹੇ ਆ ਨਾ ਜਿਹੜੇ ਬਾਹਰਲੇ ਆ ਬਾਹਰਲੇ 90% ਵਿਆਹ ਹੁਣ ਟੁੱਟ ਰਹੇ ਆ ਇਸ਼ਾਵਾਂ ਜ਼ਿਆਦਾ ਆ ਪੂਰੀਆਂ ਹੁੰਦੀਆਂ ਨੇ ਵਾਅਦੇ ਜ਼ਿਆਦਾ ਆ ਪੂਰੇ ਹੁੰਦੇ ਨੇ ਬਹੁਤ ਸਾਰੀਆਂ ਗੱਲਾਂ ਇਦਾਂ ਦੀਆਂ ਜ਼ਿੰਦਗੀ 'ਚ ਆ ਰਹੀਆਂ ਪਰ ਜਦੋਂ ਬੰਦੇ ਦਾ ਕਨੈਕਸ਼ਨ ਪਰਮਾਤਮਾ ਨਾਲ ਜੁੜਦਾ ਹੈ ਫਿਰ ਨਹੀਂ ਟੁੱਟ ਸਕਦਾ ਲੋ ਹੁਣ ਇਹ ਕਿਉਂਕਿ ਟੁੱਟੇਗਾ ਕਿਵੇਂ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਨਾ ਉਹਨੇ ਮਰਨਾ ਹੈ ਨਾ ਸਾਨੂੰ ਛੱਡ ਕੇ ਜਾਣਾ ਹੈ ਉੱਥੇ ਤੇ ਤਲਾਕ ਹੈ ਹੀ ਨਹੀਂ ਡਿਵੋਰਸ ਹੈ ਹੀ ਨਹੀਂ ਇੱਕ ਵਾਰੀ ਜੁੜਨਾ ਚਾਹੀਦਾ ਕਨੈਕਸ਼ਨ ਮੁੜ ਕੇ ਤੇ ਬੰਦਾ ਜੋ ਮਰਜ਼ੀ ਕਰ ਲਵੇ ਆਪ ਵੀ ਭੱਜਾਂਗੇ ਤੇ ਫਿਰ ਨਹੀਂ ਭੱਜ ਸਕਦੇ ਇੰਨਾ ਚੰਗਾ ਲੱਗਦਾ ਫਿਰ ਜ਼ਿੰਦਗੀ ਦਾ ਰਸ ਬਣ ਜਾਂਦਾ ਮੁੜ ਕੇ ਆਹੀ ਕੰਮ ਨੇ ਕਰਾਂਗੇ ਇਦਾਂ ਹੀ ਜਿੱਦਾਂ ਹੁਣ ਕਰਦੇ ਹਾਂ ਪਰ ਫਿਰ ਸਵਾਦ ਆ ਜਾਏਗਾ ਮਸਤ ਰਹਾਂਗੇ ਮਸਤ ਖਿੜੇ ਖਿੜੇ ਕੰਮ ਇਦਾਂ ਹੀ ਕਰਾਂਗੇ ਜਿਵੇਂ ਹੁਣ ਉਹ ਪਿਆਰੇ ਹੋ ਇਦਾਂ ਹੀ ਹੋਵਾਂਗੇ ਪਰ ਫਿਰ ਸਾਡਾ ਹਾਸਾ ਥੋੜਾ ਖੋ ਸਕਦਾ ਕੋਈ ਫਿਰ ਸਾਡਾ ਖੇੜਾ ਖੇੜਾ ਰਹਿਣਾ ਅੰਦਰ ਐਦਾਂ ਹੀ ਬੱਚੇ ਪਾਲਣਗੇ, ਐਦਾਂ ਹੀ ਜੋਬਾਂ ਕਰਾਂਗੇ, ਐਦਾਂ ਹੀ ਖੇਤੀਆਂ ਹੋਣਗੀਆਂ, ਐਦਾਂ ਹੀ ਮੀਂਹ ਪੈ ਜਾ ਕਰਨਗੇ ਢੇਰੀ ਪੱਕੀ ਪਕਾਈ ਦੇ ਉੱਤੇ। ਹੁਣ ਬਹਿ ਕੇ ਐਨ ਹੱਥ ਧਰ ਕੇ ਬਹਿ ਜਾਂਦਾ ਹੈ, ਫਿਰ ਕਹੇਗਾ ਕੋਈ ਨੀ ਮਾਲਕਾ ਅਗਲੇ ਸਾਲ ਸਹੀ ਆਖੋ ਸਤਨਾਮ, ਫਿਰ ਏਦਾਂ ਕਹੇ ਇੰਨਾ ਐ ਫਰਕ ਪੈ ਜਾ, ਅਗਲੇ ਸਾਲ ਸਹੀ ਕੋਈ ਨੀ, ਧੀ ਆ ਗਈ ਕੋਈ ਨੀ ਭਾਈ, ਫਿਰ ਆ ਗਈ ਕੋਈ ਨੀ ਭਾਈ, ਉੱਚੋ ਤੀਜੀ ਵੀ ਆ ਗਈ ਕੋਈ ਨੀ ਭਾਈ, ਫਿਰ ਕੀ ਹੋ ਗਿਆ ਇੱਥੇ ਰਹਿ ਇੱਥੇ ਆ ਫਰਕ ਪੈ। ਏਦਾਂ ਲਓ ਜੀ ਨੌਕਰੀ ਮਿਲੀ ਨੀ, ਚੱਲ ਫਿਰ ਟਰਾਈ ਕਰਾਂਗੇ, ਫਿਰ ਨੀ ਵੀਜ਼ਾ ਲੱਗਿਆ ਚੱਲ ਕੋਈ ਨੀ ਫਿਰ ਸਹੀ, ਉਹ ਫਿਰ ਨੀ ਲੱਗਿਆ ਚੱਲ ਕੋਈ ਨੀ ਇੱਥੇ ਕਰ ਲਾਂਗੇ, ਨਹੀਂ ਵੀਜ਼ਾ ਲੱਗਿਆ ਇੱਥੇ ਵੀ ਨੀ, ਉਹ ਛੱਡ ਯਾਰ ਦਿਹਾੜੀ ਕਰ ਲਾਂਗੇ ਕੋਈ ਨੀ, ਮਰਦੇ ਹੱਥ ਪੈਰ ਦਿੱਤੇ ਰੱਬ ਨੇ। ਏਦਾਂ ਕੌਨਫੀਡੈਂਸ ਚਾ ਚਾ ਜੇ ਚ ਲੰਘ ਜਾਂਦੀ ਜ਼ਿੰਦਗੀ, ਮਨ ਚਾਓ ਭਇਆ ਕਦੋਂ ਬੋਲੋ ਅੱਗੇ ਪ੍ਰਭ ਕਿੱਥੇ ਆਉਂਦਾ ਭਲਾ, ਅੰਦਰ ਸੁਰਤ ਵਿੱਚ, ਬਾਹਰ ਥੋੜਾ ਆਉਣਾ ਕਿਤੇ ਸੁਰਤ ਚ ਆ ਜਾਂਦਾ, ਫਿਰ ਬੰਦਾ ਖਿੜਿਆ ਖਿੜਿਆ ਰਹਿੰਦਾ ਸੁਰਤ ਵਿੱਚ ਆ ਜਾਂਦਾ। ਹੁਣ ਜਿਹੜਾ ਬੰਦਾ ਬੁਝਿਆ ਹੋਇਆ ਉਹ ਹੈ ਨਹੀਂ ਕਿਤੇ, ਉਹ ਤੇਰੇ ਨਾਲ ਹੁੰਦਾ ਛੱਟ ਪਰੇ, ਬਾਕੀ ਜਾਂਦੇ ਨੇ ਜਾਣਦੇ ਸਾਰੇ, ਉਹ ਨਾਲ ਜਦੋਂ ਹੁੰਦਾ ਹੈ ਫਿਰ ਖੇੜਾ ਨਹੀਂ ਖੋ ਸਕਦਾ ਤੁਹਾਡਾ, ਕੋਈ ਜੰਮਿਆ ਨਹੀਂ ਦੁਨੀਆ 'ਚ ਕੋਈ ਤੁਹਾਡੀ ਖੁਸ਼ੀ ਖੋਣ ਵਾਲਾ। ਜਿਵੇਂ ਤੁਸੀਂ ਸੁਣਦੇ ਆ ਨਾ ਬਈ ਉਹ ਬੀਬੀਆਂ ਨੂੰ ਕਿਹਾ ਸੀ ਬੀਬੀਓ ਤੁਹਾਡੇ ਘਰ ਖੋਲੇ, ਤੁਹਾਡੇ ਬੱਚੇ ਖੋਲੇ, ਤੁਹਾਡੇ ਪਤੀ ਖੋਲੇ, ਕਹਿੰਦੀਆਂ ਫਿਰ ਕੀ ਹੋ ਗਿਆ, ਪਤੀਆਂ ਨੂੰ ਛੱਡ ਕੇ ਇੱਕ ਦਿਨ ਜਾਣਾ ਹੀ ਸੀ, ਬੱਚਿਆਂ ਨੂੰ ਛੱਡ ਕੇ ਇੱਕ ਦਿਨ ਜਾਣਾ ਹੀ ਸੀ, ਘਰਾਂ ਨੂੰ ਛੱਡ ਕੇ ਇੱਕ ਦਿਨ ਜਾਣਾ ਹੀ ਸੀ। ਉਹ ਜਾਲਮੋ ਘਰ ਖੋਲੇ, ਬੱਚੇ ਖੋਲੇ, ਪਤੀ ਖੋਲੇ, ਜੇ ਤੁਹਾਡੇ 'ਚ ਤਾਕਤ ਹੈ ਤੇ ਸਾਡੇ ਤੋਂ ਸਾਡੀ ਸਿੱਖੀ ਖੋਹ ਕੇ ਵਿਖਾਓ। ਸਾਡੇ ਤੋਂ ਸਾਡਾ ਖੇੜਾ ਖੋਹ ਕੇ ਵਿਖਾਓ, ਖੇੜਾ ਖੋ ਕੇ ਵਿਖਾਓ। ਆ ਜਿਹੜੀ ਖੁਸ਼ੀ ਹੈ ਸਾਡੇ ਅੰਦਰ, ਬੱਚੇ ਝੋਲੀ ਵਿੱਚ ਸੀ ਅਸੀਂ ਉਦੋਂ ਵੀ ਖੁਸ਼ੀ ਸੀ, ਜਦੋਂ ਸ਼ਹੀਦ ਹੋ ਗਏ ਸਾਨੂੰ ਪਤਾ ਲੱਗ ਗਿਆ ਅੱਛਾ ਇਤਿਹਾਸ ਬਣਾ ਗਏ ਅਸੀਂ ਫਿਰ ਵੀ ਖੁਸ਼ ਹੀ ਹਾਂ, ਸਾਨੂੰ ਪਤਾ ਹੈ ਪੋਜੀਟਿਵ ਖੁਸ਼ ਕਿੱਦਾਂ ਰਹਿਣਾ, ਹਮੇਸ਼ਾ ਚੜ੍ਹਦੀ ਕਲਾ 'ਚ ਕਿਵੇਂ ਰਹਿਣਾ। ਪਰ ਇਹ ਕਦੋਂ ਹੁੰਦਾ ਭਾਈ, ਜਦੋਂ ਵਿਆਹ ਹੁੰਦਾ, ਉਦੋਂ ਥੱਲੇ ਗੁਜ਼ਾਰਾ ਨਹੀਂ ਹੋਣਾ, ਇਹ ਲਿਖ ਲਓ ਭਾਵੇਂ, ਇਦੋਂ ਥੱਲੇ ਗੁਜ਼ਾਰਾ ਨਹੀਂ ਹੋਣਾ, ਇਹ ਤੇ ਜਦੋਂ ਸੁਰਤ ਦਾ ਉਹਦੀ ਹੋਂਦ ਨੂੰ ਫੀਲ ਕਰੇ, ਨਾਮ ਨੂੰ ਪਰਮਾਤਮਾ ਨੂੰ ਸੁਰਤ ਮਹਿਸੂਸ ਕਰੇਗੀ, ਜਦੋਂ ਇੱਕ ਵਾਰੀ ਜੁੜ ਜੇ ਬਸ, ਤਾਰ ਇੱਕ ਵਾਰੀ ਜੁੜ ਜੇ, ਜੰਮਿਆ ਨਹੀਂ ਕੋਈ ਮੁੜ ਕੇ ਤੋੜਨ ਵਾਲਾ। ਹੈ ਕੋਈ ਵਿਚੋਲਾ ਅਗਲਾ ਕੁਐਸਚਨ ਆ ਵੀ ਜੁੜ ਸਕਦਾ ਯਾਰ, ਇੱਦਾਂ ਹੋ ਸਕਦਾ ਕਦੇ? ਬਿਲਕੁਲ ਹੋ ਸਕਦਾ ਹੈ, ਤੇਰੀ ਤੀਬਰ ਇੱਛਾ ਹੋਵੇ ਤੇ ਗੁਰਬਾਣੀ ਦਾ ਇਹ ਇੱਛਾ ਰੱਖ ਕੇ ਗਿਆਨ ਪ੍ਰਾਪਤ ਕਰ, ਇਹ ਸੋਚ ਕੇ। ਮੇਰੇ ਵਾਂਗੂ ਇਹ ਨਹੀਂ ਵੀ ਪੈਸੇ ਇਕੱਠੇ ਕਰਾਂਗੇ ਜੀ, ਕਥਾ ਕਰਿਆ ਕਰਾਂਗੇ, ਅਮਰੀਕਾ ਨੂੰ ਜਾਵਾਂਗੇ, ਵੀਜ਼ੇ ਲੱਗਣਗੇ, ਇੱਦਾਂ ਨਾ ਸੋਚੀ। ਇਹ ਸੋਚ ਕੇ ਗੁਰਬਾਣੀ ਦਾ ਗਿਆਨ ਪ੍ਰਾਪਤ ਕਰ ਵੀ ਰੱਬ ਨਾਲ ਵਿਆਹ ਕਰਾ, ਮੇਰਾ ਵਿਚੋਲਾ ਬਣ ਮੇਰੇ ਸਤਿਗੁਰੂ, ਵਿਚੋਲਾ ਮੇਰਾ ਤੂੰ ਬਣ, ਮੇਰਾ ਰੱਬ ਨਾਲ ਕਨੈਕਸ਼ਨ ਬਣ। ਇਹ ਸੋਚ ਕੇ ਤੁਰਿਓ, ਨਾਨਕ ਨਾਮ ਤਿੰਨਾਂ ਕੋ ਮਿਲਿਆ, ਇਹ ਸੱਚ ਹੈ, ਜਿਨ ਕੋ ਧੁਰ ਲਿਖ ਪਾਇਆ। ਜਿਨ੍ਹਾਂ ਨੇ ਮੁੱਢ ਤੋਂ ਇਹ ਸੋਚ ਲਿਆ ਸੀ, ਜਿਹੜੇ ਸੋਚ ਕੇ ਤੁਰੇ ਸੀ ਵੀ ਰੱਬ ਨੂੰ ਮਿਲਣਾ, ਫਿਰ ਸਮਝੋ ਇੱਕ ਮਿੰਟ ਲਈ, ਜਿਹੜੇ ਬੰਦੇ ਨੇ ਆਪਣੇ ਦਿਮਾਗ ਵਿੱਚ ਇਹ ਸੋਚ ਲਿਆ ਵੀ ਮੈਂ ਗੁਰਬਾਣੀ ਕਿਉਂ ਪੜ੍ਹਨੀ ਹੈ, ਉਹਨੇ ਲਿਖ ਲਿਆ ਵੀ ਮੈਂ ਧੰਦਾ ਬਣਾਉਣਾ ਹੈ ਕਿ ਧਰਮ, ਇਹ ਅਸੀਂ ਸੋਚਣਾ। ਅਸੀਂ ਧੰਦੇ ਲਈ ਗੁਰਬਾਣੀ ਪੜ੍ਹਦੇ ਹਾਂ ਵੀ ਮੈਂ ਤਾਂ ਪਾਠ ਕਰਦਾ ਵੀ ਮੈਂ ਸੈਟਲ ਹੋ ਜਾ, ਮੈਂ ਤਾਂ ਬਾਣੀ ਪੜ੍ਹਦਾ ਵੀ ਮੈਂ ਕਥਾਵਾਚਕ ਬਣ ਜਾ, ਮੈਨੂੰ ਦੁਨੀਆ ਦੇ ਵਿੱਚ ਪਤਾ ਲੱਗੇ, ਮੇਰਾ ਨਾਮ ਬਣ ਜੇ, ਮੈਂ ਤਾਂ ਬਾਣੀ ਪੜ੍ਹਦਾ ਵੀ ਮੇਰਾ ਵੀਜ਼ਾ ਲੱਗ ਜੇ, ਮੈਂ ਤਾਂ ਬਾਣੀ ਪੜ੍ਹਦਾ ਵੀ ਸਾਡੇ ਘਰੇ ਮੁੰਡਾ ਹੋ ਜੇ, ਮੈਂ ਤਾਂ ਬਾਣੀ ਪੜ੍ਹਦਾ ਸਾਡੀ ਫਸਲ ਚੰਗੀ ਹੋਵੇ। ਇਹ ਹੋ ਗਿਆ ਧੰਦਾ, ਜਿਹੜੇ ਧੁਰ ਦਾ ਮਤਲਬ ਹੈ ਮੁੱਢ ਮੁੱਢ ਤੋਂ ਹੀ ਜਿਹੜੇ ਬੰਦੇ ਇਹ ਸੋਚ ਕੇ ਤੁਰਦੇ ਐ ਕਿ ਸਾਨੂੰ ਧੰਦਾ ਚਾਹੀਦਾ ਹੈ ਉਹਨਾਂ ਨੂੰ ਧੰਦੇ ਮਿਲਣਗੇ ਪਰ ਜਿਹੜੇ ਮੁੱਢ ਤੋਂ ਇਹ ਸੋਚ ਕੇ ਤੁਰੇ ਐ ਕਿ ਸਾਨੂੰ ਨਾਮ ਪਰਮਾਤਮਾ ਚਾਹੀਦਾ ਹੈ ਉਹਨਾਂ ਨੂੰ ਜ਼ਰੂਰ ਮਿਲਦਾ ਹੈ ਨਾਨਕ ਨਾਮ ਤਿਨਾਂ ਕੋ ਮਿਲਿਆ ਜਿਨ ਕੋ ਧੁਰ ਧੁਰ ਮਤਲਬ ਮੁੱਢ ਸ਼ੁਰੂ ਤੋਂ ਪਹਿਲੇ ਦਿਨ ਤੋਂ ਹੀ ਜਿਹੜੇ ਇਹ ਸੋਚ ਕੇ ਇਸ ਲਾਈਨ 'ਚ ਆਏ ਹੈ ਇਸ ਲਾਈਨ ਵਿੱਚ ਜਿਹੜੇ ਰੱਬ ਨੂੰ ਮਿਲਣ ਲਈ ਆਏ ਹੈ ਧੁਰ ਦਾ ਮਤਲਬ ਮੁੱਢ ਤੋਂ ਜਿਹੜੇ ਇਹ ਸੋਚ ਕੇ ਲਿਖਣਾ ਕਿੰਨੇ ਹੁੰਦਾ ਭਾਈ ਅਸੀਂ ਲਿਖਦੇ ਹਾਂ ਨਾ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਓ ਲਿਖਦਾ ਕੌਣ ਹੈ ਭਲਾ ਬੰਦਾ ਪਰਮਾਤਮਾ ਤੇ ਬੰਦੇ ਦੇ ਲਿਖੇ ਦੇ ਉੱਤੇ ਸਾਈਨ ਕਰ ਦਿੰਦਾ ਚ ਮਰਜ਼ੀ ਤੇਰੀ ਹੈ ਜਿੱਦਾਂ ਦਾ ਮਰਜ਼ੀ ਲਿਖਦੇ ਜਿਹੜਾ ਹੁਣ ਆਪਾਂ ਬਾਣੀ 'ਚ ਪੜ੍ਹਦੇ ਹਾਂ ਨਾ ਵੀ ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ ਸਵਾਲ ਇਦਾਂ ਦੇ ਕਈ ਵਾਰੀ ਮਨ 'ਚ ਪੈਦਾ ਹੋ ਜਾਂਦੇ ਆ ਵੀ ਨਾਲੇ ਤੇ ਇਹ ਕਹੀ ਜਾਂਦੇ ਆ ਵੀ ਬੰਦਾ ਲਿਖਦਾ ਹੈ ਨਾਲੇ ਕਹੀ ਜਾਂਦੇ ਆ ਰੱਬ ਲਿਖਦਾ ਹੈ ਬਾਣੀ 'ਚ ਦੋਵੇਂ ਗੱਲਾਂ ਆਉਂਦੀਆਂ ਨੇ ਨਾ ਬਾਬਾ ਫਰੀਦ ਸਾਹਿਬ ਦਾ ਬਚਨ ਵੀ ਲਓ ਇੱਕ ਵਾਰੀ ਸੁਣੋ ਫਰੀਦਾ ਜੇ ਤੂੰ ਅਕਲ ਲਤੀ ਲਓ ਇੱਕ ਵਾਰੀ ਸੁਣੋ ਫਿਰ ਆਪਾਂ ਗੱਲ ਕਲੀਅਰ ਕਰਦੇ ਹਾਂ ਥੋੜ੍ਹੀ ਜਿਹੀ ਇਸ ਨੁਕਤੇ ਨੂੰ ਸਮਝ ਲੈਂਦੇ ਹਾਂ ਚਲੋ ਇਹੀ ਆਨੰਦ ਹੈ
ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪਣੇ ਗਿਰੀਵਾਨ ਮਹਿ ਸਿਰ ਨੀਵਾ ਕਰ ਦੇਖ
ਹੁਣ ਇਹ ਪੰਕਤੀ ਆ ਗਈ ਨਾ ਵੀ ਕਾਲੇ ਲਿਖਣਾ ਸਿੰਘੋ ਜਰਾ ਕਾਇਮ ਜੇ ਹੋਵੋ ਯਾਰ ਥੋੜਾ ਜਿਹਾ ਰਿਸਪੌਂਸ ਦਿਓ ਥੋੜਾ ਜਿਹਾ ਸਿੱਧੇ ਸਿੱਧੇ ਬੈਠੋ ਕਾਇਮ ਜੇ ਹੋ ਗੱਲ ਸਮਝ ਚ ਆਵੇ ਮੈਨੂੰ ਵੀ ਲੱਗੇ ਵੀ ਗੱਲ ਪਕੜ ਰਹੇ ਸੁਣੋ ਪਿਆਰਿਓ ਸੁਣੋ ਇੱਥੇ ਇਹ ਆਇਆ ਹੈ ਵੀ ਕਾਲੇ ਲਿਖਣਾ ਲੇਖ ਭਲਾ ਰੱਬ ਨੂੰ ਕਿਹਾ ਭਲਾ ਨਹੀਂ ਨਾ ਰੱਬ ਨੂੰ ਕਿਹਾ ਬੰਦੇ ਨੂੰ ਕਿਹਾ ਜੇ ਬਹੁਤਾ ਹੀ ਸਿਆਣਾ ਆਪਣੇ ਆਪ ਨੂੰ ਕਹਾਣਾ ਤੇ ਲੇਖ ਮਾੜੇ ਕਿਉਂ ਲਿਖਦਾ ਮਾੜੇ ਲੇਖ ਲਿਖਣੇ ਕੀ ਹੁੰਦਾ ਹੈ ਮਾੜੇ ਲੇਖ ਹੁੰਦੇ ਨੇ ਮਾੜੇ ਕਰਮ ਕਰਨੇ ਜਦੋਂ ਬੰਦਾ ਮਾੜੇ ਕਰਮ ਕਰਦਾ ਹੈ ਤੇ ਮਾੜੇ ਲੇਖ ਲਿਖਦਾ ਹੈ ਮਾੜੇ ਕਰਮ ਕਰਕੇ ਮਾੜੇ ਲੇਖ ਲਿਖੇ ਜਾਂਦੇ ਹੈ ਚੰਗੇ ਕਰਮ ਕਰਕੇ ਚੰਗੇ ਲੇਖ ਲਿਖੇ ਜਾਂਦੇ ਹੈ ਇਸ ਟੌਪਿਕ ਤੇ ਪਹਿਲਾਂ ਗੱਲ ਬਹੁਤ ਵਾਰ ਹੋਈ ਹੈ ਪਰ ਫਿਰ ਨਵੇਂ ਸਰੋਤੇ ਨੇ ਗੱਲ ਸਮਝੋ ਗੁਰੂ ਸਾਹਿਬ ਕਹਿੰਦੇ ਹੈ ਦਿਨ ਰਾਤ ਕਮਾਏ ਅੜੋ ਸੁਆਇਓ ਮੱਥੈ ਫਿਰ ਸੁਣੋ ਦਿਨ ਰਾਤ ਕਮਾਏ ਅੜੋ ਜਿੱਦਾਂ ਦੇ ਬੰਦਾ ਦਿਨ ਰਾਤ ਕੰਮ ਕਰਦਾ ਹੈ ਉਦਾਂ ਦੇ ਉਹਦੇ ਲੇਖ ਬਣ ਜਾਂਦੇ ਹੈ ਸੋ ਆਇਓ ਮੱਥੈ ਮੱਥੈ ਮਤਲਬ ਇੱਥੇ ਕਿਤੇ ਲਕੀਰਾਂ ਆ ਜਾਂਦੀਆਂ ਨੇ ਨਹੀਂ ਉਹਦੀ ਸੋਚ ਉਦਾਂ ਦੀ ਬਣ ਜਾਂਦੀ ਹੈ ਜਿਹੜਾ ਬੰਦਾ ਦਿਨ ਰਾਤ ਮਾੜੇ ਕੰਮ ਕਰਦਾ ਹੈ ਉਹਦੇ ਲੇਖ ਮਤਲਬ ਪਲਾਨ ਉਹਦੇ ਵਿਚਾਰ ਆ ਇੱਥੇ ਮੱਥੇ ਦੇ ਥੱਲੇ ਦਿਮਾਗ ਹੈ ਦਿਮਾਗ ਵਿੱਚ ਉਹਦੇ ਜਿਹੜੇ ਵਿਚਾਰ ਚੱਲਦੇ ਹੈ ਉਹ ਬੰਦੇ ਦੇ ਕਰਮਾਂ ਮੁਤਾਬਕ ਚੱਲਦੇ ਹੈ ਜਿਵੇਂ ਹੁਣ ਮੰਨ ਲਓ ਅੱਜ ਆਪਾਂ ਇੱਥੇ ਕੀ ਕਰਦੇ ਹਾਂ ਇਹ ਹੈ ਸਾਡਾ ਕਰਮ ਫਿਜ਼ੀਕਲੀ ਸਰੀਰ ਕਰਕੇ ਸਤ ਸੰਗਤ ਵਿੱਚ ਆ ਕੇ ਇਦਾਂ ਬਹਿਣਾ ਜਿਵੇਂ ਤੁਸੀਂ ਅਸੀਂ ਬੈਠੇ ਹਾਂ ਆਪਾਂ ਸਾਰੇ ਭੈਣ ਭਰਾ ਜਿਵੇਂ ਬੈਠੇ ਹਾਂ ਇਹਨੂੰ ਕਹਿੰਦੇ ਆ ਜੀ ਕਰਮ ਕਰਨਾ ਸੁਣੋ ਆ ਇੱਥੇ ਬਹਿਣਾ ਜਿਹੜਾ ਸਰੀਰ ਕਰਕੇ ਲੰਗਰ ਵਿੱਚ ਸੇਵਾ ਕਰਨੀ ਜਾਂ ਇੱਥੇ ਆ ਕੇ ਬਹਿਣਾ ਇਹ ਕੀ ਹੈ ਇਹਨੂੰ ਕਹਿੰਦੇ ਆ ਕਰਮ ਅੱਜ ਆਪਾਂ ਕਰਮ ਕੀਤਾ ਤੇ ਅੱਜ ਵਾਲੇ ਕਰਮ ਕਰਨ ਕਰਕੇ ਸਾਡੇ ਮਨ ਵਿੱਚ ਆ ਗਿਆ ਇੱਥੇ ਬੈਠਿਆਂ ਬੈਠਿਆਂ ਦੇ ਆਇਆ ਯਾਰ ਕੱਲ ਨੂੰ ਆਪਾਂ ਫੇਰ ਆਵਾਂਗੇ ਅੱਜ ਵਾਲੇ ਕਰਮ ਨੇ ਸਵਾਦ ਲਿਆਤਾ ਅੱਗੇ ਤੇ ਕਦੇ ਦੀਵਾਨ ਚ ਆਇਆ ਹੀ ਨਹੀਂ ਸੀ ਅੱਜ ਆਇਆ ਤੇ ਬੈਠੇ ਬੈਠੇ ਦੇ ਮਨ ਚ ਆ ਗਿਆ ਯਾਰ ਕੱਲ ਨੂੰ ਫੇਰ ਆਵਾਂਗੇ ਅੱਜ ਵਾਲੇ ਕਰਮ ਨੇ ਕੱਲ ਦਾ ਲੇਖ ਲਿਖਤਾ ਦਿਮਾਗ ਚ ਆ ਗਿਆ ਹੋਣਾ ਕਈਆਂ ਦੇ ਮਨ ਚ ਵੀ ਕੱਲ ਆਵਾਂਗੇ ਸਮਝ ਲਓ ਅੱਜ ਦੇ ਕਰਮ ਨੇ ਕੱਲ ਦਾ ਲੇਖ ਬਣਾ ਦਿੱਤਾ ਕੱਲ ਨੂੰ ਆਪਾਂ ਫੇਰ ਆ ਗਏ ਕੱਲ ਨੂੰ ਫੇਰ ਚੰਗਾ ਲੱਗਿਆ ਲੈ ਕੱਲ ਹੀ ਫੇਰ ਆ ਗਿਆ ਚਲ ਫਤਿਹਗੜ੍ਹ ਸਾਹਿਬ ਦੀਵਾਨ ਲੱਗਣਗੇ ਉਦੋਂ ਜ਼ਰੂਰ ਚੱਲਾਂਗੇ ਹਿਸਾਬ ਲਾ ਲਓ ਵੀ 6 ਮਹੀਨੇ ਪਹਿਲਾਂ ਦਾ ਹੀ ਲੇਖ ਲਿਖਿਆ ਗਿਆ ਆਖੋ ਸਤਨਾਮ
ਸ੍ਰੀ ਵਾਸ
ਇਹ ਹੋ ਗਿਆ ਨਾ ਚੰਗੇ ਕਰਮ ਤੋਂ ਚੰਗਾ ਲੇਖ ਫੇਰ ਚੰਗਾ ਕਰਮ ਫੇਰ ਚੰਗਾ ਕਰਮ ਤੋਂ ਲੇਖ ਲੇਖ ਤੋਂ ਕਰਮ ਇਦਾਂ ਚੱਲੀ ਜਾਂਦੇ ਲਓ ਹੁਣ ਅੱਗੇ ਸੁਣੋ ਜੇ ਅੱਜ ਆਪਾਂ ਅੱਜ ਵਾਲੀ ਜਗ੍ਹਾ ਨਾ ਬੈਠੇ ਹੋਈਏ ਦੋਸਤਾਂ ਮਿੱਤਰਾਂ ਦੇ ਵਿੱਚ ਅੱਜ ਸ਼ਨੀਵਾਰ ਦਾ ਦਿਨ ਹੈ, ਚੰਡੀਗੜ੍ਹ ਘੁੰਮਣ ਚੱਲਦੇ ਆ, ਉੱਥੇ ਕਿਤੇ ਬਹਿ ਕੇ ਪੀਂਦੇ ਖਾਂਦੇ ਬੈਠੇ ਐ, ਕਰਮ ਮਾੜਾ ਹੋਇਆ ਤੇ ਮਨ ਵਿੱਚ ਕੀ ਆ ਗਿਆ ਯਾਰ ਅਗਲੇ ਸ਼ਨੀਵਾਰ ਫੇਰ ਆਵਾਂਗੇ, ਮਾੜੇ ਕਰਮ ਨੇ ਮਾੜਾ ਲੇਖ ਬਣਾਤਾ, ਫੇਰ ਮਾੜਾ ਕਰਮ ਕਰਾਂਗੇ ਫੇਰ ਮਾੜਾ ਲੇਖ, ਏਦਾਂ ਮਾੜੇ ਕਰਮ ਤੋਂ ਮਾੜੇ ਲੇਖ ਬਣਦੇ ਐ। ਜੇ ਲੇਖ ਬਦਲਣੇ ਨੇ ਤੇ ਕੀ ਬਦਲਣਾ ਪਏਗਾ, ਬੋਲੋ ਬਈ, ਬੋਲੋ ਪਿਆਰੇ, ਜੇ ਲੇਖ ਬਦਲਣੇ ਨੇ ਕੀ ਬਦਲਣਾ ਪਏਗਾ, ਕਰਮ, ਆਪਣੀ ਕਾਰਗੁਜ਼ਾਰੀ, ਦਿਨ ਰਾਤ ਜੋ ਕਰਦੇ ਆ ਉਹ ਬਦਲਣਾ ਪਏਗਾ, ਲੇਖ ਬਦਲ ਜਾਣਗੇ, ਲੇਖ ਅਸੀਂ ਬਦਲਣੇ ਨੇ। ਹੋ ਗਈ ਗੱਲ ਕਲੀਅਰ, ਇੰਨੀ ਕੁ ਹੋ ਗਈ ਭਾਈ? ਅੱਛਾ, ਹੁਣ ਇੰਨੀ ਤੇ ਹੋ ਗਈ। ਹੁਣ ਅਗਲੀ ਗੱਲ ਇਹ ਸਵਾਲ ਉੱਠ ਗਿਆ ਵੀ ਬਾਣੀ ਤੇ ਵੀ ਲਿਖਿਆ ਵੀ ਲੇਖ ਨਾ ਮਿਟੀ ਹੇ ਸਖੀ ਜੋ ਲਿਖਿਆ, ਆ ਗਿਆ ਨਾ ਹੁਣ ਫਿਰ ਉੱਥੇ ਵੀ ਬਾਣੀ 'ਚ ਤੇ ਲਿਖਿਆ ਵੀ ਰੱਬ ਲਿਖਦਾ, ਦੋ ਗੱਲਾਂ ਤੇ ਹੋ ਨਹੀਂ ਸਕਦੀਆਂ, ਕਿਤੇ ਗੁਰੂ ਸਾਹਿਬ ਕੁਛ ਕਹਿ ਦੇਣ ਕਿਤੇ ਕੁਛ ਕਹਿ ਦੇਣ, ਇਦਾਂ ਨਹੀਂ, ਸਾਡੇ ਸਮਝਣ 'ਚ ਫਰਕ ਹੈ। ਵੇਖੋ ਪਿਆਰਿਓ, ਬੱਚਾ ਵੀ ਲਿਖਦਾ, ਇਗਜ਼ਾਮ ਦੇਣਾ ਤੁਸੀਂ ਕਿੱਦਾਂ ਵੱਡਾ ਪੇਪਰ ਭਰ ਕੇ ਆਏ ਹੋ, ਸਟੂਡੈਂਟ ਵੀ ਲਿਖਦਾ, ਉਦੋਂ ਬਾਅਦ ਫਿਰ ਕੌਣ ਲਿਖਦਾ? ਜਦੋਂ ਨੰਬਰ ਮਿਲਦੇ ਨੇ, ਸਾਈਨ ਕਰਦੇ ਨੇ, ਉਦੋਂ ਕੌਣ ਲਿਖਦਾ? ਟੀਚਰ, ਦੋਵੇਂ ਲਿਖਦੇ, ਰੱਬ ਜੀ ਲਿਖਦੇ ਨੇ, ਪਰਮਾਤਮਾ ਲਿਖਦਾ ਹੈ, ਪਰ ਤੇਰੇ ਲਿਖੇ ਨੂੰ ਵੇਖ ਕੇ ਲਿਖਦਾ। ਆਖੋ ਸਤਨਾਮ। ਏਦਾਂ ਕਹਿ ਲਓ, ਸਾਈਨ ਜੱਜ ਦੇ ਚੱਲਣਗੇ, ਫਾਈਲ ਤੇਰੇ ਕਰਮਾਂ ਦੀ ਹੋਏਗੀ। ਸਾਈਨ ਤੇ ਜੱਜ ਹੀ ਕਰਦਾ ਹੈ, ਪਰ ਫਾਈਲ ਤੇ ਤੇਰੀ ਹੈ, ਕੀ ਕੀਤਾ ਸੀ, ਸਜ਼ਾ ਦੇਣੀ ਹੈ ਕਿ ਛੱਡਣਾ ਹੈ, ਸਜ਼ਾ ਮਿਲੇਗੀ ਕਿ ਤੈਨੂੰ ਬਰੀ ਕਰਨਾ ਹੈ, ਇਹ ਤੇ ਸਾਈਨ ਜੱਜ ਨੇ ਕਰ ਦੇਣੇ ਹੈ, ਪਰ ਫਾਈਲ ਤੇਰੇ ਕਰਮਾਂ ਦੀ ਹੈ, ਰੱਬ ਨੇ ਤੇ ਸਾਈਨ ਕਰਨੇ ਹੈ, ਜਿੱਦਾਂ ਦੀ ਮਰਜ਼ੀ ਲਿਖ ਕੇ ਲੈ ਜਾ, ਉਹਨੇ ਓਕੇ ਕਰਨਾ ਹੈ। ਮੈਂ ਆਪਣਾ ਬੇੜਾ ਗਰਕ ਕਰਨਾ ਹੈ, ਕਹਿਣਗੇ ਓਕੇ, ਚੱਲ ਕਰਤਾ, ਸਾਈਨ ਕਰਦੇ ਨੇ ਤੇਰੀ ਫਾਈਲ ਤੇ। ਮੈਂ ਜੀ ਚੜ੍ਹਦੀ ਕਲਾ 'ਚ ਰਹਿਣਾ, ਕਹਿਣਗੇ ਚੱਲ ਫਿਰ। ਮੈਂ ਐਜੂਕੇਸ਼ਨ ਪ੍ਰਾਪਤ ਕਰਨੀ ਹੈ, ਲਓ ਜੀ ਕਰਤੇ, ਅਸੀਂ ਜੀ ਨਹੀਂ ਕਰਨੀ, ਅਸੀਂ ਤੇ ਇੰਡੀਆ ਸਾਡਾ ਏਦਾਂ ਹੀ ਗਰੀਬ ਰਹੇਗਾ, ਕਹੇਗਾ ਓਕੇ। ਜਿੱਦਣ ਸਾਡੇ 'ਚ ਸਿਆਣੇ ਜੰਮ ਪੈਣਗੇ, ਕਹਿਣਗੇ ਅਸੀਂ ਇਹ ਦੇਸ਼ ਨੂੰ ਅਮਰੀਕਾ ਵਰਗਾ ਬਣਾਉਣਾ, ਉਹਨੇ ਕਹਿਣਾ ਚੱਲੋ ਫਿਰ, ਉਹਨੇ ਸਾਈਨ ਕਰਦੇ ਨੇ ਓਕੇ। ਤੁਸੀਂ ਇਹ ਲਿਖਿਆ ਸੀ ਜਿੰਨਾ ਚਿਰ ਲਿਖਿਆ ਸੀ ਸਿੰਘੋ, ਆਪਾਂ ਲਿਖਿਆ ਸੀ ਜਿੰਨਾ ਚਿਰ ਹਰੇਕ ਪਿੰਡ ਵਿੱਚ 15-20 ਮਰੀਜ਼ ਪੋਲੀਓ ਦੇ ਹੋਣਗੇ, ਉਹਨੇ ਕਿਹਾ ਠੀਕ ਹੈ ਓਕੇ। ਜਦੋਂ ਆਪਾਂ ਹੁਣ ਲਿਖ ਲਿਆ ਵੀ ਪੋਲੀਓ ਦੀਆਂ ਬੂੰਦਿਆਂ ਪਈਆਂ ਪਿਆਈਆਂ ਜਾਣਗੀਆਂ, ਭਾਵ ਕੇ ਦਿਮਾਗ ਨੂੰ ਵਰਤ ਕੇ ਜਦੋਂ ਇਹਦੀ ਕਾਢ ਕੱਢ ਲਈ, ਲਿਖਤਾ, ਹੁਣ ਆਪਾਂ ਕਹਿਤਾ ਵੀ ਪੋਲੀਓ ਦਾ ਮਰੀਜ਼ ਕੋਈ ਨਹੀਂ, ਕਹਿੰਦੇ ਓਕੇ। ਦਿਮਾਗ ਨੂੰ ਵਰਤਣਾ ਸੀ, ਜੇ ਅੱਜ ਤੋਂ 50 ਸਾਲ ਪਹਿਲਾਂ ਵਰਤ ਲੈਂਦੇ ਤੇ ਪੋਲੀਓ ਦਾ ਮਰੀਜ਼ ਨਾ ਹੁੰਦਾ ਕੋਈ ਅੱਜ। ਹੁਣ ਸਾਡੇ ਵਰਗੇ ਬੰਦੇ ਪਤਾ ਕੀ ਕਹੀ ਜਾਂਦੇ ਇੱਥੇ ਬੇਟੇ, ਉਹ ਯਾਰ ਰੱਬ ਇਹਨੇ ਵਿਚਾਰੇ ਨੇ ਕੀ ਮਾੜਾ ਕਰਤਾ ਕਿਸੇ ਦਾ, ਵਿਚਾਰਾ ਲੰਗੜਾ ਲੂਲਾ ਤੁਰਿਆ ਫਿਰਦਾ, ਫੌੜੀਆਂ ਚੱਕੀ ਫਿਰਦਾ, ਸੈਕਲੀ ਤੇ ਤੁਰਦਾ, ਲੱਤਾਂ ਘੜੀਸਦਾ ਫਿਰਦਾ, ਏਦਾਂ ਹੀ ਨੱਕ ਚਾੜੀ ਜਾਂਦੇ ਸੀ ਸਾਡੇ ਵਰਗੇ ਬੈਠੇ। ਰੱਬ ਨੇ ਵੇਖੋ ਕੀ ਬਚ ਪਾਇਆ ਇਹਨੂੰ ਲੈਦਾ ਸੀ। ਅੱਛਾ ਵੀ ਹੁਣ ਬਚ ਕਿਉਂ ਨਹੀਂ ਪਾਉਂਦਾ ਰੱਬ? ਉਦੋਂ ਅਸੀਂ ਪੋਲੀਓ ਲਿਖਿਆ ਹੋਇਆ ਸੀ ਸਾਡੇ ਸਮਾਜ ਦੇ, ਸਾਡੇ ਸਮਾਜ ਦੇ 1% ਲੋਕਾਂ ਦੇ ਵਿੱਚ, 100 ਚੋਂ 1% ਲੋਕਾਂ ਦੇ ਕਰਮਾਂ ਵਿੱਚ ਅਸੀਂ ਪੋਲੀਓ ਲਿਖ ਲਿਆ ਸੀ। ਹੁਣ ਅਸੀਂ ਨਹੀਂ ਲਿਖਿਆ, ਉਹਨੇ ਓਕੇ ਕਰ ਦੇਣਾ। ਹੁਣ ਅਸੀਂ ਉਹਦਾ ਇਲਾਜ ਲੱਭ ਲਿਆ, ਇਹਨੂੰ ਵਰਤ ਲਿਆ, ਦਿਮਾਗ ਨੂੰ, ਦਿਮਾਗ ਕਿਹਦਾ ਦਿੱਤਾ ਹੈ? ਰੱਬ ਦਾ। ਕ੍ਰੈਡਿਟ ਫਿਰ ਵੀ ਪਰਮਾਤਮਾ ਨੂੰ ਹੀ ਮਿਲਣਾ ਹੈ। ਆਖੋ ਸਤਨਾਮ।
ਸ੍ਰੀ ਵਾਹਿਗੁਰੂ।
ਪਿਆਰਿਓ, ਜਰਾ ਇਸ ਨੁਕਤੇ ਨੂੰ ਫਿਰ ਸਮਝੋ, ਇਹ ਨੁਕਤਾ ਬਹੁਤ ਬਰੀਕ ਹੈ, ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ। ਕਿੰਨੇ ਲੋਕ ਨੇ ਜਿਹੜੇ ਐਕਸੀਡੈਂਟਾਂ 'ਚ ਮਰਦੇ ਆ ਸਾਡੇ ਪੰਜਾਬ 'ਚ? ਤੁਹਾਡੇ 'ਚ ਕਿੰਨੇ ਰਿਸ਼ਤੇਦਾਰ ਹੋਣਗੇ? ਕਈਆਂ ਦਾ ਭਰਾ ਮਰਿਆ ਐਕਸੀਡੈਂਟ 'ਚ, ਕਈਆਂ ਦਾ ਪਿਓ ਮਰਿਆ, ਕਿਸੇ ਮਾਂ ਦਾ ਪੁੱਤ ਮਰਿਆ ਹੈ। ਅਮਰੀਕਾ ਕੈਨੇਡਾ ਵਾਲਿਆਂ ਨੇ ਇਹ ਲਿਖਣਾ ਬੰਦ ਕਰ ਦਿੱਤਾ, ਉਹਨਾਂ ਦੀ ਫਾਈਲ ਵਿੱਚ ਐਕਸੀਡੈਂਟ ਨਹੀਂ ਲਿਖੇ। ਉਹਨਾਂ ਨੇ ਰੋਡ ਸਹੀ ਬਣਾਏ ਐ, ਰੂਲ ਬਣਾਏ ਐ, ਸੜਕਾਂ ਬਣਾ ਲਈਆਂ ਨੇ, ਸਿਸਟਮ ਬਣਾ ਲਿਆ, ਉੱਥੇ ਮੌਤਾਂ ਨਹੀਂ ਹੁੰਦੀਆਂ, ਸਾਡੇ ਹੋ ਰਹੀਆਂ ਨੇ। ਫਿਰ ਸਾਡੇ 'ਚ ਕਈ ਬੰਦੇ ਕਹਿਣਗੇ ਚੱਲ ਸੜਕਾਂ ਤੇ ਨਹੀਂ ਹੁਣ ਅਸੀਂ ਬਣਾਉਣੀਆਂ, ਸੜਕਾਂ ਤੇ ਸਰਕਾਰ ਬਣਾਉਂਦੀ ਹੈ ਤੇ ਸਰਕਾਰ ਕੌਣ ਬਣਾਉਂਦਾ? ਫਿਰ ਗੱਲ ਆ ਗਈ ਨਾ ਸਾਡੇ ਤੇ, ਸਾਡੇ ਤੇ ਡਾਕਟਰੀ ਸਿਸਟਮ ਮਾੜਾ, ਕਿੰਨੇ ਬੰਦੇ ਦਵਾਈਆਂ ਖੁਣੋ ਮਰ ਜਾਂਦੇ ਆ। ਮੇਰੇ ਕਹਿਣ ਦਾ ਮਤਲਬ ਸਿਰਫ ਇੰਨਾ ਵੀ ਫਾਈਲਾਂ ਅਸੀਂ ਬਣਾਉਣੀਆਂ, ਉਹਦੇ ਸਾਈਨ ਚੱਲਣੇ। ਜਿੰਨੇ ਵਧੀਆ ਸਿਸਟਮ ਬਣਾ ਲਿਆ ਉੱਥੇ ਐਕਸੀਡੈਂਟ ਵੀ ਨਹੀਂ, ਉੱਥੇ ਮਰਦੇ ਨਹੀਂ ਬੰਦੇ, ਉੱਥੇ ਪੋਲੀਓ ਨਹੀਂ, ਕੁਛ ਨਹੀਂ ਉੱਥੇ। ਆ ਜਿਵੇਂ ਅਸੀਂ ਖਤਮ ਕਰ ਲਿਆ, ਇਸ ਵੇਲੇ 99% ਪੋਲੀਓ ਇੰਡੀਆ ਚੋਂ ਖਤਮ ਕਰ ਲਿਆ। ਪਹਿਲਾਂ ਐਂ ਕਹੀ ਜਾਂਦੇ ਸੀ ਵੇਖ ਵੇਖ ਕੇ ਵੀ ਯਾਰ ਬੱਜ ਪੈ ਗਿਆ, ਆਹ ਬੰਦਾ ਲੰਗੜਾ ਪੈਦਾ ਹੋ ਗਿਆ, ਇਹਨੇ ਇਹਨੇ ਕਿਹੜਾ ਕਸੂਰ ਕੀਤਾ ਸੀ ਪਿਛਲੇ ਜਨਮ ਚ, ਏਦਾਂ ਹੀ ਕਹੀ ਜਾਂਦੇ ਸੀ ਬੈਠੇ। ਅਸਲ ਚ ਇਹਨੂੰ ਵਰਤਿਆ ਨਹੀਂ ਜਿਹੜੀ ਰੱਬ ਨੇ ਦਾਤ ਦਿੱਤੀ ਹੈ, ਇਹਨੂੰ ਖੋਲਿਆ ਤਾਂ ਕਰਕੇ ਉਹਨੇ ਸਾਈਨ ਕਰਨੇ ਨੇ, ਲਿਖਣਾ ਅਸੀਂ ਹੈ। ਫਿਰ ਹੁਣ ਦੋਵੇਂ ਲਿਖਦੇ ਨੇ ਨਾ, ਬੰਦਾ ਵੀ ਲਿਖੇਗਾ ਤੇ ਪਰਮਾਤਮਾ ਵੀ ਲਿਖੇਗਾ, ਪਰ ਤੇਰੇ ਲਿਖੇ ਨੂੰ ਵੇਖ ਕੇ ਲਿਖੇ, ਹੱਥ ਤੈਨੂੰ ਹੀ ਹਿਲਾਉਣਾ ਪੈਣਾ, ਜ਼ੋਰ ਤੇਰਾ ਲੱਗਣਾ। ਪਰਮਾਤਮਾ ਨੇ ਤੈਨੂੰ ਦੇ ਦਿੱਤਾ ਦਿਮਾਗ, ਦਿਲ ਦਿੱਤਾ, ਦਿਮਾਗ ਦਿੱਤਾ, ਸਾਹ ਚਲਾਏ, ਸਰੀਰ ਦਿੱਤਾ, ਜ਼ੋਰ ਤੇਰਾ ਲੱਗਣਾ। ਜਿਵੇਂ ਬੱਚੇ ਦਾ ਜ਼ੋਰ ਲੱਗਣਾ ਵੀ ਉਹਨੇ ਕਿੱਦਾਂ ਦਾ ਲਿਖਣਾ, ਉਹਨੇ ਅਨਸਰ ਸਹੀ ਦੇਣੇ ਕਿ ਨਹੀਂ ਦੇਣੇ, ਐਗਜ਼ਾਮ ਬੱਚੇ ਦਾ ਜ਼ੋਰ ਲੱਗਣਾ ਹੈ। ਤੇ ਜੇ ਫੇਲ ਹੋ ਗਿਆ ਤੇ ਕਸੂਰ ਕਿਹਦਾ? ਬੋਲੋ ਬਈ, ਕਸੂਰ ਕਿਹਦਾ ਹੋਏਗਾ? ਫਿਰ ਬੱਚੇ ਦਾ, ਰੱਬ ਦਾ ਕਿਤੇ ਕਸੂਰ ਨਹੀਂ ਗਿਣਿਆ ਜਾਏਗਾ। ਤਾਂ ਮੈਂ ਕਹਿੰਦਾ ਵੀ ਕਦੇ ਰੱਬ ਨੂੰ ਦੋਸ਼ ਨਾ ਦਿਆ ਕਰੋ ਭਾਈ, ਵੀ ਰੱਬ ਇਦਾਂ ਕਿਉਂ ਕਰਦਾ ਯਾਰ, ਰੱਬ ਨੇ ਆਹ ਕੀ ਕਰਤਾ? ਬੰਦਾ ਮਾਰਤਾ ਫੜ ਕੇ, ਜਵਾਨ ਐਕਸੀਡੈਂਟ ਦੇ ਵਿੱਚ ਬੰਦਾ ਕਿਵੇਂ ਮਰ ਗਿਆ, ਰੱਬ ਨੇ ਇਦਾਂ ਕਿਵੇਂ ਕਰਤਾ? ਨਾ ਜੀ ਨਾ, ਹਰ ਜਗ੍ਹਾ ਲੋ ਪੜੋ, ਦੱਦਾ ਦੋਸ਼ ਨਾ ਦੇਊ ਕਿ ਸਹਿ ਦੋਸ਼ ਕਰਮਾ ਆਪਣਾ। ਗੁਰੂ ਜੀ
ਦੱਦੈ ਦੋਸ਼ ਨਾ ਦੇਊ ਕਿਸੈ ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ।
ਇਹ ਜਿਹੜੀਆਂ ਗੱਲਾਂ ਨੇ ਨਾ ਪਿਆਰਿਓ, ਜਿਹੜੀਆਂ ਆਪਾਂ ਕਰ ਰਹੇ ਹਾਂ, ਲੱਗਦੀਆਂ ਤੇ ਓਪਰੀਆਂ ਵੀ ਨੇ ਤੇ ਵੱਖਰੀਆਂ ਵੀ ਨੇ। ਵੱਖਰੀ ਵੀ ਗੱਲ ਲੱਗਦੀ ਹੈ ਪਰ ਓਪਰੀ ਵੀ ਲੱਗਦੀ ਹੈ, ਪਰ ਇਹਨਾਂ ਗੱਲਾਂ ਨੇ ਉਤਸ਼ਾਹ ਭਰਨਾ ਸਾਡੇ 'ਚ ਵੀ ਸਾਨੂੰ ਕਰਨਾ ਪੈਣਾ। ਹੱਥ ਤੇ ਹੱਥ ਰੱਖ ਕੇ ਬੈਠਾ ਜਿਹੜਾ ਸਾਡਾ ਸਮਾਜ, ਸਾਨੂੰ ਸਮਝਣਾ ਪੈਣਾ ਵੀ ਸਾਨੂੰ ਕਰਨਾ ਪੈਣਾ। ਤੇਰੇ ਕਰੇ ਬਿਨਾਂ ਗੱਲ ਨਹੀਂ ਬਣਦੀ, ਤੈਨੂੰ ਹੱਥ ਹਿਲਾਉਣਾ ਪੈਣਾ। ਇਹਨਾਂ ਚੀਜ਼ਾਂ ਨਾਲ ਉਤਸ਼ਾਹ ਬਣਨਾ, ਇਹਨਾਂ ਗੱਲਾਂ ਨੂੰ ਅੱਜ ਸਟੇਜ ਤੇ ਕਰਨ ਦੀ ਲੋੜ ਹੈ ਤਾਂ ਕਰਦਾ। ਸਾਡੇ ਇਹ ਸਾਨੂੰ ਇਹ ਸਮਝਾਇਆ ਗਿਆ ਆਪੇ ਹੋ ਜਾਣਾ, ਆਪੇ ਹੀ, ਇਦਾਂ ਨਹੀਂ ਭਾਈ, ਬਦਲਾਂਗੇ ਤੇ ਸਭ ਕੁਛ ਬਦਲੇਗਾ। ਜੇ ਇਦਾਂ ਹੀ ਸੋਚ ਲੈਂਦੇ ਵੀ ਪੋਲੀਓ ਦੀਆਂ ਬੂੰਦਾਂ ਛੱਡੋ ਪਰੇ ਯਾਰ ਆਪੇ ਹੀ ਚੱਲੀ ਜਾਊ, ਐਂ ਕਿਵੇਂ, ਕਿੰਨੇ ਦੁਨੀਆ ਫੇਰ ਇਦਾਂ ਹੀ ਹੁੰਦੀ। ਅਸੀਂ ਆਪ ਕਰਨਾ ਹੈ, ਕਿਰਪਾ ਉਹਦੀ ਹੈ, ਮਾਲਕ ਦੀ ਮਿਹਰ ਹੈ, ਮਾਲਕ ਦੀ ਦਿੱਤੀ ਤਾਕਤ ਹੈ। ਫਿਰ ਜਦੋਂ ਕਰਪੁਰ ਲਾਓਗੇ ਫਿਰ ਵੀ ਕੀ ਕਹਿਣਾ, ਜੋ ਕੀਆ ਸੋ ਹਰ ਕੀਆ, ਭਇਓ ਕਬੀਰ ਕਬੀਰ। ਮੇਰਾ ਤੇ ਨਾਂ ਹੈ, ਕਹਿੰਦੇ ਕੀਤਾ ਤਾਂ ਉਹਨੇ ਹੀ ਹੈ, ਕ੍ਰੈਡਿਟ ਫਿਰ ਰੱਬ ਨੂੰ ਦੇਵਾਂਗੇ, ਕਰਕੇ ਸਾਰਾ ਕੁਛ ਆਪ। ਤਾਂ ਕਰਕੇ ਕਰਨਾ ਪੈਣਾ, ਇਹ ਨਾ ਭੁੱਲਿਓ, ਆਪ ਕਰਨਾ ਪੈਣਾ ਕਿਸੇ ਨੇ। ਸੋ ਜਿਹੜੀ ਗੱਲ ਚੱਲਦੀ ਸੀ ਕਿ ਕਰਮ ਏਦਾਂ ਦੇ ਕਰੀਏ ਅਕਲ ਲੈ ਕੇ ਕਿ ਪਰਮਾਤਮਾ ਨਾਲ ਸਾਡਾ ਇੱਕ ਵਾਰੀ ਵਿਆਹ ਹੋ ਜਾਵੇ, ਕਨੈਕਸ਼ਨ। ਸ਼ਬਦ ਆਪਾਂ ਪੜ੍ਹਨ ਲੱਗੇ ਸੀ ਉਸ ਤੋਂ ਪਹਿਲਾਂ, ਆ ਇਹਦੇ ਇਸ ਪੰਕਤੀ ਦਾ ਅਰਥ ਪੜ੍ਹਦੇ ਆ, ਦੱਦਾ ਦੋਸ਼ ਨਾ ਦੇਊ ਕਿਸੈ ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ
ਸੋ ਮੈਂ ਪਾਇਆ,
ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਕਿਸੇ ਨੂੰ ਦੋਸ਼ ਨਾ ਦਿਓ, ਜੇ ਇੰਡੀਆ ਦਾ ਆ ਹਾਲ ਹੈ ਤੇ ਦੋਸ਼ੀ ਅਸੀਂ ਹਾਂ। ਸਾਡਾ ਪਿੰਡ ਲੁੱਟ ਕੇ ਖਾ ਗਿਆ ਨਾ ਜੇ ਕੋਈ, ਸਾਡੇ ਨਹੀਂ ਗਲੀਆਂ ਨਾਲੀਆਂ ਪੱਕੀਆਂ ਹੋਈਆਂ, ਗਰਾਂਟਾਂ ਖਾਣ ਵਾਲੇ ਖਾ ਗਏ, ਇਹਦੇ ਦੋਸ਼ੀ ਅਸੀਂ ਸੀ। ਅਗਲਾ ਕਹਿੰਦਾ ਸਾਡਾ ਕਾਹਦਾ ਦੋਸ਼ ਹੈ, ਫਿਰ ਤੂੰ ਬਣਾਇਆ ਕਿੰਨੇ ਸੀ? ਸਾਡੇ ਇਲਾਕੇ ਦਾ ਐਮਐਲਏ ਇਦਾਂ ਕਰ ਗਿਆ, ਬਣਾਇਆ ਵੀ ਤੇ ਤੁਸੀਂ ਹੋਈ ਸੀ। ਮੰਤਰੀ ਇਦਾਂ ਕਰ ਗਿਆ, ਬਣਾਇਆ ਵੀ ਤੁਸੀਂ ਹੋਈ ਸੀ। ਮੁੱਖ ਮੰਤਰੀ ਐਂ ਕਰ ਗਿਆ, ਸਾਡਾ ਹੀ ਕਸੂਰ, ਸਾਡਾ ਵਿੱਚ ਆਉਣਾ ਹੀ ਆਉਣਾ। ਜੇ ਅੱਜ ਆਹ ਹਾਲ ਹੈ, ਕਸੂਰਵਾਰ ਅਸੀਂ ਹਾਂ। ਜਦੋਂ ਬਦਲੇਗਾ? ਮਾਲਕ ਦੀ ਕਿਰਪਾ ਨਾਲ ਸਾਨੂੰ ਬਦਲਣਾ। ਜਦੋਂ ਕੁਛ ਚੇਂਜ ਕਰਨਾ ਹੈ ਸਾਨੂੰ ਕਰਨਾ, ਕਿਰਪਾ ਉਹਦੀ, ਉਹਦੀ ਕਿਰਪਾ ਨਾਲ ਕਰਾਂਗੇ। ਜਦੋਂ ਹੋ ਗਿਆ ਉਦੋਂ ਵੀ ਕਹਾਂਗੇ ਮਾਲਕਾ ਮੈਂ ਕੌਣ ਹਾਂ ਕਰਨ ਵਾਲਾ, ਇਦਾਂ ਕਰ, ਇਦਾਂ ਕਰਨਾ ਤੈਨੂੰ ਪੈਣਾ। ਜ਼ਿੰਮੇਵਾਰੀ ਸਾਡੇ ਸਿਰ ਹੈ, ਸਾਡੇ ਸਿਰ ਜ਼ਿੰਮੇਵਾਰੀ। ਆਪਾਂ ਕਹਿੰਦੇ ਇੰਡੀਆ ਚੰਗਾ ਨਹੀਂ, ਇੰਡੀਆ ਛੱਡ ਜਾਂਦੇ ਹਾਂ ਬਸ। ਸਾਡੇ ਪੰਜਾਬ ਦਾ ਨੌਜਵਾਨ ਅੱਜ ਕੀ ਸੋਚਦਾ ਵੀ ਇੰਡੀਆ ਚੰਗਾ ਨਹੀਂ, ਇੰਡੀਆ ਛੱਡ ਦਿਓ ਬਸ, ਆਪਾਂ ਅਮਰੀਕਾ ਬਾਹਰ ਚੱਲਦੇ ਹਾਂ, ਆਪਾਂ ਆਸਟ੍ਰੇਲੀਆ ਚੱਲਦੇ ਹਾਂ, ਆਪਾਂ ਨਿਊਜ਼ੀਲੈਂਡ ਚੱਲਦੇ ਹਾਂ, ਯਾਰ ਆਪਾਂ ਕੈਨੇਡਾ ਚੱਲਦੇ ਹਾਂ, ਛੱਡ ਪਰੇ ਇੱਥੇ ਨਹੀਂ ਠੀਕ। ਇਹੀ ਸੋਚਦੇ ਹਾਂ ਨਾ ਆਪਾਂ, ਛੱਡੋ ਪਰੇ, ਜੇ ਇੱਥੇ ਸਹੀ ਨਹੀਂ ਤੇ ਆਪਾਂ ਛੱਡਦੇ ਨੇ, ਆਪਾਂ ਕੰਟਰੀ ਛੱਡ ਦਿੰਦੇ ਹਾਂ। ਪਰ ਉਹ ਉਹ ਜਿਹੜੀ ਗੱਲ ਹੁੰਦੀ ਹੈ ਵੀ ਇਹ ਬਦਲੇਗਾ ਕਿਵੇਂ, ਕੀ ਏਦਾਂ ਹੀ ਰਹੇਗਾ ਸਾਰਾ ਕੁਝ? ਇਹਨੂੰ ਬਦਲ, ਜਿੰਨੇ ਬੰਦੇ ਅੱਜ ਅਮਰੀਕਾ ਕੈਨੇਡਾ ਗਏ ਹੈ, ਜਿੰਨੇ ਬੰਦੇ ਆਸਟ੍ਰੇਲੀਆ ਨਿਊਜ਼ੀਲੈਂਡ ਚਲੇ ਗਏ, ਉਹ ਬੰਦੇ ਜੇ ਸਾਰੇ ਇਹ ਸੋਚਦੇ ਵੀ ਇਹ ਕੰਟਰੀ ਚ ਰਹਿ ਕੇ ਇਸ ਕੰਟਰੀ ਨੂੰ ਬਦਲਣਾ, ਉਹਨਾਂ ਦੇ ਅੱਗੇ ਨਾਲੇ ਪੜ੍ਹੇ ਲਿਖੇ ਸੀ ਸਾਰੇ, ਸਟੂਡੈਂਟ ਪੜ੍ਹੇ ਲਿਖੇ ਸੀ ਸਾਰੇ, ਇਹ ਕਹਿ ਲਓ ਬ੍ਰੇਨ ਹੀ ਸੀ ਸਾਰਾ ਕੈਨੇਡਾ ਦੇ ਵਿੱਚ। ਮੈਂ ਆ ਏਅਰਪੋਰਟ ਤੇ, ਮੈਂ ਪਰਸੋਂ ਏਅਰਪੋਰਟ ਤੇ ਸੀ ਤੇ ਮੈਂ ਉੱਥੇ ਮੈਨੂੰ ਗੱਲ ਕੀਤੀ, ਕਹਿੰਦੇ ਜੀ ਤਿੰਨ ਜਹਾਜ਼ ਸਪੈਸ਼ਲ ਦਿੱਲੀ ਤੋਂ ਚੱਲਦੇ ਨੇ ਜਿਹੜੇ ਸਟੂਡੈਂਟਾਂ ਦੇ ਪਰ, ਏਅਰਲਾਈਨਾਂ ਨੇ ਤਿੰਨ ਨੇ ਇੱਕ ਇੱਕ ਜਹਾਜ਼ ਐਕਸਟਰਾ ਲਾਇਆ, 360 ਬੰਦੇ 350 ਲਾ ਲਓ ਵੀ ਇੱਕ ਜਹਾਜ਼ 'ਚ ਬਹਿੰਦਾ, 1000 ਸਟੂਡੈਂਟ, 1000 ਇੱਕ ਦਿਨ 'ਚ ਜਾ ਰਿਹਾ, ਇੱਕ ਦਿਨ 'ਚ, ਤੇ ਜਿਹਦੇ ਵਿੱਚੋਂ 70% ਪੰਜਾਬ ਦੇ ਹੈ, 700 ਬੱਚਾ ਇੱਕ ਦਿਨ ਪੰਜਾਬ ਦਾ ਕੈਨੇਡਾ ਨੂੰ ਜਾ ਰਿਹਾ, 700 ਇੱਕ ਦਿਨ 'ਚ। ਹਿਸਾਬ ਲਾ ਲਓ ਵੀ 700 ਕਿੰਨੇ ਮਹੀਨੇ ਹੋ ਗਏ, ਸਾਲ ਹੋ ਗਏ ਚੱਲਦਿਆਂ, ਕੰਮ ਚੱਲ ਰਿਹਾ, ਜਹਾਜ਼ ਭਰ ਭਰ ਜਾ ਰਹੇ ਆ, ਤੇ ਜਿੰਨੇ ਸਾਰੇ ਬੱਚੇ ਇਦਾਂ ਬ੍ਰੇਨ ਇਕੱਠਾ ਹੋ ਕੇ ਕਵੇ ਵੀ ਛੱਡ ਕੇ ਜਾਣ ਨਾਲੋਂ ਇਹਨੂੰ ਨਹੀਂ ਬਦਲਿਆ ਜਾ ਸਕਦਾ, ਇਹ ਕਦੇ ਨਹੀਂ ਚੇਂਜ ਹੋ ਸਕਦਾ, ਇੱਥੇ ਤਾਂ ਹੀ ਰਹੇਗਾ ਸਾਰਾ ਕੁਝ। ਮੈਂ ਕਹਿ ਬੇਨਤੀ ਜਿਹੜੀ ਕਰਦੇ ਆ ਉਹ ਇਹ ਕਰਦਾ ਵੀ ਉਹਦੀ ਕਿਰਪਾ ਨਾਲ ਜਦੋਂ ਬਦਲਣਾ ਹੈ ਸਾਨੂੰ ਬਦਲਣਾ ਪੈਣਾ, ਜਦੋਂ ਵੀ ਬਦਲੇਗਾ ਇਹ ਸਿਸਟਮ ਸਾਨੂੰ ਬਦਲਣਾ ਪੈਣਾ, ਚਾਹੇ ਸ਼੍ਰੋਮਣੀ ਕਮੇਟੀ ਦਾ ਸਿਸਟਮ ਹੈ। ਹੁਣ ਸ਼੍ਰੋਮਣੀ ਕਮੇਟੀ ਵੀ ਇੱਦਾਂ ਹੀ ਕਹੀ ਜਾਂਦੇ ਆਪਾਂ ਸਾਰੇ ਵੀ ਯਾਰ ਕੀ ਹੋਇਆ ਪਿਆ ਸ਼੍ਰੋਮਣੀ, ਵੀ ਸਹੀ ਐਜੂਕੇਸ਼ਨ ਵੱਲ ਧਿਆਨ ਨਹੀਂ ਦਿੰਦੇ, ਕੋਈ ਚੱਜ ਤਰ੍ਹਾਂ ਦੇ ਕੰਮ ਨਹੀਂ ਕਰਦੇ, ਗੋਲਕਾਂ ਖਾਈ ਜਾਂਦੇ ਆ। ਆਪਾਂ ਫਿਰ ਮੇਰੇ ਵਰਗਾ ਵੀ ਇੱਥੇ ਇਹੀ ਕਹਿ ਰਿਹਾ ਜੋ ਗਲਤ ਹੋ ਰਿਹਾ ਇਹ ਦੱਸਦੇ ਆ, ਇਹ ਕੋਈ ਨਹੀਂ ਦੱਸਦਾ ਵੀ ਇਹਦਾ ਇਲਾਜ ਕੀ ਹੈ,
ਸ੍ਰੀ ਵਾਹਿਗੁਰੂ,
ਇਹਦਾ ਇਲਾਜ ਕੀ ਹੈ, ਇਹਦਾ ਹੱਲ ਕੀ ਹੈ, ਬਿਮਾਰੀ ਦੱਸਦੇ ਆ ਇਲਾਜ ਨਹੀਂ ਦੱਸਦੇ। ਬਿਮਾਰੀ ਦਾ ਤੇ ਸਾਰਿਆਂ ਨੂੰ ਪਤਾ, ਬਿਮਾਰੀ ਦਾ ਕਿਹਨੂੰ ਨਹੀਂ ਪਤਾ, ਸਭ ਨੂੰ ਪਤਾ ਵੀ ਬਿਮਾਰੀ ਆ, ਇਲਾਜ ਦਾ ਨਹੀਂ ਪਤਾ ਵੀ ਇਲਾਜ ਕੀ ਹੋਊ, ਇਹਦਾ ਹੱਲ ਕੀ ਹੋਊ। ਲਵਾਓ ਜੋ ਅੱਜ ਗਲਤ ਹੈ ਉਹ ਸਾਡਾ ਦੋਸ਼ ਹੈ, ਅਸੀਂ ਕਸੂਰ। ਹੁਣ ਵੇਖੋ ਸਾਹ ਲੈਂਦੇ ਆ ਕਿੰਨਾ ਧੂੰਆਂ ਅੰਦਰ ਜਾ ਰਿਹਾ, ਅੰਦਰ ਕਿੰਨਾ ਕੁਝ ਜੰਮਣਾ, ਨਜ਼ਲੇ ਹੋਣਗੇ, ਖੰਘ ਲੱਗੇਗੀ, ਅੱਖਾਂ ਚੋਂ ਪਾਣੀ ਆਏਗਾ, ਕੌਣ ਕਸੂਰਵਾਰ ਹੈ ਵੀ ਬੋਲੋ, ਬੋਲੋ ਪਿਆਰਿਓ, ਆਪਾਂ ਹੀ ਆ। ਜਿੰਨੇ ਹੁਣ ਹਸਪੀਟਲ ਜਾਣਗੇ ਦੋਸ਼ੀ ਕੌਣ ਹੈ, ਆਪਾਂ ਹੀ, ਸਾਡਾ ਹੀ ਸਿਸਟਮ ਹੈ ਇਦਾਂ। ਹੁਣ ਅਮਰੀਕਾ ਕੈਨੇਡਾ ਵਿੱਚ ਕਿਹੜਾ ਫਸਲਾਂ ਨਹੀਂ ਹੁੰਦੀਆਂ, ਫਸਲਾਂ ਹੁੰਦੀਆਂ, ਪਰ ਸਰਕਾਰਾਂ ਦਾ ਸਿਸਟਮ ਇਦਾਂ ਦਾ ਫਿੱਟ ਕੀਤਾ ਹੋਇਆ ਹੈ ਵੀ ਕੋਈ ਪਰਾਲੀਆਂ ਨੂੰ ਕਿਤੇ ਅੱਗ ਨਹੀਂ ਲਾਉਣੀ ਪੈਂਦੀ, ਕੁਛ ਨਹੀਂ ਕਰਨਾ ਪੈਂਦਾ ਕਿਤੇ। ਜਿੰਨਾ ਵੱਡਾ ਫਾਇਦਾ ਕਿਸਾਨਾਂ ਨੂੰ ਹੁੰਦਾ ਇਹਨਾਂ ਤੇ ਕਿਸੇ ਨੂੰ ਨਹੀਂ ਹੁੰਦਾ। ਮੈਨੂੰ ਕੱਲ੍ਹ ਇੱਥੇ ਦੱਸਦੇ ਕਹਿੰਦੇ ਟਰੈਕਟਰਾਂ ਤੇ ਵੀ ਟੈਕਸ ਲੱਗ ਗਿਆ ਹੁਣ ਤੇ, ਕਹਿੰਦੇ ਕਹਿੰਦੇ ਮੱਝਾਂ ਵੀ ਰੱਖਣੀਆਂ ਤਾਂ ਵੀ ਟੈਕਸ, ਕੁੱਤਾ ਰੱਖਣਾ ਤਾਂ ਵੀ ਟੈਕਸ, ਗਾਵਾਂ ਤੇ ਵੀ ਲੱਗੂ ਟੈਕਸ, ਕੁੱਤਾ ਵੀ ਰੱਖਣਾ ਤਾਂ ਵੀ ਤੁਹਾਨੂੰ ਪੈਸੇ ਦੇਣੇ ਪੈਣੇ, ਜੇ ਟਰੈਕਟਰ ਰੱਖਣਾ ਤਾਂ ਵੀ ਟੈਕਸ ਲਾਤੇ। ਵੇਖੋ ਵਿਦੇਸ਼ਾਂ 'ਚ ਥੋੜਾ ਇਦਾਂ ਸਿਸਟਮ ਬਣਿਆ ਹੋਇਆ ਤੇ ਕਦੇ ਨਾ ਕਦੇ ਬਣਾਉਣਾ ਪੈਣਾ। ਜੋ ਗਲਤ ਹੈ ਦੋਸ਼ੀ ਮੰਨ ਕੇ ਚੱਲਿਓ ਆਪਣੇ ਆਪ ਨੂੰ। ਚਾਹੇ ਮੇਰਾ ਭਰਾ ਸੜਕ ਦੇ ਖੱਡੇ ਵਿੱਚ ਐਕਸੀਡੈਂਟ ਹੋ ਕੇ ਮਰਿਆ, ਉਹਦੇ ਵਿੱਚ ਵੀ ਕਸੂਰਵਾਰ ਕਿਤੇ ਨਾ ਕਿਤੇ ਮੈਂ ਹਾਂ, ਰੱਬ ਕਸੂਰਵਾਰ, ਅਸੀਂ ਕਸੂਰਵਾਰ। ਮੰਨਣਾ ਪੈਣਾ, ਜਿੰਨਾ ਚਿਰ ਮੰਨਦੇ ਨਹੀਂ ਉਹਨਾਂ ਚਿਰ ਉਹ ਗਲਤੀ ਦਾ ਸੁਧਾਰ ਨਹੀਂ ਹੋਣਾ। ਇਹ ਤੇ ਬਾਹਮਣ ਦਾ ਬਣਾਇਆ ਧਰਮ ਸੀ, ਰੱਬ ਕਰਦਾ ਭਾਈ ਭੋਗਿਆ ਕਰੋ, ਪਿਛਲੇ ਕਰਮਾਂ ਦਾ ਚੱਲ ਰਿਹਾ ਹੈ, ਕਰਮਾਂ ਦਾ ਪਿਛਲਿਆਂ ਦਾ ਚੱਲ ਰਿਹਾ। ਜੇ ਬੰਦਾ ਛੋਟੀ ਜਾਤ 'ਚ ਪੈਦਾ ਹੋਇਆ, ਪਿਛਲੇ ਕਰਮਾਂ 'ਚ ਮਾੜੇ ਕਰਮ ਕੀਤੇ ਹੋਣਗੇ, ਇਹਨੇ ਕੋਈ ਮਾੜੇ ਕੰਮ ਕੀਤੇ ਤਾਂ ਇਸ ਵਾਰੀ ਛੋਟੀ ਜਾਤ 'ਚ ਜੰਮ ਪਿਆ, ਅਸੀਂ ਚੰਗੇ ਕੰਮ ਕੀਤੇ ਆ ਤਾਂ ਅਸੀਂ ਬ੍ਰਾਹਮਣ ਆ, ਤਾਂ ਅਸੀਂ ਖੱਤਰੀ ਆ, ਤਾਂ ਵੱਡੀਆਂ ਜਾਤਾਂ 'ਚ ਬੰਦਾ। ਇਹ ਤੇ ਕਰਮ ਫਿਲਾਸਫੀ ਇਦਾਂ ਦੀ ਬ੍ਰਾਹਮਣ ਦੀ ਘੜੀ ਹੋਈ ਹੈ, ਜਿਹਨੇ ਕਿ ਹੱਥ ਤੇ ਹੱਥ ਕਰਕੇ ਬੈਠਾ ਰਹੀਏ ਤੇ ਕਰਮਾਂ ਦਾ ਬਸ ਤੂੰ ਨਾ ਕੁਝ ਕਰੀ, ਏਦਾਂ ਵੀ ਜੇ ਬੱਚਾ ਮਰ ਗਿਆ ਚਲੋ ਭਾਈ ਸਾਡੇ ਕਰਮਾਂ ਦਾ ਬਸ, ਲੰਗੜੇ ਲੂਲੇ ਪੈਦਾ ਹੋ ਰਹੇ ਨੇ ਚਲੋ ਭਾਈ ਸਾਡੇ ਕਰਮਾਂ ਦਾ ਬੈਠਾ ਰਹੇ। ਇਹ ਬ੍ਰਹਮਣ ਫਿਲਾਸਫੀ ਹੈ ਸਾਡੀ ਨਹੀਂ, ਗੁਰਮਤ ਨਹੀਂ ਇਹ ਮੰਨਦੀ। ਗੁਰਮਤ ਕਹਿੰਦੀ ਤੈਨੂੰ ਹੱਥ ਹਿਲਾਉਣਾ ਪੈਣਾ ਹੈ। ਬੰਦਾ ਰੱਬ ਦਾ ਬੀਜ ਹੈ, ਬੰਦੇ 'ਚ ਰੱਬ ਪੈਦਾ ਹੁੰਦਾ ਹੈ, ਸਾਰੀ ਤਾਕਤ ਦਿੱਤੀ ਹੈ ਪਰਮਾਤਮਾ ਨੇ ਆਪਣੀ। ਕਹੋ ਕਬੀਰ ਏ ਰਾਮ ਕੀ ਅੰਸ ਆਪਣਾ ਪੁੱਤ ਬਣਾ ਕੇ ਭੇਜਿਆ, ਕਹਿੰਦੇ ਜਿੰਨੀ ਤਾਕਤ ਮੇਰੇ 'ਚ ਹੈ ਉਨੀ ਤੇਰੇ 'ਚ ਦੇ ਕੇ ਭੇਜੀ ਹੈ। ਐਵੇਂ ਹੀ ਨਹੀਂ ਤੈਨੂੰ ਭੇਜਿਆ, ਬੰਦਾ ਸਭ ਤੋਂ ਉੱਪਰ ਹੈ, ਸਭ ਤੋਂ ਵਧੀਆ ਚੀਜ਼ ਰੱਬ ਨੇ ਬਣਾਈ ਹੈ ਨਾ ਜਿਹੜੀ, ਉਹ ਬੰਦਾ ਹੈ। ਫੁੱਲ ਤਾਕਤ ਦਿੱਤੀ ਹੈ, ਜੋ ਮਰਜ਼ੀ ਚੇਂਜ ਕਰਨਾ। ਤੁਸੀਂ ਸੋਚ ਕੇ ਵੇਖੋ ਵੀ ਇੱਕ ਸਾਲ ਦੇ ਵਿੱਚ ਇਦਾਂ ਮੰਨ ਲਓ ਵੀ ਜੇ ਇੱਕ ਸਾਲ ਵਿੱਚ ਲੱਖ ਬੰਦਾ ਲੰਗੜਾ ਪੈਦਾ ਹੁੰਦਾ ਸੀ, ਅੱਜ ਬੰਦੇ ਦੇ ਦਿਮਾਗ ਨੇ ਉਹ ਦਵਾਈ ਕੱਢ ਕੇ ਲੱਖ ਬੰਦਾ ਪੈਦਾ ਹੋਣੋਂ ਹਟਾ ਦਿੱਤਾ। 2020 ਵਿੱਚ ਕੈਂਸਰ ਦੀ ਦਵਾਈ ਆ ਜਾਣੀ, ਅਮਰੀਕਾ ਵਾਲੇ ਕਹਿੰਦੇ ਨੇ 2 ਸਾਲ ਲੱਗਣੇ ਨੇ, ਬਸ 2 ਸਾਲ ਬਾਅਦ ਕੈਂਸਰ ਦਾ ਇਲਾਜ ਕਰ ਦਿਆਂਗੇ। ਮੈਂ ਪਰਸੋਂ ਚੌਥੇ ਕੈਂਸਰ ਉੱਥੇ ਬਾਹਰ ਮੈਂ ਪਤਾ ਲੈਣ ਗਿਆ ਸੀ ਸਿੰਘ ਦਾ, ਉਹਨਾਂ ਦੇ ਵਿੱਚ ਮੈਂ ਉਹ ਕੈਂਸਰ ਦਾ ਹਸਪੀਟਲ ਸੀ, ਮੈਂ ਹਸਪੀਟਲ 'ਚ ਜਦੋਂ ਬੈਠਾ ਸੀ ਨਾ ਤੇ ਉਹਨਾਂ ਨੇ ਮੈਨੂੰ ਇਹ ਗੱਲ ਦੱਸੀ, ਕਹਿੰਦੇ ਇੱਥੇ ਡਾਕਟਰ ਦੱਸ ਕੇ ਗਏ ਆ ਸਾਨੂੰ ਵੀ 2 ਸਾਲ ਰੁਕ ਜਾਓ, ਕੈਂਸਰ ਦਾ ਇਲਾਜ ਕਰ ਦਿਆਂਗੇ। ਜਦ ਜਿਹੜੇ ਬੰਦੇ ਇਹਨੂੰ ਵਰਤਦੇ ਐ, ਇਹਨੂੰ ਖੋਲਦੇ ਐ, ਸਭ ਕੁਝ ਦਿੱਤਾ ਰੱਬ, ਹੱਥ ਤੇ ਹੱਥ ਧਰ ਕੇ ਨਾ ਬੈਠ, ਤੈਨੂੰ ਕਰਨਾ ਪੈਣਾ। ਤੇ ਜੇ ਕੁਝ ਗਲਤ ਹੈ ਦੋਸ਼ੀ ਰੱਬ ਨਹੀਂ, ਦੋਸ਼ੀ ਅਸੀਂ ਆਪ ਦੋਸ਼ੀ। ਤੇ ਜਿਹੋ ਜਿਹਾ ਬੀਜਣਾ ਜਿਹਾ ਬੀਜੈ ਸੋ ਲਾਉਣਾ, ਕਰਮਾਂ ਸੰਧੜਾ ਕੇ
ਜੈਸਾ ਬੀਜੇਗਾ ਵੱਢੇਗਾ ਮਨਾ ਮੇਰਿਆ, ਫਲ ਤੇਰੇ ਕਰਮਾਂ ਦਾ ਬੀਜੇਗਾ ਵੱਢੇਗਾ ਮਨਾ ਮੇਰਿਆ, ਫਲ ਤੇਰੇ ਕਰਮਾਂ ਦਾ ਬੀਜੇਗਾ ਵੱਢੇਗਾ ਮਨਾ ਮੇਰਿਆ, ਫਲ ਤੇਰੇ ਕਰਮਾਂ ਦਾ ਜੈਸਾ ਬੀਜੇਗਾ ਵੱਢੇਗਾ ਮਨਾ ਮੇਰਿਆ, ਫਲ ਤੇਰੇ ਕਰਮਾਂ ਜੈਸਾ ਬੀਜੇਗਾ ਵੱਢੇਗਾ ਮਨਾ ਮੇਰਿਆ, ਫਲ ਤੇਰੇ ਕਰਮਾਂ ਜੈਸਾ ਬੀਜੇਗਾ ਵੱਢੇਗਾ ਮਨਾ ਮੇਰਿਆ, ਫਲ ਤੇਰੇ ਕਰਮਾਂ ਜੈਸਾ ਬੀਜੇਗਾ ਵੱਢੇਗਾ ਮਨਾ ਮੇਰਿਆ, ਵੱਢੇਗਾ ਮਨਾ ਓਏ ਵੱਢੇਗਾ ਮਨਾ ਮੇਰਿਆ, ਫਲ ਤੇਰੇ ਕਰਮਾਂ ਜੈਸਾ ਬੀਜੇਗਾ ਵੱਢੇਗਾ ਮਨਾ ਮੇਰਿਆ, ਫਲ ਤੇਰੇ ਕਰਮਾਂ ਜੈਸਾ ਬੀਜੇਗਾ ਵੱਢੇਗਾ ਮਨਾ ਮੇਰਿਆ, ਫਲ ਤੇਰੇ ਕਰਮਾਂ ਜੈਸਾ ਬੀਜੇਗਾ ਵੱਢੇਗਾ ਮਨਾ ਮੇਰਿਆ, ਫਲ ਤੇਰੇ ਕਰਮਾਂ।
ਜਿੰਨੀ ਗੱਲ ਸੁਣੀ ਹੈ ਨਾ ਤੁਸੀਂ ਧਾਰਨਾ ਤੋਂ ਪਹਿਲਾਂ ਕਿਸੇ ਪ੍ਰੋਫੈਸਰ ਨਾਲ ਕਰਿਓ ਗੱਲ, ਕਿਸੇ ਪੜ੍ਹੇ ਲਿਖੇ ਨਾਲ ਕਰ ਲਓ। ਜਿਹੜਾ ਬੰਦਾ ਕਹਿੰਦਾ ਮੈਂ ਰੱਬ ਨੂੰ ਨਹੀਂ ਮੰਨਦਾ, ਐਵੇਂ ਹੀ ਧਰਮ ਕੀ ਹੈ? ਧਰਮ ਆਹ ਦੱਸੋ ਸੱਚ ਹੈ ਪਿਆਰਿਓ? ਇਹ ਹੈਰਾਨ ਹੋ ਜਾਏਗਾ ਜਿਹੜਾ ਕਹੇਗਾ ਅੱਛਾ ਯਾਰ ਗੁਰਬਾਣੀ ਚ ਇਦਾਂ ਦਾ ਕੁਛ ਲਿਖਿਆ, ਇਦਾਂ ਵੀ ਸਮਝਣਾ ਚਾਹੀਦਾ ਸਾਨੂੰ ਗੁਰਬਾਣੀ ਕੀ? ਗੁਰੂ ਗ੍ਰੰਥ ਸਾਹਿਬ ਇਦਾਂ ਬੰਦੇ ਨੂੰ ਕਾਇਮ ਕਰਦੇ ਆ? ਇਦਾਂ ਦਾ ਮਾਹੌਲ ਹੋਣਾ ਚਾਹੀਦਾ, ਇਦਾਂ ਦਾ ਸਮਾਜ ਸਿਰਜਣ ਦੀ ਗੱਲ ਕਰਦੇ, ਇਦਾਂ ਤਰੱਕੀ ਹੋਣੀ ਚਾਹੀਦੀ ਹੈ ਬੰਦੇ ਦੀ। ਪਰਸਨੈਲਿਟੀ ਡਿਵੈਲਪਮੈਂਟ ਦਾ ਨੁਕਤਾ ਇਤੋਂ ਵਧੀਆ ਕੀ ਹੈ? ਬੰਦੇ ਦੀ ਪਰਸਨੈਲਿਟੀ ਨੂੰ ਡਿਵੈਲਪ ਕਰਨਾ ਇਤੋਂ ਵਧੀਆ ਕੀ ਹੈ ਦੱਸੋ? ਇੰਨਾ ਲੌਜੀਕਲੀ ਗਿਆਨ ਕਿੱਥੇ ਕੌਣ ਦੱਸੇਗਾ? ਗੁਰੂ ਗ੍ਰੰਥ ਸਾਹਿਬ ਇੰਨੇ ਵਧੀਆ ਤਰੀਕੇ ਨਾਲ ਸਾਨੂੰ ਸਮਝਾਉਂਦੇ ਆ, ਪਰ ਪ੍ਰੋਬਲਮ ਸਾਡੀ ਇਹ ਹੈ ਵੀ ਸਾਡੇ ਬੰਦਿਆਂ ਨੇ ਨਾ ਸਮਝਾਇਆ ਤੇ ਨਾ ਉਹ ਅੱਜ ਸਮਝਾਉਣ ਦਿੰਦੇ ਆ। ਗਿਆਨੀ ਦਿੱਤ ਸਿੰਘ ਵਰਗਿਆਂ ਨੇ ਕਿਸੇ ਸਮੇਂ ਇਹ ਉੱਦਮ ਕੀਤਾ ਸੀ, ਲਹਿਰਾਂ ਚਲਾਈਆਂ ਸੀ, ਬਹੁਤ ਸੱਚ ਹੈ ਇਹ, ਪਰ ਉਸ ਤੋਂ ਬਾਅਦ ਸਮਾਂ ਪਾ ਕੇ ਸਭ ਕੁਝ ਬੰਦ ਕਰਤਾ। ਜੇ ਤੁਸੀਂ ਕਹੋਗੇ ਨਾ ਵੀ ਆਹ ਜਿਹੜੀਆਂ ਮੈਂ ਗੱਲਾਂ ਆਪਾਂ ਕਰਦੇ ਹਾਂ ਇਹ ਮੈਂ ਨਵੀਆਂ ਗੱਲਾਂ ਕਰਦਾ, ਨਾ ਜੀ ਨਾ, 150 ਸਾਲ ਪਹਿਲਾਂ ਜੰਮਿਆ ਇਸੇ ਪਿੰਡ ਦੇ ਵਿੱਚ ਉਹ ਜਿਹੜਾ ਜੰਮਿਆ ਸੀ ਇੱਕ ਬੱਚਾ ਛੋਟਾ ਜਿਹਾ, ਕਿੱਥੇ ਪਹੁੰਚ ਕੇ ਉਦੋਂ ਗੱਲਾਂ ਕੀਤੀਆਂ, ਪਰ ਲੁਕੋ ਕੇ ਰੱਖਦੀਆਂ। ਫਿਰ ਸਾਧਾਂ ਬਾਬਿਆਂ ਦਾ ਇੰਨਾ ਪ੍ਰਭਾਵ ਪੈ ਗਿਆ, ਬਾਬੇ ਹੀ ਬਾਬੇ ਰਹਿ ਗਏ ਵਿਦਵਾਨ, ਉਹਨਾਂ ਨੂੰ ਕੌਣ ਪੁੱਛਦਾ? ਇੱਥੇ ਆਹ ਬਰਸੀ ਮਨਾ ਲਓ, ਆਹ ਬਰਸੀ ਮਨਾ ਲਓ। ਗਿਆਨੀ ਦਿੱਤ ਸਿੰਘ ਵਰਗਿਆਂ ਦਾ ਤਾਂ ਚੇਤਾ ਹੀ ਭੁਲਾਤਾ, ਇਹਨਾਂ ਨੇ ਦਿਮਾਗ ਚੋਂ ਹੀ ਕੱਢਤਾ। 98% ਸਿੱਖਾਂ ਨੂੰ ਅੱਜ ਪਤਾ ਨਹੀਂ ਵੀ ਗਿਆਨੀ ਦਿੱਤ ਸਿੰਘ ਕੌਣ ਹੈ। ਹਲਾ ਕੇ ਰੱਖਤਾ, ਸਾਰਾ ਕੁਝ ਭੁਲਾਇਆ, ਦਿਮਾਗ ਚੋਂ ਹੀ ਕੱਢਤੇ। ਇਦਾਂ ਦੇ ਬੰਦੇ ਜਿਹੜੇ ਸਾਨੂੰ ਕਿਤੇ ਦੀ ਕਿਤੇ ਲੈ ਜਾਂਦੇ। ਗੁਰੂ ਗ੍ਰੰਥ ਸਾਹਿਬ ਜੀ ਦੀ ਐਜੂਕੇਸ਼ਨ ਗਿਆਨੀ ਦਿੱਤ ਸਿੰਘ ਵਰਗੇ ਪ੍ਰਚਾਰਕ ਹੁੰਦੇ ਤੇ ਆਹ ਕਿਤੇ ਚੱਲੀ ਜਾਂਦੀ ਨਾ, ਕਿਤੇ ਲਹਿਰ ਇਹ ਚੱਲੀ ਜਾਂਦੀ। ਅੱਜ ਆਹ ਨਕਸ਼ਾ ਨਾ ਹੁੰਦਾ ਪੰਜਾਬ ਦਾ, ਇਦਾਂ ਦਾ ਪੰਜਾਬ ਨਹੀਂ ਸੀ ਹੋਣਾ। ਗਰੰਟੀ ਹੈ ਇਸ ਗੱਲ ਦੀ ਵੀ ਸਾਡੇ ਬੱਚੇ ਜਿਹੜੇ ਕੈਨੇਡਾ ਅਮਰੀਕਾ ਨੂੰ ਚੱਲੇ ਆ ਇਹਨਾਂ ਨੂੰ ਜਾਣ ਦੀ ਲੋੜ ਨਹੀਂ ਸੀ ਪੈਣੀ, ਇੰਨਾ ਸੁਧਾਰ ਹੋ ਜਾਣਾ ਸੀ। ਕਿਉਂਕਿ ਜਗ ਦੇ ਦੀਵੇ ਸੀ, ਜਗ ਦੇ ਦੀਵੇ ਕਿੰਨੇ ਜਗਾ ਦੇਣੇ ਸੀ ਉਹਨਾਂ ਨੇ। ਜਗ ਦਾ ਦੀਵਾ ਹੁੰਦਾ ਨਾ ਜਿਹੜਾ ਭਾਈ, ਪੈਸ਼ਨ ਵਾਲੇ ਜਿਹੜੇ ਹੁੰਦੇ ਹੈ, ਜਿਹੜੇ ਪੈਸ਼ਨ ਵਾਲੇ ਹੁੰਦੇ ਹੈ ਉਹ ਬੜਿਆਂ ਦੇ ਅੰਦਰ ਪੈਦਾ ਕਰ ਦਿੰਦੇ ਲਗਨ, ਜਜ਼ਬਾ ਪੈਦਾ ਕਰ ਦਿੰਦੇ ਆ। ਇਦਾਂ ਦੇ ਬੰਦੇ ਜਦੋਂ ਆਉਂਦੇ ਆ ਧਰਤੀ ਤੇ, ਉਹਨਾਂ ਦੇ ਅੰਦਰ ਜਦੋਂ ਇਹ ਚੀਜ਼ਾਂ ਪੈਦਾ ਹੁੰਦੀਆਂ ਕਿਤੇ ਸਮਝ ਆ ਜਾਂਦੀ ਹੈ ਜਦੋਂ। ਤਾਂ ਕਰਕੇ ਮੈਂ ਬੇਨਤੀ ਕਰਦਾ ਵੀ ਆਹ ਜਿਹੜਾ ਗੁਰਮਤਿ ਦਾ ਸੱਚਾ ਗਿਆਨ ਹੈ ਇਹਨੂੰ ਸਮਝ ਕੇ ਵੇਖੋ, ਪਰਮਾਤਮਾ ਨਾਲ ਕਨੈਕਸ਼ਨ ਜੁੜ ਜੇ, ਕਿਸੇ ਦੀ ਪਰਵਾਹ ਨਾ ਰਵੇ, ਰੱਬ ਦਾ ਦਿੱਤਾ ਦਿਮਾਗ, ਰੱਬ ਦੀ ਦਿੱਤੀ ਤਾਕਤ ਵਰਤ ਕੇ ਫਿਰ ਆਪਣੀ ਜ਼ਿੰਮੇਵਾਰੀ ਚੱਕ ਕੇ ਤੁਰ ਪਓ, ਫਿਰ ਇਹਨੂੰ ਸਿਸਟਮ ਨੂੰ ਬਦਲਣ ਵਾਸਤੇ ਵਿੱਚ ਉਤਰੋ, ਫਿਰ ਤੁਰੋ ਇੱਕ ਵਾਰ, ਫਿਰ ਵੇਖਿਓ ਗੱਲ ਬਣਦੀ। ਪਰ ਇਹ ਹੋਏਗਾ ਕਦੋਂ? ਜਦੋਂ ਸੁਰਤ ਪਰਮਾਤਮਾ ਨਾਲ ਜੁੜੇ ਸਿੱਧੀ, ਵਿਚਾਲੇ ਕੋਈ ਪਰਸਨੈਲਿਟੀ ਨਾ ਹੋਵੇ, ਪ੍ਰਭਾਵ ਕਿਸੇ ਪਰਸਨੈਲਿਟੀ ਇੰਪ੍ਰੈਸ਼ਨ ਨਾ ਪਵੇ ਕੋਈ ਵਿਚਾਲੇ, ਰੱਬ ਨਾਲ ਕਨੈਕਸ਼ਨ ਹੋਵੇ ਸਿੱਧਾ। ਵਿਆਹ ਇੱਕ ਨਾਲ ਹੀ ਹੋ ਸਕਦਾ, ਤੇਰੇ ਵਿਚਾਲੇ ਕੋਈ ਬਾਬਾ ਨਾ ਆਵੇ, ਕੋਈ ਦੇ ਨਾ ਆਵੇ, ਕੋਈ ਚੀਜ਼ ਵਿਚਾਲੇ ਨਾ ਆਵੇ। ਸੱਚਾ ਗਿਆਨ ਲੈ ਕੇ ਤੇ ਸਿੱਧਾ ਕਨੈਕਸ਼ਨ ਕਿਹਦੇ ਨਾਲ? ਰੱਬ ਨਾਲ। ਸਿੱਧਾ ਵਿਆਹ ਸਿੱਧਾ ਪਰਮਾਤਮਾ, ਹੋਰ ਨਹੀਂ ਕੋਈ ਵਿਚਾਲੇ ਚਾਹੀਦਾ। ਫਿਰ ਇਹ ਮਾਈਂਡ ਹੈ ਜਿਹੜਾ ਡਿਵੈਲਪ ਹੋ ਜਾਂਦਾ, ਫਿਰ ਉਹ ਪਾਵਰ ਆ ਜਾਂਦੀ ਹੈ। ਲੋ ਸੁਣੋ ਸ਼ਬਦ ਆਪਾਂ ਸਾਰਿਆਂ ਨੂੰ ਆਉਂਦਾ, ਵਿਆਹ ਹੋਇਆ ਮੇਰੇ ਬਾਬਲਾ,
ਵਿਆਹ ਹੋਆ ਮੇਰੇ ਬਾਬਲਾ, ਗੁਰਮੁਖੇ ਹਰ ਪਾਇਆ, ਅਗਿਆਨ ਅੰਧੇਰਾ ਕਟਿਆ, ਗੁਰ ਗਿਆਨ ਪ੍ਰਚੰਡ ਬੁਲਾਇਆ, ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਹਰ ਰਤਨੋ ਪਦਾਰਥ ਲਾਦਾ, ਹਮੇ ਰੋਗ ਗਿਆ ਦੁਖ ਲਾਥਾ, ਆਪ ਆਪੇ ਗੁਰਮਤ ਖਾਦਾ, ਅਕਾਲ ਮੂਰਤ ਵਰ ਪਾਇਆ ਅਗਨਾਸੀ, ਨਾ ਕਦੇ ਮਰੇ ਨਾ ਜਾਇਆ, ਵਿਆਹ ਹੋਆ ਮੇਰੇ ਬਾਬੂਲਾ, ਗੁਰਮੁਖੇ ਹਰ ਪਾਇਆ,
ਅਕਾਲ ਮੂਰਤ ਵਰ ਪਾਇਆ ਅਵਨਾਸੀ, ਨਾ ਕਦੇ ਮਰੇ ਨਾ ਜਾਇਆ, ਵਿਆਹ ਹੋਆ ਮੇਰੇ ਬਾਬੂਲਾ। ਇੱਕ ਵਾਰ ਪਰਮਾਤਮਾ ਨਾਲ ਕਨੈਕਸ਼ਨ ਜੁੜੇ, ਫਿਰ ਉਹ ਵੀ ਕੀਤਾ ਜਾ ਸਕਦਾ ਜਿਹੜਾ ਲੱਗਦਾ ਵੀ ਪੋਸੀਬਲ ਨਹੀਂ ਹੈ, ਉਹ ਵੀ ਹੋ ਸਕਦਾ, ਸਭ ਕੁਝ ਹੋ ਸਕਦਾ। ਪਰ ਇੱਕ ਵਾਰ ਜੇ ਉਹਦੇ ਨਾਲ ਸੁਰਤ ਕਨੈਕਟ ਹੋ ਗਈ, ਜੁੜ ਗਈ, ਤੇ ਗੁਰਬਾਣੀ ਦੇ ਗਿਆਨ ਨਾਲ ਪਤਾ ਲੱਗਣਾ, ਗੁਰ ਹੈ ਦਿਖਾਇਓ ਲੋਇਣਾ, ਇੱਤ ਹੈ ਉੱਤ ਹੈ ਘੱਟ 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 ਘੱਟ, ਤੂੰ ਹੀ ਤੂੰ ਹੀ। ਪਰਮਾਤਮਾ ਸਾਰੇ ਪਾਸੇ ਹੈ, ਉਹਦੀ ਤਾਕਤ ਮੇਰੇ ਵਿੱਚ ਹੈ। ਫਿਰ ਬੰਦਾ ਜਦੋਂ ਕਰਨ ਵਾਸਤੇ ਤੁਰਦਾ ਹੈ, ਹੁਣ ਇਹੋ ਜਿਹਾ ਸੱਚਾ ਗਿਆਨ ਹੋਵੇ, ਇੱਕ ਵਾਰੀ ਪਰਮਾਤਮਾ ਨਾਲ ਸਾਡਾ ਪਿਆਰ ਪੈ ਜੇ, ਕਿਸੇ ਨਾ ਕਿਸੇ ਦਿਨ ਜ਼ਿੰਦਗੀ ਵਿੱਚ ਇਹ ਚੀਜ਼ ਆਵੇ, ਫਿਰ ਤੇ ਰੌਣਕ ਲੱਗ ਜਾਂਦੀ। ਜਿਵੇਂ ਵਿਆਹਿਆ ਹੁੰਦਾ ਨਾ, ਨਵਾਂ ਨਵਾਂ ਵਿਆਹਿਆ ਹੁੰਦਾ ਹੈ, ਤੇ ਕਿੰਨਾ ਖੁਸ਼ ਖੁਸ਼ ਤੁਸੀਂ ਵੇਖੋਗੇ ਬੱਚਿਆਂ ਨੂੰ, ਕਿੰਨੇ ਖੁਸ਼ ਖੁਸ਼ ਹੁੰਦੇ ਆ। ਇਦਾਂ ਜਦੋਂ ਪਰਮਾਤਮਾ ਨਾਲ ਸੁਰਤ ਜੁੜ ਜਾਂਦੀ ਹੈ ਤੇ ਉਹ ਖੁਸ਼ੀ ਸਦਾ ਦੀ ਹੈ। ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨਾ ਮਨ ਤੇ ਟਾਰੀ ਰੇ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ। ਫਿਰ ਖਿੜਿਆ ਖਿੜਿਆ ਰਹਿੰਦਾ, ਫਿਰ ਉਸ ਬੰਦੇ ਨੂੰ ਕਵੇ ਵੀ ਤੂੰ ਇਹ ਛੱਡ ਦੇ, ਤੂੰ ਰਹਿਣ ਦੇ, ਤੂੰ ਬਸ ਕਰ, ਉਹ ਨਹੀਂ ਫਿਰ ਪਿੱਛੇ ਹਟ ਸਕਦਾ। ਜਦੋਂ ਇੱਕ ਵਾਰੀ ਗੱਲ ਸਮਝ ਆ ਜਾਂਦੀ ਹੈ, ਇੱਕ ਵਾਰੀ ਉਹਨੂੰ ਹਾਜ਼ਰ ਨਾਜ਼ਰ ਸਮਝੀਏ, ਜਿਵੇਂ ਪਤੀ ਦੇ ਦਿਮਾਗ 'ਚ ਹੈ ਮੇਰੀ ਪਤਨੀ, ਦਿਮਾਗ 'ਚ ਹੈ ਪਤਨੀ ਮੇਰੀ ਹੈ, ਘਰ ਵਾਲੀ ਨੂੰ ਇਦਾਂ ਲੱਗੇ ਮੇਰਾ ਘਰ ਵਾਲਾ ਹੈ, ਇਦਾਂ ਹੀ ਸਾਡੇ ਮਨ ਵਿੱਚ ਇਹ ਹੋਣਾ ਚਾਹੀਦਾ ਕਿ ਪਰਮਾਤਮਾ ਹੈ, ਹਰ ਜਗ੍ਹਾ ਸਾਨੂੰ ਵੇਖਦਾ। ਤੇ ਬੜੀ ਵਾਰੀ ਗੱਲ ਕੀਤੀ ਹੈ, ਜਿਹੜਾ ਬੰਦਾ ਇਹ ਸਮਝਦਾ ਹੈ ਕਿ ਪਰਮਾਤਮਾ ਹੈ ਮੈਨੂੰ ਵੇਖਦਾ ਹੈ, ਉਹ ਗਲਤੀ ਕੋਈ ਕਰ ਹੀ ਨਹੀਂ ਸਕਦਾ। ਮਾੜਾ ਕੰਮ ਗਲਤ ਕੰਮ ਤੇ ਕਰਦਾ ਹੀ ਉਦੋਂ ਹੈ ਜਦੋਂ ਇਹ ਮੰਨਦੇ ਆ ਵੀ ਰੱਬ ਹੈ ਨਹੀਂ। ਜਿਹੜਾ ਬੰਦਾ ਇਦਾਂ ਮੰਨੇਗਾ ਕਿ ਰੱਬ ਹੈ, ਗਲਤੀ ਕਿੱਦਾਂ ਕਰੇਗਾ ਭਾਈ? ਜਿਹੜਾ ਦਿਲ ਹੋ ਮੁਹੱਬਤ ਜਿੰਨ, ਬੋਲੋ ਦਿਲ ਹੋ ਮੁਹੱਬਤ ਜਿੰਨ, ਸਹੀ ਸੱਚਿਆ ਜਿੰਨ ਮਨ ਹੋਰ ਮੁਖ ਹੋਰ ਸਿਕੰਡੇ,
ਕੱਚਿਆ
ਕੱਚਿਆ ਜਿਹੜਾ, ਜਿਹਨਾਂ ਨੂੰ ਪਤਾ ਹੈ ਵੀ ਉਹ ਨੇੜੇ ਹੈ, ਹਰ ਜਗ੍ਹਾ ਜੀਭ ਤੋਂ ਹੀ ਰਾਮ 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 ਨਹੀਂ ਕਹਿੰਦੇ, ਜਿਨ੍ਹਾਂ ਦਾ ਮਨ ਮੰਨਦਾ ਹੈ ਕਿ ਰੱਬ ਹਰ ਜਗ੍ਹਾ, ਮਨ ਮੰਨੇ ਜੀਭ ਤੋਂ ਤੇ ਬੜੀ ਦੁਨੀਆ ਕਹਿੰਦੀ। ਇੱਕ ਜਗ੍ਹਾ ਪੜ੍ਹਿਆ ਸੀ, ਕਹਿੰਦੇ ਇੱਕ ਕੋਈ ਬੰਦਾ ਧਾਰਮਿਕ ਬੰਦਾ ਸੀ, ਧਾਰਮਿਕ ਧਾਰਮਿਕ ਬੰਦਾ ਕਹਿ ਲਓ, ਬਾਬਾ ਕਹਿ ਲਓ, ਭਾਵੇਂ ਸਿਨੇਮੇ ਦੇ ਮੈਨੇਜਰ ਨੂੰ ਕਹਿੰਦਾ ਹੈ, ਉਹਨੂੰ ਪੁੱਛਦਾ ਹੈ ਬਈ ਤੁਹਾਡੇ ਕੋਲ ਕੋਈ ਐਸੀ ਜਗ੍ਹਾ ਕੋਈ ਬਾਲਕੋਨੀ ਇਦਾਂ ਦੀ ਹੈ ਜਿੱਥੇ ਫਿਲਮ ਵੇਖ ਸਕਦੇ ਹੋਈਏ ਬਹਿ ਕੇ? ਉਹ ਕਹਿੰਦੇ ਵੀ ਸਾਰੀ ਦੁਨੀਆ ਹੀ ਫਿਲਮ ਵੇਖਣ ਆਉਂਦੀ ਹੈ, ਤੁਸੀਂ ਵੇਖ ਲਓ। ਉਹ ਕਹਿੰਦੇ ਨਹੀਂ ਨਹੀਂ ਨਹੀਂ, ਇਦਾਂ ਦੀ ਜਗ੍ਹਾ ਚਾਹੀਦੀ ਹੈ ਜਿੱਥੇ ਮੈਂ ਤੇ ਫਿਲਮ ਵੇਖਾਂ ਪਰ ਮੈਨੂੰ ਕੋਈ ਨਾ ਵੇਖੇ, ਇਦਾਂ ਦੀ ਜਗ੍ਹਾ ਚਾਹੀਦੀ ਵੀ ਜਿੱਥੇ ਮੈਂ ਤੇ ਫਿਲਮ ਵੇਖਾਂ ਪਰ ਮੈਨੂੰ ਕੋਈ ਨਾ ਵੇਖ ਸਕੇ। ਉਸ ਵੇਲੇ ਉਹ ਜਿਹੜਾ ਮੈਨੇਜਰ ਸੀ ਉਹ ਕਹਿਣ ਲੱਗਾ, ਜੀ ਇਦਾਂ ਦੀ ਜਗ੍ਹਾ ਸਾਡੇ ਕੋਲ ਹੈ, ਪਿੱਛੇ ਤੁਸੀਂ ਆਪਣੀ ਗੱਡੀ ਲੈ ਆਓ, ਪੌੜੀ ਚੜ੍ਹ, ਪਿੱਛੇ ਦੀ ਪੌੜੀ ਚੜ੍ਹ ਜੂ, ਉੱਤੇ ਬਾਲਕੋਨੀ ਹੈ, ਤੁਸੀਂ ਵੇਖ ਲਿਓ, ਤੁਹਾਨੂੰ ਕੋਈ ਨਹੀਂ ਵੇਖੇਗਾ, ਬਾਅਦ 'ਚ ਉੱਠ ਕੇ ਥੱਲੇ ਉੱਤਰ ਕੇ ਚਲ ਜਾਓ, ਕਿਸੇ ਨੂੰ ਪਤਾ ਹੀ ਨਹੀਂ ਲੱਗਣਾ। ਕਹਿੰਦਾ ਅੱਛਾ ਫਿਰ ਤੇ ਠੀਕ ਹੈ। ਕਹਿੰਦਾ ਹਾਂਜੀ ਹਾਂ, ਇੱਕ ਗੱਲ ਤੁਹਾਨੂੰ ਦੱਸਣੀ ਸੀ ਬਾਬਾ ਜੀ। ਕਹਿੰਦੇ ਕੀ? ਬਈ ਇਸ ਗੱਲ ਦੀ ਗਰੰਟੀ ਹੈ ਵੀ ਕੋਈ ਬੰਦਾ ਤੁਹਾਨੂੰ ਨਹੀਂ ਵੇਖੂਗਾ। ਕਹਿੰਦੇ ਹਾਂ। ਬਾਕੀ ਕਹਿੰਦੇ ਇੱਕ ਦਿਨ ਤੁਹਾਡੇ ਪ੍ਰੋਗਰਾਮ 'ਚ ਆਏ ਸੀ, ਉੱਥੇ ਤੁਸੀਂ ਕਹਿੰਦੇ ਸੀ ਵੀ ਰੱਬ ਸਾਰੇ ਪਾਸੇ ਵੇਖਦਾ, ਉਹਦਾ ਪ੍ਰਬੰਧ ਤੁਸੀਂ ਆਪੇ ਕਰ ਲਿਓ, ਕਿਉਂਕਿ ਤੁਸੀਂ ਕਿਹਾ ਸੀ ਅੱਗੋਂ ਦੇਖਿਆ ਬੰਦੇ ਦਾ ਸੁਭਾਅ ਹੈ ਏਦਾਂ ਵੇਖਦਾ, ਅੱਗੇ ਨੂੰ ਵੇਖਦਾ ਵੀ ਕੋਈ ਵੇਖਦਾ ਤੇ ਨਹੀਂ, ਫਿਰ ਪਿੱਛੇ ਨੂੰ ਵੇਖਦਾ ਵੀ ਕੋਈ ਵੇਖਦਾ ਤੇ ਨਹੀਂ, ਏਦਾਂ ਹੀ ਕਰਦੇ ਆ ਨਾ ਆਪਾਂ। ਕੋਈ ਗਲਤ ਕੰਮ ਕਰਦਾ ਜਦੋਂ ਬੰਦਾ, ਕੋਈ ਚੋਰੀ ਕਰਦਾ ਹੈ, ਕੁਛ ਵੀ ਜਦੋਂ ਬੰਦਾ ਗਲਤ ਕਰਦਾ ਏਦਾਂ ਹੀ ਕਰਦਾ ਨਾ ਬੰਦਾ, ਅੱਗੇ ਵੀ ਵੇਖਦਾ ਪਿੱਛੇ ਵੀ ਵੇਖਦਾ। ਕਹਿੰਦੇ ਅੱਗੇ ਪਿੱਛੇ ਤੇ ਕੋਈ ਨਹੀਂ, ਨਾ ਤੇਰੇ ਅੱਗੇ ਹੈ ਕੋਈ, ਨਾ ਕੋਈ ਪਿੱਛੇ ਹੈ, ਪਰ ਜਿਹੜਾ ਹਰ ਜਗ੍ਹਾ ਹੈ ਉਹਦੇ ਤੋਂ ਕਿਵੇਂ ਛੁਪਾਏਗਾ ਭਾਈ?
ਹੱਟ ਪਟਣ ਬਿਜ ਮੰਦਰ ਭੰਨੈ ਕਰ ਚੋਰੀ ਘਰ ਆਵੇ, ਅੱਗੋਂ ਦੇਖੇ ਪਿੱਛੋਂ ਦੇਖੇ ਤੁਝ ਤੇ ਕਹਾਂ ਛਪਾਵੇ।
ਉਹਨੂੰ ਤੇ ਪਤਾ ਹੈ ਨਾ, ਉਹ ਤੇ ਜਾਣਦਾ ਹੈ। ਉਹ ਮੈਨੇਜਰ ਕਹਿੰਦਾ ਵੀ ਇਹਦਾ ਪ੍ਰਬੰਧ ਤੇ ਕਰ ਦਾਂਗੇ, ਉਹਦਾ ਤੁਸੀਂ ਆਪੇ ਕਰ ਲਓ। ਉਹ ਚੱਕਰੀ ਘੁੰਮ ਗਈ ਦਿਮਾਗ ਦੀ, ਕਹਿੰਦਾ ਯਾਰ ਮੈਂ ਜਿਹੜਾ ਦਿਨ ਰਾਤ ਗੱਲਾਂ ਕਰਦਾ ਇਹ ਮੈਨੇਜਰ ਹੈ ਜਿਹੜਾ, ਇਹਨੂੰ ਪਤਾ ਹੈ ਵੀ ਉਹ ਵੇਖਦਾ ਹੈ, ਉਹਦੇ ਤੋਂ ਪੜਦਾ ਨਹੀਂ ਕੋਈ ਕੀਤਾ ਜਾ ਸਕਦਾ, ਉਹਦੇ ਹਰ ਜਗ੍ਹਾ ਹੀ ਹੈ। ਬਸ ਜਦੋਂ ਸਾਡੀ ਸੁਰਤ ਨੇ ਇਹ ਫੀਲ ਕਰ ਲਿਆ ਨਾ ਵੀ ਉਹ ਹਾਜ਼ਰ ਹੈ ਹਰ ਜਗ੍ਹਾ ਹਰ ਥਾਂ ਹਰ ਪਲ ਹਰ ਸਮੇਂ ਸਾਨੂੰ ਵੇਖਦਾ ਹੈ, ਸਮਝ ਲਓ ਫਿਰ ਉਹਦੇ ਨਾਲ ਸਾਡਾ ਵਿਆਹ ਹੋ ਗਿਆ। ਇਹ ਇੱਥੇ ਪਤਾ ਇਹ ਲੱਗਣਾ ਹੈ ਵੀ ਗਲਤ ਕੰਮ ਬੰਦਾ ਜ਼ਿੰਦਗੀ 'ਚ ਕਰਨੇ ਛੱਡ ਗਿਆ, ਗਲਤ ਕੰਮ ਛੱਡ ਗਿਆ। ਬਸ ਜਿਹੜਾ ਬੰਦਾ ਮਾੜੇ ਕੰਮ ਸਾਰੇ ਛੱਡ ਗਿਆ ਇਹਦਾ ਮਤਲਬ ਇਹਨੂੰ ਪਰਮਾਤਮਾ ਦਾ ਪਤਾ ਲੱਗ ਗਿਆ ਵੀ ਉਹ ਵੇਖ ਗਿਆ, ਤਾਂ ਹੀ ਛੱਡ ਗਿਆ। ਗਲਤ ਕਰਦਾ ਹੀ ਉਹ ਹੈ ਜਿਹੜਾ ਰੱਬ ਨੂੰ ਹਾਜ਼ਰ ਨਹੀਂ ਸਮਝਦਾ। ਸੰਗਤ ਦੇ ਚਰਨਾਂ ਵਿੱਚ ਇੱਕ ਬੇਨਤੀ ਹੈ ਬਈ, ਮੈਂ ਬੀਬੀਆਂ ਵਾਲੇ ਪਾਸੇ ਵੀ ਵੇਖਿਆ, ਸਿੰਘਾਂ ਵਾਲੇ ਪਾਸੇ, ਜਿਹੜੇ ਹਿਸਾਬ ਨਾਲ ਨਾ ਮੈਂ ਜਦੋਂ ਸ਼ੁਰੂ ਕੀਤਾ ਸੀ ਤੇ ਮੈਂ ਸਟੇਜ ਤੇ ਬਹਿ ਕੇ ਕਿਹਾ ਸੀ ਨਾ ਵੀ ਬੜੇ ਟਿਕਾ ਨਾਲ ਬੈਠੇ ਹੋ, ਬਈ ਮੈਂ ਸ਼ੁਰੂ 'ਚ 5 ਕੁ ਮਿੰਟ ਲਾ ਦਿੱਤੇ ਸੀ, ਪਰ ਉਹ ਮੇਰਾ 10 ਕੁ ਮਿੰਟਾਂ ਬਾਅਦ ਭਰਮ ਨਿਕਲ ਗਿਆ ਇੱਥੇ ਵੀ 10 ਮਿੰਟਾਂ ਬਾਅਦ ਹੀ ਮੈਂ ਨੋਟ ਕੀਤਾ ਜਦੋਂ ਤੋਂ ਦੀਵਾਨ ਸ਼ੁਰੂ ਹੋਇਆ ਕਦੇ ਇੱਕ ਹਿੱਲ ਜਾਂਦਾ ਕਦੇ 2 ਉੱਠ ਪੈਂਦੇ ਆ ਕਦੇ ਬੀਬੀਆਂ ਵਾਲੇ ਪਾਸਿਓਂ, ਨਾਲੇ ਕੋਈ ਆਪਾਂ ਬਹੁਤਾ ਟਾਈਮ ਤੇ ਲਾਇਆ ਨਹੀਂ ਅਜੇ, 8:15 ਦੀਵਾਨ ਸ਼ੁਰੂ ਹੋਇਆ ਸੀ, 2:15 ਸੱਚ 2 ਘੰਟੇ ਹੋ ਗਏ, ਮੈਂ ਤੇ ਸੋਚਿਆ ਵੀ ਥੋੜਾ ਹੀ ਹੋਇਆ ਟਾਈਮ, ਪਰ 2 ਘੰਟੇ ਕੋਈ ਬਹੁਤਾ ਟਾਈਮ ਤੇ ਨਹੀਂ ਲੰਘ ਗਿਆ ਪਿਆਰਿਓ, ਬੀਬੀ ਨੇ ਵੀ ਬਹੁਤ ਜ਼ਿਆਦਾ ਸਮਾਂ ਲੱਗਿਆ, ਪਰ ਇਹ ਹੈ ਵੀ ਥੋੜਾ ਜਿਹਾ ਚਿਰ ਟਿਕਾ ਬਣਾ ਕੇ ਰੱਖੋ। ਆ ਜਿਹੜੀ ਵਿੱਚ ਹਿਲਜੁਲ ਹੋ ਜਾਂਦੀ ਹੈ ਨਾ ਇਹਦੇ ਕਰਕੇ ਬਹੁਤ ਗੱਲਾਂ ਜਿਹੜੀਆਂ ਨੇ ਉਹ ਦਿਮਾਗ 'ਚ ਆਉਂਦੀਆਂ ਆਉਂਦੀਆਂ ਧਿਆਨ ਹੋਰ ਪਾਸੇ ਚਲੇ ਜਾਂਦਾ, ਉਹ ਬੇਰਸੀ ਹੋ ਜਾਂਦੀ ਹੈ। ਫਿਰ ਮੈਂ ਇਦਾਂ ਨਾਲੇ ਵੇਖਦਾ ਹੁੰਦਾ ਨਾਲੇ ਗੱਲ ਕਰਦਾ ਭੁੱਲਣ ਜੇ ਲੱਗ ਜਾਂਦੀ, ਕਿਉਂਕਿ ਦਿਮਾਗ 'ਚ 2 ਗੱਲਾਂ ਚੱਲ ਪੈਂਦੀਆਂ, ਇੱਕ ਤੇ ਗੱਲ ਚੱਲ ਰਹੀ ਹੁੰਦੀ ਹੈ ਜਿਹੜੀ ਚੱਲਦੀ ਹੈ, ਉਧਰੋਂ ਫਿਰ ਐਂ ਆ ਜਾਂਦਾ ਵੀ ਇਹਨਾਂ ਨੂੰ ਹੋਇਆ ਕੀ ਹੈ, ਉੱਠੇ ਜੇ ਕਿਉਂ ਜਾਂਦੇ ਤੁਰੇ, ਇਹ 2 ਗੱਲਾਂ ਚੱਲ ਪੈਂਦੀਆਂ। ਜਦੋਂ ਇਦਾਂ ਟਿਕਾ ਬਣਿਆ ਹੋਵੇ ਫਿਰ ਨਹੀਂ 2 ਗੱਲਾਂ ਹੁੰਦੀਆਂ, ਫਿਰ ਜਿਹੜੀ ਗੱਲ ਕਹਿ ਰਿਹਾ ਹੁੰਦਾ ਉਹਦੇ ਮਗਰ ਫਿਰ ਇੱਕ ਲਾਈਨ ਹੋਰ, ਇਦਾਂ ਲਾਈਨ ਲੱਗੀ ਹੁੰਦੀ ਸਿੱਧੀ ਵੀ ਇੱਕ ਗੱਲ ਹੋ ਗਈ ਪੂਰੀ, ਫਿਰ ਦੂਜੀ ਹੋਰ ਆ ਜਾਂਦੀ ਉਹਨੇ ਨੂੰ ਦਿਮਾਗ ਸੁਰਤ 'ਚ ਆਈ ਜਾਂਦੀ, ਆ ਹੋ ਗਈ ਫਿਰ ਉਹਨੇ ਨੂੰ ਹੋਰ ਕੋਈ ਗੱਲ ਆ ਜਾਂਦੀ ਆਪਣੇ ਆਪ, ਐਂ ਲੜੀ ਤੁਰੀ ਆਉਂਦੀ ਹੈ ਤੇ ਜਦੋਂ ਹਿਲਜੁਲ ਹੁੰਦੀ ਹੈ ਫਿਰ ਦਿਮਾਗ ਇੱਧਰ ਨੂੰ ਤੁਰ ਜਾਂਦਾ ਉਹ ਇੱਧਰਲੇ ਪਾਸੇ ਕਨੈਕਸ਼ਨ ਬੰਦ ਹੋ ਜਾਂਦਾ ਉਹ ਤਾਰ ਟੁੱਟ ਜਾਂਦੀ ਤਾਂ ਕਰਕੇ ਭਾਈ ਜਦੋਂ ਸਤਸੰਗ ਵਿੱਚ ਬੈਠਦੇ ਆ ਨਾ ਆਪਾਂ ਟਕਾਰ ਨਾਲ ਬੈਠੀਏ ਕੋਸ਼ਿਸ਼ ਕਰੋ ਵੀ ਆਪਾਂ ਥੋੜੇ ਜਿਹੇ ਮਿੰਟ ਜੇ ਤੁਸੀਂ ਇਦਾਂ ਦੀਆਂ ਗੱਲਾਂ ਨਹੀਂ ਸੁਣਨੀਆਂ ਚਾਹੁੰਦੇ ਇਦਾਂ ਸਮਝਣਾ ਫਿਰ ਕੋਈ ਇਤਿਹਾਸ ਸ਼ੁਰੂ ਕਰ ਲੈਂਦੇ ਆ ਬਸ ਫਿਰ ਤੇ ਸਾਖੀ ਜਦੋਂ ਚੱਲਦੀ ਹੁੰਦੀ ਹੈ ਫਿਰ ਇਦਾਂ ਲੱਗਦਾ ਵੀ ਫਿਲਮ ਚੱਲ ਰਹੀ ਹੈ ਬਸ ਅੱਗੇ ਸਾਡੀ ਗੱਲ ਤੇ ਹੋ ਨਹੀਂ ਰਹੀ ਹੁੰਦੀ ਉਹ ਹੈ ਜਿਹੜਾ ਸਿੱਖ ਤੇ ਜਾਂ ਫਿਰ ਉਹਦਾ ਗੁਰੂ ਹੈ ਉਹ ਬੰਦ ਬੰਦ ਕਟਾ ਗਿਆ ਖੋਪਰ ਲੁਹਾ ਗਿਆ ਉਹ ਫਿਲਮ ਵਾਂਗੂ ਚੱਲੀ ਜਾਂਦੀ ਆਪਾਂ ਬਾਹਰ ਹੀ ਆ ਆਖੋ ਸਤਨਾਮ ਤੇ ਜਦੋਂ ਚੱਲਦੀ ਹੈ ਗੁਰਬਾਣੀ ਦੀ ਕਥਾ ਗੁਰਬਾਣੀ ਦੀ ਵਿਚਾਰ ਵਿੱਚ ਅਸੀਂ ਸਾਹਮਣੇ ਹੁੰਦੇ ਜਦੋਂ ਅਸੀਂ ਸਾਹਮਣੇ ਹੁੰਦੇ ਹਾਂ ਉਦੋਂ ਫਿਰ ਸਾਡੇ ਅੰਦਰ ਚੱਕਰੀ ਘੁੰਮਦੀ ਹੈ ਸਾਡੇ ਅੰਦਰ ਐ ਉੱਥਲ ਪੁੱਥਲ ਮੱਚ ਜਾਂਦੀ ਹੈ ਦਿਮਾਗ 'ਚ ਗੱਲ ਵੱਜਦੀ ਹੈ ਵੀ ਸੱਚੀ ਗੱਲ ਹੈ ਤਾਂ ਕੀ ਇਦਾਂ ਹੋ ਸਕਦਾ ਹੈ ਫਿਰ ਉਹਦੇ ਨਾਲ ਬੇਚੈਨੀ ਪੈਦਾ ਹੁੰਦੀ ਹੈ ਬੇਚੈਨੀ ਉਦੋਂ ਪੈਦਾ ਹੁੰਦੀ ਜਦੋਂ ਸਾਡੀ ਗੱਲ ਚੱਲਦੀ ਹੈ ਜਦੋਂ ਜੇ ਤੁਸੀਂ ਕਹਿੰਦੇ ਹੋ ਵੀ ਟਕਾ ਬਣਿਆ ਹੋਇਆ ਗੱਲ ਦੂਜੇ ਦੀ ਚੱਲਦੀ ਗੱਲ ਸਾਹਿਬਜ਼ਾਦਿਆਂ ਦੀ ਚੱਲ ਰਹੀ ਹੈ ਗੱਲ ਤਾਰੂ ਸਿੰਘ ਦੀ ਚੱਲ ਰਹੀ ਹੈ ਉੱਥੇ ਅਸੀਂ ਵਿੱਚ ਨਹੀਂ ਸਾਡੇ ਘਰ ਵਿੱਚ ਵੀ ਜੇ ਕੋਈ ਸਾਡੀ ਗੱਲ ਲੱਗ ਜੇ ਕਰਨ ਆਏ ਗਏ ਦੇ ਉਹ ਛੱਡੋ ਯਾਰ ਹੁਣ ਮੇਰੇ ਤੇ ਹੀ ਲਾ ਦੋਗੇ ਤੁਸੀਂ ਇਹਨਾਂ ਨਾਲ ਹੋਰ ਗੱਲ ਕਰੋ ਕੋਈ ਬੰਦਾ ਕਾਲਾ ਜਾਂ ਨਹੀਂ ਪੈ ਜਾਂਦਾ ਵੀ ਛੱਡੋ ਹੁਣ ਇਦਾਂ ਹੀ ਇੱਥੇ ਹੁੰਦਾ ਦੀਵਾਨ ਵਿੱਚ ਜਦੋਂ ਆਪਾਂ ਗੱਲਾਂ ਆਪਣੀਆਂ ਘਰ ਦੀਆਂ ਕਰਨ ਲੱਗ ਜਾਂਦੇ ਹਾਂ ਉਦੋਂ ਐਂ ਲੱਗਦਾ ਵੀ ਯਾਰ ਇਹ ਗੱਲ ਕਿਤੇ ਨਾ ਕਿਤੇ ਮੇਰੇ ਤੇ ਲੱਗ ਲੱਗ ਉਦੋਂ ਫਿਰ ਜੀ ਕਰਦਾ ਵੀ ਯਾਰ ਸਾਖੀ ਹੋਵੇ ਕੋਈ ਇਤਿਹਾਸ ਚੱਲੇ ਅਸੀਂ ਬਾਹਰ ਨਿਕਲ ਜਾਂਦੇ ਹਾਂ ਤਾਂ ਕਰਕੇ ਮੇਰੀ ਇਹ ਬੇਨਤੀ ਹੈ ਵੀ ਜਰਾ ਇਕਾਗਰਤਾ ਬਣਾ ਕੇ ਸਮਝਣ ਦੀ ਕੋਸ਼ਿਸ਼ ਕਰੋ ਭਾਈ ਜਦੋਂ ਸਾਡਾ ਪਰਮਾਤਮਾ ਨਾਲ ਕਨੈਕਸ਼ਨ ਜੁੜਦਾ ਹੈ ਉਹਦੇ ਨਾਲ ਸਾਡੀ ਸੁਰਤ ਇੱਕ ਬਿੱਕ ਹੁੰਦੀ ਹੈ ਫਿਰ ਬੰਦਾ ਗਲਤੀ ਕਦੇ ਨਹੀਂ ਕਰਦਾ ਜਿਹੜਾ ਨਿਕਟ ਬੁੱਝੇ ਜਿਹੜਾ ਪਰਮਾਤਮਾ ਨੂੰ ਨੇੜੇ ਸਮਝਦਾ ਹੈ ਨਿਕਟ ਬੁੱਝੇ ਸੋ ਬੁਰਾ ਕਿਉਂ ਕਰੇ ਉਹ ਬੁਰਾਈ ਕਦੇ ਨਹੀਂ ਕਰ ਸਕਦਾ ਕੌਣ ਝੂਠ ਬੋਲਦਾ ਜਿਹੜੇ ਰੱਬ ਨੂੰ ਦੂਰ ਸਮਝਦੇ ਆ ਪਰਗ੍ਰਹਿ ਕੌਣ ਜਾਂਦੇ ਨੇ ਜਿਹੜੇ ਰੱਬ ਨੂੰ ਦੂਰ ਸਮਝਦੇ ਆ ਚੋਰੀ ਕੌਣ ਕਰਦੇ ਆ ਜਿਹੜੇ ਰੱਬ ਨੂੰ ਦੂਰ ਸਮਝਦੇ ਆ ਲੈ ਪੂਰਾ ਸ਼ਬਦ ਇੱਕ ਵਾਰ ਸੁਣਿਓ ਇਹ ਸ਼ਬਦ ਦਾ ਅਰਥ ਇਹ ਹੈ ਵੀ ਜਿਹੜੇ ਰੱਬ ਨੂੰ ਰੱਬ ਨਾਲ ਵਿਆਹੇ ਨਹੀਂ ਜਾਂਦੇ ਇੱਕ ਮਿੱਕ ਨਹੀਂ ਹੁੰਦੀ ਸੁਰਤ ਜਿਨ੍ਹਾਂ ਦੀ ਉਹੀ ਸਾਰੀਆਂ ਗਲਤੀਆਂ ਕਰਦੇ ਆ ਜਿਹੜੇ ਇਹ ਮੰਨਦੇ ਐ ਕਿ ਪਰਮਾਤਮਾ ਸਾਡੇ 'ਚ ਐ ਅਸੀਂ ਪਰਮਾਤਮਾ 'ਚ ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ ਉਹ ਕਦੇ ਗਲਤੀ ਨਹੀਂ ਕਰਦੇ ਆ ਵੇਖੋ ਆ ਸ਼ਬਦ ਪੂਰਾ ਸੁਣਿਓ ਬਿਲਕੁਲ ਕਲੀਅਰ ਹੋ ਜਾਂਦਾ ਇਹਦੇ ਵਿੱਚ ਸੁਣਿਓ ਇੱਕ ਵਾਰ
ਨਿਕਟ ਬੁੱਝੇ ਸੋ ਬੁਰਾ ਕਿਉਂ ਕਰੇ ਵਿਖ ਸੰਚੇ ਨਿਤ ਡਰਦਾ ਫਿਰੇ
ਮਾੜੇ ਕੰਮ ਕਰਦਾ ਨਿਤ ਡਰਦਾ ਫੜਿਆ ਨਾ ਜਾਵਾ ਫੜਿਆ ਨਾ ਜਾਵਾ ਫੜਿਆ ਨਾ ਜਾਵਾ ਨਿਤ ਡਰਦਾ ਗਲਤ ਕੰਮ ਕਰਦਾ ਰੱਬ ਨੂੰ ਨੇੜੇ ਨਹੀਂ ਸਮਝਦਾ ਤੇ ਡਰਦਾ ਰਹਿੰਦਾ ਹਰ ਵੇਲੇ ਜਿਹੜੇ ਬੰਦਿਆਂ ਦੇ ਘਰ ਚੋਰੀ ਦੀ ਮੱਝ ਖੜੀ ਹੈ ਐਂ ਦਿਲ ਕਰਦਾ ਹੀ ਰਹਿੰਦਾ ਵੀ ਕਿਤੇ ਮਾਲਕ ਨੂੰ ਪਤਾ ਨਾ ਲੱਗ ਜਾਵੇ ਜਿਹਦੇ ਘਰ ਚੋਰੀ ਦਾ ਪੈਸਾ ਆ ਗਿਆ ਜਿਹਦੇ ਘਰ ਕੁਛ ਵੀ ਗਲਤ ਜਿਹਨੇ ਕੀਤਾ ਹੈ ਉਹਦਾ ਦਿਲ ਐ ਕੰਬਦਾ ਜਿਹੜਾ ਬੰਦਾ ਕਿਤੇ ਗਲਤ ਰਿਲੇਸ਼ਨ ਬਣਾ ਕੇ ਬਹਿ ਜੇ ਮਾਂ ਪਿਓ ਤੋਂ ਬਿਨਾਂ ਮਾਂ ਪਿਓ ਨੂੰ ਦੱਸਿਆ ਨਹੀਂ ਰਿਸ਼ਤਾ ਨਹੀਂ ਹੋਇਆ ਬਾਹਰ ਗਲਤ ਗਲਤ ਰਿਲੇਸ਼ਨ ਬਣਾ ਕੇ ਬਹਿ ਜੇ ਉਹ ਹਰ ਵੇਲੇ ਡਰਦਾ ਰਹਿੰਦਾ ਵੀ ਕਿਤੇ ਦੁਨੀਆ ਨੂੰ ਪਤਾ ਨਾ ਲੱਗੇ ਸਿੱਧੀ ਜੀ ਗੱਲ ਕਹਾਂ ਇੱਕ ਘਰ ਵਾਲੀ ਹੈ ਇੱਕ ਬਾਹਰ ਵੀ ਹੈ ਜਾਂ ਦੋ ਬਾਹਰ ਵੀ ਨੇ ਐਂ ਦਿਲ ਕੰਬਦਾ ਹਰ ਵੇਲੇ ਵੀ ਮੈਂ ਫੋਨ ਕਰਦਾ ਘਰ ਵਾਲੀ ਨੂੰ ਛੱਡ ਕੇ ਕਿਤੇ ਪਤਾ ਨਾ ਲੱਗ ਜੇ ਉਹ ਬੰਦਾ ਹਰ ਵੇਲੇ ਦੁਖੀ ਰਹਿੰਦਾ ਡਰੇਗਾ ਮੇਰਾ ਫੋਨ ਨਾ ਘਰ ਵਾਲੀ ਦੇ ਹੱਥ 'ਚ ਲੱਗ ਜੇ ਕਿਤੇ ਮੇਰੇ ਮਾਂ ਪਿਓ ਨੂੰ ਪਤਾ ਨਾ ਲੱਗ ਜੇ ਹਰ ਵੇਲੇ ਉਹਦੇ ਅੰਦਰ ਤਾਂ ਡਰ ਖਤਮ ਨਹੀਂ ਹੁੰਦਾ ਚਾਹੇ ਬੀਬੀਆਂ ਵਿੱਚ ਕੋਈ ਬੈਠੀ ਹੋਵੇ ਚਾਹੇ ਭਾਈਆਂ 'ਚ ਤੁਹਾਡੇ 'ਚ ਕੋਈ ਬੈਠਾ ਹੈ ਨੋਟ ਕਰਕੇ ਵੇਖੋ ਤੁਹਾਡੀਆਂ ਤਲੀਆਂ 'ਚ ਪਸੀਨਾ ਆ ਗਿਆ ਹੋਣਾ ਹੱਥ ਚੈੱਕ ਕਰਕੇ ਵੇਖੋ ਆਪਣੇ ਚਿਪ ਚਿਪ ਕਰਨ ਲੱਗ ਗਏ ਹੋਣਗੇ ਜਿਹੜੇ ਬੰਦੇ ਸਹੀ ਨੇ ਉਹਨਾਂ ਨੂੰ ਨਹੀਂ ਕੋਈ ਫਰਕ ਪਿਆ ਪਰ ਦੂਜੇ ਬੰਦੇ ਵੇਖਿਓ ਐ ਝੁੰਚਣੀ ਛਿੜਦੀ ਹੈ ਸਿਰ 'ਚ ਖਾਜ ਹੋਣ ਲੱਗ ਪਈ ਹੋਣੀ ਹੈ ਪਸੀਨਾ ਆ ਗਿਆ ਹੋਣਾ ਸਿਰ ਤੇ ਇੰਨੀ ਗੱਲ ਸੁਣ ਕੇ। ਉਦੋਂ ਜਦੋਂ ਕਰਦਾ ਤੇ ਗੁਰੂ ਸਾਹਿਬ ਕਹਿੰਦੇ ਆ ਕੀ ਸਮਝਦੇ ਹੋ ਤੁਸੀਂ ਬਈ ਸਜ਼ਾ ਮਿਲੇਗੀ ਅੱਗੇ ਜਾ ਕੇ ਕਿਤੇ, ਇਹਨੂੰ ਸਜ਼ਾ ਨਹੀਂ ਮੰਨਦੇ। ਧੜਕਣ ਤੇਰੀ ਤੇਜ ਹੋ ਜਾਂਦੀ ਹੈ ਜਦ ਤਰ੍ਹਾਂ ਤੂੰ ਸੌ ਨਹੀਂ ਸਕਦਾ, ਦਿਲ ਤੇਰਾ ਤੇਜ ਧੜਕਦਾ ਰਹਿੰਦਾ ਹੈ, ਤੂੰ ਕਹਿੰਦਾ ਵੀ ਤੈਨੂੰ ਸਜ਼ਾ ਮਿਲੇਗੀ ਅਜੇ। ਇਹ ਸਜ਼ਾ ਨਹੀਂ ਵੀ ਸੁੱਖ ਦੀ ਨੀਂਦ ਨਹੀਂ ਆਉਂਦੀ, ਨੀਂਦ ਤੇਰੀ ਹਰਾਮ ਹੈ, ਖਾਣਾ ਤੈਨੂੰ ਪਚਦਾ ਨਹੀਂ। ਜਿਹੜੇ ਬੰਦੇ ਜਿੰਨੇ ਜ਼ਿਆਦਾ ਗਲਤ ਕੰਮ ਕਰਦੇ ਨੇ ਪੇਟ ਖਰਾਬ ਹੋਣਗੇ, ਉਹਨਾਂ ਦੇ ਹਜ਼ਮ ਨਹੀਂ ਹੁੰਦੇ ਖਾਣੇ, ਐਸਿਡ ਦੀਆਂ ਗੋਲੀਆਂ ਸਭ ਤੋਂ ਵੱਧ ਖਾਣਗੇ, ਖਾਣਾ ਹਜ਼ਮ ਨਹੀਂ। ਗਲਤ ਕੰਮ ਕਰਨ ਵਾਲੇ ਬੰਦੇ ਕਦੇ ਸਹੀ ਨਹੀਂ ਹੋ ਸਕਦੇ, ਫਿਜ਼ੀਕਲੀ ਵੀ ਬਿਮਾਰ ਰਹਿਣਗੇ। ਇਹ ਕੁਰਬਾਨੀ ਨੂੰ ਸਿੱਧੇ ਅਰਥਾਂ ਵਿੱਚ ਸਮਝ ਕੇ ਵੇਖੋ। ਜਿਹੜਾ ਬੰਦਾ ਰੱਬ ਨੂੰ ਨੇੜੇ ਨਹੀਂ ਸਮਝਦਾ ਸਦਾ ਡਰਦਾ ਹੈ, ਬਿਖ ਸੰਚੈ ਨਿੱਤ ਡਰਦਾ ਫਿਰ ਨਿੱਤ ਡਰੇ, ਕਦੇ ਉਹ ਬੰਦਾ ਸੁੱਖ ਦੀ ਨੀਂਦ ਨਹੀਂ ਸੌ ਸਕਦਾ। ਤਾਂ ਕਰਕੇ ਮੇਰਿਓ ਵੀਰੋ ਭਾਈਓ ਮੇਰਿਓ ਭੈਣੋ, ਆਪਾਂ ਸਾਰੇ ਇਹ ਯਤਨ ਕਰੀਏ ਵੀ ਗਲਤੀ ਨਾ ਹੋਵੇ ਜ਼ਿੰਦਗੀ ਵਿੱਚ, ਉਹਨੂੰ ਹਾਜ਼ਰ ਸਮਝ ਕੇ ਕਰੀਏ, ਉਹਦਾ ਕੈਮਰਾ ਫਿੱਟ ਰੱਖੀਏ ਸਦਾ ਵੀ ਉਹ ਵੇਖਦਾ, ਫਿੱਟ ਤੇ ਹੈ ਹੀ ਹੈ, ਆਪਾਂ ਮੰਨ ਲਈਏ ਉਹ ਸਾਰਿਆਂ 'ਚ ਹੈ, ਸਭ ਨੂੰ ਵੇਖਦਾ। ਇੱਦਾਂ ਮੰਨ ਕੇ ਚੱਲੀਏ ਜਦੋਂ ਤੇ ਫਿਰ ਵੇਖਿਓ ਗਲਤ ਹੋਏਗਾ ਕਿਵੇਂ। ਲਓ ਹੁਣ ਅੱਗੇ ਪੂਰਾ ਸ਼ਬਦ ਸੁਣਿਓ, ਅਰਥ ਇਹਦਾ ਸਮਝ ਆ ਜਾਣਾ ਹੈ। ਜਿਹੜਾ ਨੇੜੇ ਨਹੀਂ ਸਮਝਦਾ ਉਹੀ ਝੂਠ ਬੋਲਦਾ, ਜਿਹੜਾ ਨੇੜੇ ਨਹੀਂ ਸਮਝਦਾ ਪਰਗ੍ਰਹਿ ਉਹ ਜਾਂਦਾ ਘਰ ਵਾਲੀ ਨੂੰ ਛੱਡ ਕੇ, ਬਾਹਰ ਮੂੰਹ ਉਹ ਮਾਰਦਾ ਜਿਹੜਾ ਨੇੜੇ ਨਹੀਂ ਸਮਝਦਾ, ਚੋਰੀ ਉਹ ਕਰਦਾ ਜਿਹੜਾ ਨੇੜੇ ਨਹੀਂ ਸਮਝਦਾ। ਆ ਪੂਰਾ ਸ਼ਬਦ ਸੁਣੋਗੇ ਸਮਝ ਆ ਜਾਏਗੀ, ਇਕੱਲੇ ਇਕੱਲੀ ਪੰਕਤੀ ਦੀ ਵਿਆਖਿਆ ਨਹੀਂ ਕਰਨੀ, ਪੂਰਾ ਸ਼ਬਦ ਸੁਣੋ ਸਮਝ ਆਏਗਾ ਸਰ। ਹਾਂਜੀ
ਹੈ ਨਿਗੁੱਟ ਅਰ ਭੇਦ ਨਾ ਪਾਇਆ ਬਿਨ ਸਤਿਗੁਰ ਸਭ ਮੋਹੀ ਮਾਇਆ ਨੇੜੇ ਨੇੜੇ ਸਭ ਕੋ ਕਹੈ ਗੁਰਮੁਖ ਭੇਦ ਵਿਰਲਾ ਕੋਲ ਹੈ ਨਿਕਟ ਨਾ ਦੇਖੇ ਪਰ ਗ੍ਰਹਿ ਜਾਏ ਦਰ ਦੁਹਰੇ ਮਿਥਿਆ ਕਰ ਖਾਏ ਪੈਠ ਗੋਰੀ ਹਰ ਸੰਗ ਨਾ ਜਾਣਿਆ ਬਾਜ ਗੁਰੂ ਹੈ ਪਰਮ ਪੁਲਾਨਿਆ ਨਿਕਟ ਨਾ ਜਾਣੈ ਬੋਲੇ ਕੂ ਮਾਇਆ ਮੋਹ ਮੂਠਾ ਹੈ ਮੂ ਅੰਤਰ ਵਸ ਤੋਂ ਦਿਸੰਤਰ ਜਾਏ ਬਾਜ ਗੁਰੂ ਹੈ ਪਰਮ ਪੁਲਾਏ ਜਿਸ ਮਸਤਕ ਕਰਮ ਲਿਖਿਆ ਲੇਲਾ ਸਤਿਗੁਰ ਸੇਵੇ ਖੁੱਲੇ ਕਪਾਰ ਅੰਤਰ ਬਾਹਰ ਨਿਕੁਟੇ ਸੋਏ ਜਨ ਨਾਨਕ ਆਵੇ ਨਾ ਜਾਵੇ ਕੋਏ।
ਆ ਸ਼ਬਦ ਨੇ ਦੇ ਸੁਰਤ ਚ ਰਹਿਣੇ ਚਾਹੀਦੇ ਸਾਡੇ। ਇਹਨਾਂ ਬਚਨਾਂ ਨੂੰ ਦੁਹਰਾਉਣਾ ਬਾਰ ਬਾਰ, ਇਹੋ ਜਿਹੇ ਸ਼ਬਦ ਨੇ ਜਿਹੜੇ ਸਾਡੀ ਸੁਰਤ ਚ ਦੁਹਰਾਓ, ਬਾਰ ਬਾਰ ਚੇਤਾ ਕਰੋ, ਭੁੱਲੀਏ ਨਾ ਇਹ ਬਚਨ ਵੀ ਉਹ ਨੇੜੇ ਹੈ, ਉਹ ਵੇਖਦਾ, ਉਹਦੇ ਨਾਲ ਸਾਡਾ ਕਨੈਕਸ਼ਨ ਹੈ। ਉਹਨੇ ਸਜ਼ਾ ਦੇ ਦੇਣੀ ਯਾਰ ਜੇ ਗਲਤ ਕਰਾਂਗਾ, ਹਰ ਵੇਲੇ ਵੇਖਦਾ, ਜਿੱਦਾਂ ਦਾ ਕਰੇਗਾ ਭੋਗੇਗਾ ਮਨਾ। ਬਸ ਜ਼ਿੰਦਗੀ ਬਦਲ ਗਈ ਇਹ ਤੋਂ ਵੱਧ ਗਿਆਨ ਦੇਣ ਦੀ। ਉਸ ਜਿਹੜਾ ਬੰਦਾ ਆ ਇੱਕ ਸ਼ਬਦ ਸਮਝ ਕੇ ਤੇ ਐ ਕਹਿ ਦੇ ਵੀ ਲਓ ਜੀ ਅੱਜ ਤੋਂ ਬਾਅਦ ਤੇ ਹਾਜ਼ਰ ਮੰਨਾਂਗੇ, ਉਹਨੇ ਬੰਦੇ ਨੇ ਨਾ ਜੁੱਤੀ ਚੱਕ ਲਈ ਕਿਸੇ ਦੀ, ਕਿਸੇ ਨੂੰ ਕਿਵੇਂ ਉਹ ਬੰਦਾ ਝੂਠ ਬੋਲ ਸਕਦਾ, ਫਿਰ ਉਹ ਬੰਦਾ ਚੋਰੀ ਕਰ ਸਕਦਾ, ਉਹ ਬੰਦਾ ਕਦੇ ਗਲਤ ਕੰਮ ਕਰ ਹੀ ਨਹੀਂ ਸਕਦਾ। ਇੱਕ ਗੱਲ ਦਿਮਾਗ ਚ ਆ ਗਈ, ਬਸ ਗੱਲ ਖਤਮ, ਪਰਮਾਤਮਾ ਮੇਰਾ ਅੱਛਾ, ਮੈਂ ਉਹਦੀ ਅੰਸ, ਆਪਾਂ ਨਹੀਂ ਕਰਦੇ, ਜ਼ਿੰਦਗੀ ਬਦਲ ਗਈ। ਉਸ ਬੰਦੇ ਨੂੰ ਹੋਰ ਉਪਦੇਸ਼ ਦੇਣ ਦੀ ਤੇ ਲੋੜ ਹੀ ਨਹੀਂ। ਤਾਂ ਕਰਕੇ ਭਾਈ ਤੁਹਾਡੇ ਚ ਕਈ ਬੰਦੇ ਹੈ, ਕਈ ਬੰਦੇ ਹੈ ਤੁਹਾਡੇ ਚ ਜਿਨ੍ਹਾਂ ਦਾ ਇੱਕ ਵਾਰੀ ਵਿਆਹ ਹੋਇਆ, ਪਤਨੀ ਨੂੰ 100% ਪਤੀ ਤੇ ਵਿਸ਼ਵਾਸ ਹੈ ਤੇ ਪਤੀ ਨੂੰ 100% ਘਰ ਵਾਲੀ ਤੇ ਵਿਸ਼ਵਾਸ ਹੈ, ਨਾ ਉਹਨੇ ਕਦੇ ਕੁਛ ਗਲਤੀ ਕੀਤੀ ਹੈ ਤੇ ਨਾ ਇਹਨੇ ਕਦੇ ਗਲਤੀ ਕੀਤੀ। ਇੱਕ ਵਾਰੀ ਬਸ ਇਦਾਂ ਬੈਠੇ ਆਨੰਦ ਕਾਰਜਾਂ ਵੇਲੇ ਬੈਠੇ ਬਰਾਬਰ, ਅੱਜ ਤੱਕ ਮੁੜ ਕੇ ਕੋਈ ਗਲਤੀ ਨਹੀਂ ਕੀਤੀ। ਇਦਾਂ ਹੀ ਹੈ, ਬਸ ਇੰਨਾ ਹੀ ਹੈ, ਇਦਾਂ ਹੀ ਰੱਬ ਨਾਲ ਪਿਆਰ ਪੈਂਦਾ। ਇੱਕ ਦਿਨ ਚ ਪੈ ਸਕਦਾ ਉਹ ਪਲ ਜ਼ਿੰਦਗੀ ਵਿੱਚ ਆਵੇ, ਉਹਨੂੰ ਕਹਿੰਦੇ ਨੇ ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ। ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, 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 ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ। ਆਓ ਬਲਿਹਾਰੀ ਸਤਿਗੁਰ ਚਰਨਾ, ਆਓ ਬਲਿਹਾਰੀ ਸਤਿਗੁਰ ਚਰਨਾ, ਆਓ ਬਲਿਹਾਰੀ ਸਤਿਗੁਰ ਚਰਨਾ, ਆਓ ਬਲਿਹਾਰੀ ਸਤਿਗੁਰ ਚਰਨਾ, ਆਓ ਬਲਿਹਾਰੀ।
ਬੋਲੋ ਪਿਆਰੇ, ਫਿਰ ਕਿਹੋ ਫਿਰ ਕਿਹੋ
ਜੀ,
ਆਓ ਬਲਿਹਾਰੀ, ਆਓ ਬਲਿਹਾਰੀ,
ਆਓ ਬਲਿਹਾਰੀ ਸਤਿਗੁਰ ਚਰਨਾ, 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 ਆਓ ਬਲਿਹਾਰੀ, 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 ਆਓ ਇੱਥੇ ਫਿਰ ਇਹ ਗੱਲ ਸਮਝ ਨਹੀਂ ਆ ਜਾਂਦੀ ਜਿਹੜਾ ਬਚਨ ਆਉਂਦਾ ਭਗਤ ਰਵਿਦਾਸ ਜੀ ਦਾ ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ਼ ਦਿਖਾਏ ਜੀ ਇੱਕ ਛਿਨ ਕਿਉਂ ਕਹਿੰਦੇ ਆ ਭਲਾ ਉਹਨਾਂ ਨੂੰ ਪਤਾ ਹੈ ਵੀ ਇੱਕ ਛਿਨ ਵਿੱਚ ਹੀ ਸਮਝ ਆ ਜਾਣੀ ਹੈ ਮੁੜ ਕੇ ਲੋੜ ਹੀ ਨਹੀਂ ਪੈਣੀ ਆਖੋ ਸਤਨਾਮ ਇੱਕ ਛਿਨ ਹੀ ਹੁੰਦਾ ਬਸ ਉਹ ਇੱਕ ਛਿਨ ਨਹੀਂ ਸੀ ਜਿੱਦਣ ਤੈਨੂੰ ਐਂ ਪਤਾ ਲੱਗਾ ਸੀ ਵੀ ਤੇਰੇ ਬੱਚਾ ਹੋਇਆ ਤੂੰ ਪਿਓ ਬਣ ਗਿਆ ਇਹ ਛਿਨ ਨਹੀਂ ਸੀ ਤੇਰੀ ਜ਼ਿੰਦਗੀ ਚ ਬਾਕੀ ਤੇ ਆਪੇ ਹੀ ਸਮਝ ਆ ਜਾਂਦੀ ਫਿਲਾਸਫੀ ਸਾਰੀ ਇਹ ਛਿਨ ਨਹੀਂ ਸੀ ਵੀ ਤੇਰਾ ਵਿਆਹ ਹੋ ਗਿਆ ਇਹਦੇ ਨਾਲ ਚਾਰੇ ਲਾਵਾਂ ਪੂਰੀਆਂ ਕਰਨ ਤੋਂ ਬਾਅਦ ਜਦੋਂ ਐਂ ਬਹਿ ਗਿਆ ਸੀ ਉਹ ਛਿਨ ਨਹੀਂ ਸੀ ਇੱਕ ਬਸ ਇੰਨਾ ਹੀ ਹੈ ਪਤਾ ਇੱਥੇ ਕਾਰਨ ਇਹ ਹੈ ਇੱਥੇ ਬੜੀਆਂ ਫਿਲਾਸਫੀਆਂ ਦੀ ਲੋੜ ਹੈ ਇੱਥੇ ਇੱਥੇ ਹੀ ਲੋੜ ਹੈ ਧਰਮ ਵਾਲੇ ਪਾਸੇ ਇੰਨਾ ਕੁਛ ਚਾਹੀਦਾ ਬਾਕੀ ਜ਼ਿੰਦਗੀ 'ਚ ਤੇ ਸਾਨੂੰ ਇੱਕ ਮਿੰਟ ਲੱਗਦਾ ਸਮਝਣ ਲੱਗਿਆ ਇੱਕ ਸੈਕਿੰਡ ਦਾ ਟਾਈਮ ਲੱਗਦਾ ਬਸ ਸਭ ਸਮਝ ਆ ਜਾਂਦੀ ਹੈ ਇੱਥੇ ਹੀ ਸਮਝ ਨਹੀਂ ਪੈਂਦੀ ਪਰ ਚੇਤਾ ਰੱਖਿਓ ਜਿਹੜੇ ਬੰਦੇ ਇੱਛੁਕ ਨੇ ਚਾਹੁੰਦੇ ਹੈ ਉਹਨਾਂ ਨੂੰ ਜ਼ਰੂਰ ਉਹਨਾਂ ਦੀ ਜ਼ਿੰਦਗੀ 'ਚ ਉਹ ਇੱਕ ਛਿਨ ਆਏਗਾ ਗਰੰਟੀ ਜਿਹੜੇ ਹੁਣ ਗੱਲ ਕਿੱਥੋਂ ਚੱਲੀ ਸੀ ਨਾਨਕ ਨਾਮ ਤਿੰਨਾਂ ਕੋ ਮਿਲਿਆ ਜਿਨ ਕੋ ਧੁਰ ਲਿਖ ਪਾਇਆ ਕਹਿੰਦੇ ਨਾਮ ਮਤਲਬ ਉਹਦੀ ਹੋਂਦ ਜ਼ਰੂਰ ਕਹਿੰਦੇ ਉਹਨਾਂ ਨੂੰ ਰੱਬ ਮਿਲ ਜਾਣਾ ਹੈ ਜਿਨ੍ਹਾਂ ਨੇ ਸ਼ੁਰੂ ਤੋਂ ਮੁੱਢ ਤੋਂ ਇਹ ਸੋਚ ਲਿਆ ਸੀ ਕਿ ਮੈਨੂੰ ਪਰਮਾਤਮਾ ਦੀ ਹੋਂਦ ਦਾ ਅਹਿਸਾਸ ਹੋਵੇ ਜਿਹੜੇ ਮੁੱਢ ਤੋਂ ਇਹ ਸੋਚ ਕੇ ਤੁਰੇ ਸੀ ਉਹਨਾਂ ਤੇ ਜ਼ਰੂਰ ਕਿਰਪਾ ਹੋਏਗੀ ਗਰੰਟੀ ਤੇ ਜਿਹੜੇ ਮੁੱਢ ਤੋਂ ਸੋਚ ਕੇ ਹੀ ਨਹੀਂ ਤੁਰੇ ਚੱਲ ਗਾਤਰਾ ਪਾ ਲਿਆ ਅੰਮ੍ਰਿਤ ਛਕ ਲਿਆ ਸਿੰਘ ਬਣ ਗਏ ਬਸ ਠੀਕ ਹੈ ਇੰਨਾ ਹੀ ਹੈ ਬਸ ਹੁਣ ਗਾਂ ਅੱਗੇ ਏਦਾਂ ਨਹੀਂ ਜਿਹੜੇ ਤੁਰੇ ਹੀ ਇਹ ਸੋਚ ਕੇ ਨੇ ਵੀ ਪਰਮਾਤਮਾ ਨੂੰ ਫੀਲ ਕਰਨਾ ਹੈ ਬਈ ਉਹ ਕੋਈ ਬੰਦਾ ਥੋੜਾ ਹੈ ਉਹ ਤੇ ਸੁਰਤ ਦੇ ਵਿੱਚ ਆ ਜਾਣਾ ਅਹਿਸਾਸ ਹੈ ਉਹ ਤੇ ਇੱਕ ਅਹਿਸਾਸ ਹੈ ਹੈ ਤੇ ਹਰ ਜਗ੍ਹਾ ਹੀ ਹੈ ਅਹਿਸਾਸ ਹੈ ਉਹ ਫਰਕ ਪੈ ਜਾ ਹੁਣ ਵੇਖੋ ਨਾ ਪਿਆਰਿਓ ਅਹਿਸਾਸ ਹੀ ਹੈ ਗੱਡੀ ਵਿੱਚ ਪੰਜ ਬੰਦੇ ਬੈਠੇ ਆ ਪੰਜ ਮਿੱਤਰ ਨੇ ਹੁਣ ਤੁਹਾਡੇ 'ਚ ਕਈ ਬੰਦੇ ਆਪੋ ਆਪਣੀ ਗੱਡੀਆਂ 'ਚ ਨਹੀਂ ਆਏ ਕਈ ਬਹਿ ਕੇ ਗੱਡੀ ਸੇਮ ਹੈ ਏਸੀ ਦੀ ਹਵਾ ਵੀ ਪੂਰੀ ਬਰਾਬਰ ਪੈਂਦੀ ਹੈ ਸੀਟਾਂ ਵੀ ਚਾਰੇ ਪੰਜੇ ਇੱਕੋ ਜਿਹੀਆਂ ਹੀ ਹੈ ਅਹਿਸਾਸ ਹੀ ਹੈ ਚਾਰ ਉਹ ਨੇ ਜਿਹੜੇ ਕਹਿੰਦੇ ਇਹਦੀ ਗੱਡੀ 'ਚ ਚੱਲੇ ਆ ਇੱਕ ਨੂੰ ਅਹਿਸਾਸ ਹੈ ਵੀ ਮੇਰੀ ਹੈ ਆਖੋ ਸਤਨਾਮ ਅਹਿਸਾਸ ਹੀ ਹੈ ਬਸ ਇੱਕ ਮਾੜਾ ਜਿਹਾ ਮਨ 'ਚ ਵੀ ਮੇਰੇ ਨਾਂ ਮੇਰੀ ਆ ਗੱਡੀ ਮੇਰੀ ਉਹਦੇ ਵਿੱਚ ਤੇ ਦੂਜੇ ਬੰਦਿਆਂ ਦੇ ਵਿੱਚ ਫਰਕ ਨਹੀਂ ਪੈਣ ਵਿੱਚ ਫੀਲ ਦਾ ਫਰਕ ਨਹੀਂ ਦੋਨਾਂ ਦਾ ਗੱਡੀ ਤੇ ਸੇਮ ਹੀ ਹੈ ਤੁਸੀਂ ਕਹੋ ਉਹਨੂੰ ਹਜ਼ੂਰ ਸਾਹਿਬ ਲੈ ਜਾਓ ਵੀ ਲੰਮਾ ਸਫ਼ਰ ਇਹ ਗੱਡੀ 'ਚ ਕਰ ਤੇਰਾ ਪਿਆਰ ਪੈ ਜੇ ਇਸ ਗੱਡੀ ਨਾਲ ਨਹੀਂ ਪੈਂਦਾ ਯਾਰ ਜਿਹੜਾ ਤੇਰਾ ਜਿਹਦੀ ਗੱਡੀ ਹੈ ਉਹਦਾ ਜਿਹੜਾ ਫੀਲ ਹੈ ਜਿਹੜੀ ਉਹਦੀ ਉਹ ਉਹੀ ਹੈ ਦੂਜਾ ਇਹਨੂੰ ਭਾਵੇਂ ਸਾਲ ਭਾਈ ਜਾਓ ਤੁਸੀਂ ਗੱਡੀ ਉਸੇ 'ਚ ਉਹਨੂੰ ਇਹ ਲੱਗਣਾ ਵੀ ਮੇਰੀ ਅਹਿਸਾਸ ਹੀ ਹੈ ਬਸ ਪਰਮਾਤਮਾ ਅੱਜ ਵੀ ਹੈ ਪਰਮਾਤਮਾ ਪਹਿਲਾਂ ਵੀ ਸੀ ਪਰਮਾਤਮਾ ਅੱਗੇ ਤੋਂ ਵੀ ਹੋਏਗਾ ਬਸ ਇੱਕ ਅਹਿਸਾਸ ਹੈ ਜਿਵੇਂ ਤੁਸੀਂ ਕਿਸੇ ਗੱਡੀ 'ਚ ਬਹਿੰਦੇ ਸੀ ਦੋਸਤ ਦੀ ਗੱਡੀ 'ਚ ਜਦੋਂ ਬਹਿੰਦਾ ਸੀ ਉਦੋਂ ਵੀ ਗੱਡੀ ਉਹੀ ਸੀ ਪਰ ਹੁਣ ਤੂੰ ਉਹ ਗੱਡੀ ਆਪ ਖਰੀਦ ਲਈ ਹੈ ਹੁਣ ਬਸ ਬਦਲ ਗਿਆ ਅਹਿਸਾਸ ਗੱਡੀ ਵੀ ਉਹੀ ਸੀ ਰੱਬ ਉਹੀ ਹੈ ਉਵੇਂ ਹੀ ਰਹਿਣਗੇ ਬੱਚੇ ਉਵੇਂ ਹੀ ਬੱਚਿਆਂ 'ਚ ਰੱਬ ਹੈ ਪਹਿਲਾਂ ਵੀ ਰੱਬ ਹੀ ਸੀ ਪਹਿਲਾਂ ਵੀ ਬੱਚਿਆਂ 'ਚ ਰੱਬ ਹੀ ਸੀ ਅੱਜ ਵੀ ਰੱਬ ਹੀ ਹੈ ਮਾਂ 'ਚ ਪਹਿਲਾਂ ਵੀ ਰੱਬ ਸੀ ਅੱਜ ਵੀ ਰੱਬ ਹੀ ਹੈ ਧੜਕਦਾ ਪਿਓ ਦੇ ਦਿਲ 'ਚ ਪਹਿਲਾਂ ਵੀ ਉਹੀ ਸੀ ਅੱਜ ਵੀ ਉਹੀ ਹੈ ਦਰਖਤਾਂ 'ਚ ਪਹਿਲਾਂ ਵੀ ਉਹੀ ਸੀ ਅੱਜ ਵੀ ਉਹੀ ਹੈ ਚੰਦਰਮਾ ਸੂਰਜ ਦੀ ਸਾਰਾ ਕੁਝ ਚਲਾਉਣ ਵਾਲਾ ਉਹੀ ਪਹਿਲਾਂ ਸੀ ਉਹੀ ਅੱਜ ਹੈ ਪਰ ਜਿੱਦਣ ਉਹ ਤੇਰੇ ਨਾਮ ਹੋ ਗਿਆ ਨਾ ਤੈਨੂੰ ਨਾਮ ਮਿਲ ਗਿਆ ਹੋਂਦ ਮਿਲ ਗਈ ਬਸ ਫਿਰ ਫੀਲ ਦਾ ਫਰਕ ਪੈ ਜਾਣਾ ਅਹਿਸਾਸ ਚੇਂਜ ਆ ਪਹਿਲਾਂ ਵੀ ਉਹੀ ਸੀ ਹੁਣ ਵੀ ਉਹੀ ਪਰ ਜਦੋਂ ਵਿਆਹ ਹੁੰਦਾ ਏਦਾਂ ਪਤਾ ਲੱਗਣਾ ਵੀ ਮੇਰੇ ਨਾਲ ਜਦੋਂ ਪਤਾ ਲੱਗਣਾ ਵੀ ਪਰਮਾਤਮਾ ਮੇਰੇ ਵਿੱਚ ਹੈ ਉਹਦੇ ਨਾਲ ਕਨੈਕਟ ਹੋ ਗਿਆ ਜਦੋਂ ਫਿਰ ਵੇਖਿਓ ਫੀਲ ਕਿੰਨੀ ਬਦਲਦੀ ਫਿਰ ਉਹੀ ਮਾਂ ਉਹੀ ਪਿਓ ਉਹੀ ਰਿਸ਼ਤੇ ਉਹੀ ਫਸਲਾਂ ਉਹੀ ਸਭ ਕੁਝ ਫਿਰ ਇਦਾਂ ਲੱਗਣਾ ਵੀ ਯਾਰ ਸਾਰਿਆਂ 'ਚ ਹੋ ਹੈ ਗੁਰ ਹੈ ਦਿਖਾਇਓ ਲੋਏ ਇੱਤ ਹੈ ਉੱਤ ਹੈ ਘੱਟ 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 ਤੂੰ ਹੀ ਮੋਹਿ ਆ ਫਰਕ ਪਹਿਲਾਂ ਵੀ ਉਹੀ ਸੀ ਹੁਣ ਵੀ ਇਹ ਕਦੋਂ ਹੁੰਦਾ ਹੈ ਜੀ ਜਦੋਂ ਕਨੈਕਸ਼ਨ ਜੁੜ ਗਿਆ ਵਿਆਹ ਰੱਬ ਜੀ ਨਾਲ ਪਰਮਾਤਮਾ ਨਾਲ ਸਭ ਪਾਸੇ ਹੈ ਗੈਰ ਹਾਜ਼ਰ ਅਸੀਂ ਹਾਂ ਉਹ ਹਰ ਜਗ੍ਹਾ ਹਾਜ਼ਰ ਹੈ ਲਓ ਜੀ ਹੁਣ ਇਹ ਸ਼ਬਦ ਨੂੰ ਬੈਕ ਤੋਂ ਸੁਣਿਓ ਫਿਰ ਹੁਣ ਧੰਦੇ ਦੀ ਗੱਲ ਸੀ ਨਾ ਵੀ ਸ਼ੁਰੂ ਤੋਂ ਸੋਚ ਕੇ ਜੇ ਤੇ ਆਇਆ ਧੰਦਾ ਫਿਰ ਤੇ ਨਹੀਂ ਗੱਲ ਬਣਨੀ ਜੇ ਸੋਚ ਕੇ ਆਇਆ ਰੱਬ ਨੂੰ ਮਿਲਣਾ ਹੈ ਫਿਰ ਜ਼ਰੂਰ ਮਿਹਰ ਹੋ ਜਾਏਗੀ ਲਓ ਹੁਣ ਸ਼ੁਰੂ ਤੋਂ ਸ਼ਬਦ ਹੈ ਮਾਇਆ ਮਮਤਾ ਮੋਹਣੀ ਜਿਨ ਵਿਨ ਦੰਤਾਂ ਜਗ ਖਾਇਆ ਮਨਮੁਖ ਖਾਧੇ ਗੁਰਮੁਖ ਉਭਰੇ ਜਿਨੀ ਸੱਚ ਨਾਮ
ਚਿੱਤ ਲਾਗੇ
ਲਓ ਸੁਣਿਓ ਧਿਆਨ ਨਾਲ
ਮਾਇਆ ਮਮਤਾ ਮੋਹਣੀ ਜਿਨ ਵਿਨ ਦੰਤਾਂ ਜਗ ਖਾਇਆ ਮਨ ਮੁਖ ਖਾਦੇ ਗੁਰਮੁਖ ਉਭਰੇ
ਸੁਣਿਓ ਇੱਥੇ ਖਾਦੇ ਦੀ ਗੱਲ ਜਦੋਂ ਆਉਂਦੀ ਮਨਮੁਖ ਖਾਦੇ ਪਏ ਆ ਤੁਸੀਂ ਕਹੋਗੇ ਨਜ਼ਾਰੇ ਲੈਂਦੇ ਐਡੀਆਂ ਐਡੀਆਂ ਕੋਠੀਆਂ ਗੱਡੀਆਂ ਦੋ ਨੰਬਰੀਏ ਤੇ ਨਜ਼ਾਰੇ ਬਹੁਤ ਲੈਂਦੇ ਆ ਭਾਈ ਨਾ ਜੀ ਨਾ ਖਾਦੇ ਤੇ ਅੰਦਰੋਂ ਪਏ ਆ ਉਹ ਸੁਰਤ ਖਾਦੀ ਪਈ ਹੈ ਕਾਮ ਨੇ ਕ੍ਰੋਧ ਨੇ ਲੋਭ ਨੇ ਮੋਹ ਨੇ ਕੋਈ ਖਾਦੇ ਪਏ ਆ ਅੰਦਰੋਂ ਇਦਾਂ ਥੋੜਾ ਕੋਈ ਟਕਾ ਉਹਨਾਂ ਦੀ ਜ਼ਿੰਦਗੀ 'ਚ ਐ ਛਾਨਣੀ ਛਾਨਣੀ ਨੇ ਗਲਤ ਕੰਮ ਕਰਨ ਵਾਲਾ ਬੰਦਾ ਅੰਦਰੋਂ ਛਾਨਣੀ ਛਾਨਣੀ ਹੋ ਜਾਂਦਾ ਖਾਦੇ ਪਏ ਰਸ ਹੈ ਕਿਤੇ ਉਹਨਾਂ ਦੀ ਜ਼ਿੰਦਗੀ ਇਦਾਂ ਤੁਸੀਂ ਆ ਜਿਵੇਂ ਆ ਜਦੋਂ ਸ਼ਬਦ ਚੱਲਦਾ ਕਈ ਬੰਦੇ ਐ ਨੀ ਅੱਖਾਂ ਆਈ ਆਪੇ ਹੀ ਬੰਦ ਹੋ ਜਾਂਦੀਆਂ ਇੰਨਾ ਆਨੰਦ ਆਉਂਦਾ ਉਹਨਾਂ ਦੀਆਂ ਨਹੀਂ ਹੁੰਦੀਆਂ ਜਿਨ੍ਹਾਂ ਦੀ ਸੁਰਤ ਹਿੱਲੀ ਪਈ ਹੋਵੇ ਉਹ ਤੇ 5 ਮਿੰਟ ਨਹੀਂ ਬਹਿ ਸਕਦੇ ਗੁਰਬਾਣੀ ਦੇ ਅੱਗੇ ਗੁਰਬਾਣੀ ਦੇ ਸ਼ੀਸ਼ੇ 'ਚ ਜਦੋਂ ਆਪਣਾ ਚਿਹਰਾ ਵੇਖਣਾ ਪੈਂਦਾ ਮਿੰਟ ਨਹੀਂ ਵੇਖ ਸਕਦੇ ਉਹਨਾਂ ਬੰਦਿਆਂ ਨੂੰ ਤੁਸੀਂ ਕਿਉਂ ਤੈਨੂੰ ਦੀਵਾਨ 'ਚ ਲੈ ਕੇ ਚੱਲਣਾ ਹੈ ਦੋ ਨੰਬਰੀ ਆ ਜਿਹੜਾ ਚਿੱਟਾ ਚੁੱਟਾ ਵੇਚਦਾ ਹੋਵੇ ਨਸ਼ੇ ਵੇਚਦਾ ਹੋਵੇ ਕੰਮ ਸਾਰੇ ਗਲਤ ਕਰਦਾ ਹੋਵੇ ਉਹਨੇ ਤੁਹਾਨੂੰ ਕਹਿਣਾ ਛੱਡ ਪਰੇ ਯਾਰ ਕਿਹੜਾ ਨੀਂਦ ਖਰਾਬ ਕਰੂ ਉਹਨੇ ਨਹੀਂ ਆਉਣਾ ਖਾਦੇ ਪਏ ਅੰਦਰੋਂ ਸ਼ੁਰੂ ਤੋਂ ਸ਼ਬਦ ਫੇਰ ਸੁਣੋ ਦੁਬਾਰਾ ਇੱਥੇ ਥੋੜਾ ਜਿਹਾ ਰੁਕ ਗਏ ਸੀ ਚਲੋ ਬੈਕ ਚੱਲੀਏ ਫਿਰ ਸੁਣੋ ਟਕਾ ਕੇ ਸੁਣਿਓ ਅੰਦਰ ਜਾਣ ਦਿਓ ਜਿਵੇਂ ਇਹ ਸ਼ਬਦ ਨੇ ਜਿਹੜੇ ਜਿਨ੍ਹਾਂ ਨੂੰ ਬਾਰ ਬਾਰ ਫੇਰਨਾ ਇਹਨੂੰ ਫੇਰਨਾ ਕਹਿੰਦੇ ਆ ਸੁਰਤ ਵਿੱਚ ਫੇਰੀ ਚੱਲ ਇੱਥੇ ਤੇ ਮਾਲਾ ਫੜਾਤੀਆਂ ਵੀ ਮਾਲਾ ਫੇਰੀ ਚੱਲ ਇਹਨਾਂ ਨੇ ਤੇ ਮਾਲਾ ਫੜਾਤੀ ਸੁਰਤ ਵਿੱਚ ਆ ਬਚਨਾਂ ਨੂੰ ਫੇਰੋ ਚੇਤੇ ਕਰੋ ਫੇਰੀ ਫੇਰੀ
ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ ਮਨ ਮੁਖ ਖਾਦੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿਤ ਲਾਇਆ ਬਿਨੋ ਨਾ ਵੈ ਜਗ ਕਮਲਾ ਫਿਰੇ ਗੁਰਮੁਖ ਨਦਰੀਆ ਤੰਦਾ ਕਰਦਿਆਂ ਨਹਿ ਫਲ ਜਨਮ ਗਵਾਇਆ
ਮਨਾ ਕਮਲਿਆ ਤੂੰ ਧੰਦੇ ਕੀਤੇ ਧਰਮ ਲਈ ਧੰਦਾ ਪਹਿਲੇ ਦਿਨ ਤੋਂ ਧੰਦਾ ਲੈ ਕੇ ਚੱਲਿਆ ਸੀ ਦਿਮਾਗ 'ਚ ਇਹ ਲੈ ਕੇ ਨਹੀਂ ਸੀ ਚੱਲਿਆ ਵੀ ਰੱਬ ਨੂੰ ਮਿਲਣਾ ਤਾਂ ਨਹੀਂ ਸੀ ਗੁਰਬਾਣੀ ਪੜ੍ਹਨ ਲੱਗਿਆ ਵੀ ਪਰਮਾਤਮਾ ਨਾਲ ਵਿਆਹ ਕਰਾ ਦੇ ਮੇਰੇ ਸਤਿਗੁਰੂ ਇਹਦੇ ਲਈ ਥੋੜ੍ਹਾ ਤੁਰੇ ਸੀ ਆਪਾਂ ਅਸੀਂ ਤੇ ਧੰਦੇ ਲੈ ਕੇ ਤੁਰੇ ਸੀ ਧਰਮ ਨਹੀਂ ਸੀ ਫਿਰ ਬੈਕ ਤੋਂ ਪੰਕਤੀ ਪੜ੍ਹੋ
ਧੰਦਾ ਕਰਦਿਆਂ ਨਹਿ ਫਲ ਜਨਮ ਗਵਾਇਆ सुख दाता मन ना बसाया नानक ना तिना को मिले जिनको ढोर ने खुपाया।
लो जी गारंटी है इस गल की, गारंटी गारंटी है नानक नाम तिना को मिले। उदी होंद दा एहसास उन्हां नूं जरूर हो जाना जेडे इस सोच के तुरे है, जरूर हर वेले फील करन लग जाणगे। उन्हां दी सुरत खिड़ी खिड़ी रहे फिर ओह ते जिवें गुरु नानक बाबा जी कहिंदे है प्यारिओ, गुरु साहब कहिंदे है, फिर इदां थोड़ा भी जिवें अजकल आले आले नशा पीते है भी घंटा दो घंटे नशा चढ़ गया फिर लै गया, फिर इदां थोड़ा होना, फिर दो चार घंटे दो चार अठ घंटे नशा थोड़ा चढ़ेगा फिर ते कहिंदे अंदर बंदा इन्ना रंग रंग विच रहिंदा है, गुड़ कर ज्ञान ध्यान कर धावै कर करनी कस पाई। कहिंदे शराब कढ़न वालियां नूं गुड़ चाहिदा हुंदा है, एक गुड़ एक मऊए दे फुल स्मैल आउण लई एक सक चाहिदा कहिंदे किक्कर दा, एक पट्ठी चाहीदी हुंदी है, एक उत्ते पोचा फेरन वास्ते चाहीदा हुंदा पोचा, ते जेडे कढ़दे रहे आ सुणियो जेडे पीण वाले भी आ, गुरु नानक पातशाह कहिंदे है आ पिया करो भाई अंदर निकल जांदी है अंदर अंदर, ते अंदर ही निकलदी है अंदर ही बंदा पी लैंदा बाहर ते पता भी नहीं लगता, ऐसा नशा चढ़दा है लैंदा नहीं। ये भी पंक्तियां गा के एक बार सुन लो, ज्ञान गुड़ कर ज्ञान ध्यान कर धावै,
गुड़ कर ज्ञान ध्यान कर धावै कर करनी कस पाए, पाठी भवन प्रेम का पोचा रसू अमेओ चुहाइए।
अपने शरीर का मोह साड़ दे पट्ठी बन गई, आ जेडे गुरु दे बचन सुनदा है ज्ञान दे नाल प्रेम कर लै बचना नाल प्यार कर लै पोचा फिर गया उत्ते, गुड़ कर ज्ञान ध्यान कर धावै कर करनी कस पाइए, पाठी भवन प्रेम का पोचा इत रस अमेओ। कहिंदे बाबा मन मतवारो, कहिंदे वेखी मन फिर मस्त रहिंदा, वेखी जदों परमात्मा नाल कनैक्शन जुड़दा फिर मन मस्त रहिंदा। गुरु नानक पातशाह कहिंदे सुणियो बई सिंघो सुणियो, कहिंदे किन्नूं है जिहड़ा उस वेले दा बाबा जोगी शराब पी के मस्ती चाढ़दा है ना, भी शराब पी के बाबा जी मस्त ने जी, इत्थे अजकल भी मस्त है नी, जय मस्तां दी जय मस्तां दी, आ मलंगा जहां ने मगर कई अपने नौजवान भी लग गए, गायक लग जाते ना मगर फिर नौजवान भी लग जाते, कोई नकोदर तुरिया होंदा है कोई किसी पासे तुरिया होंदा, मस्त बाबा जी ने जी कहिंदे शराब भी पी भी जाता है बीड़ियां भी पी भी जाता है सिगरटा सब कुछ चल रहा है ना, मस्तां दा टोला पंजाब दे विच गायकां ने बहुत फेमस करता, नशियां दे डेरे फेमस करते, ते क्यों भला पंजाब दा बेड़ा रोड़न वास्ते, जिस पंजाब दे बाबे नशई होण जिस कौम दे विच बाबे शराबी होणगे, बाबे होण शराबी ते धर्म स्थानां ते चढ़दी होवे शराब, उस देश दा भला कित्थों कर लोगे भई। जिहड़े देश विच धर्म स्थानां ते शराब ते नशे चढ़दे होण ते जिस देश दे विच शराब पीण वालियां नूं ब्रह्म ज्ञानी ते बाबे कहा जांदा होवे, उस देश का भला किवें हो सकता है। ते गुरु नानक पातशाह किन्ने सौ साल पहला कह गए ओए बाबा नशा चाड़ना अंदर वाला चाड़, आप आ ज्ञान का गुड़ होना चाहिए, आ बाहरले केड़े नशे करता फिरदा। गुरु नानक पातशाह ने एहो जिहा मस्तां नूं कहा जिन्हां दे मगर असीं लगे फिरदे हां, सतगुरु कहिंदे आ कर नशा ਬਾਬਾ ਆ ਨਸ਼ਾ ਕਰਕੇ ਵੇਖਿਆ ਬਾਬਾ ਮਨ ਮਤ ਵਾਰੋ 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 ਬਾਬਾ ਕਹਿੰਦੇ ਦਿਨ ਤੇ ਰਾਤ ਕਹਿੰਦੇ ਨਸ਼ਾ ਚੜਿਆ ਰਹਿੰਦਾ ਭਾਈ ਐਸਾ ਨਸ਼ਾ ਚੜਦਾ ਅੰਦਰ ਜਦੋਂ ਬੰਦਾ ਗਿਆਨ ਲੈਂਦਾ ਤੇ ਪਰਮਾਤਮਾ ਵਿੱਚ ਜਦੋਂ ਧਿਆਨ ਟਿਕਦਾ ਚੇਤਾ ਰੱਖਿਓ ਜੀ ਗੁਰਬਾਣੀ ਦੇ ਗਿਆਨ ਨਾਲ ਪਰਮਾਤਮਾ 'ਚ ਧਿਆਨ ਟਿਕਦਾ ਹੈ ਵੀ ਉਹਦੀ ਹੋਂਦ ਦਾ ਅਹਿਸਾਸ ਹੁੰਦਾ ਹੈ ਇਹਨੂੰ ਆਪਾਂ ਇਦਾਂ ਵੀ ਕਹਿ ਲਓ ਵੀ ਗੁਰੂ ਵਿਚੋਲਾ ਬਣਦਾ ਗਿਆਨ ਤੇ ਪਰਮਾਤਮਾ ਨਾਲ ਵਿਆਹ ਹੋ ਜਾਂਦਾ ਧਿਆਨ ਰੱਬ 'ਚ ਟਿਕ ਜਾਂਦਾ ਸੁਰਤ ਦਾ ਧਿਆਨ ਰੱਬ 'ਚ ਟਿਕ ਜਾਂਦਾ ਇਹਨੂੰ ਕਹਿੰਦੇ ਆ ਗੁਰੂ ਵਿਚੋਲਾ ਬਣ ਕੇ ਤੇ ਪਰਮਾਤਮਾ ਨੂੰ ਮਿਲਾ ਦਿੰਦਾ ਗੁਰਬਾਣੀ ਦਾ ਸੱਚਾ ਗਿਆਨ ਪਰਮਾਤਮਾ ਨਾਲ ਇੱਕਮਿਕ ਹੋਣ ਵਿੱਚ ਸਹਾਈ ਹੁੰਦਾ ਫਿਰ ਬੰਦਾ ਨਸ਼ੇ ਨਸ਼ੇ ਜਿਹੇ ਚ ਰਹਿੰਦਾ ਕਿਉਂਕਿ ਸੁਰਤ ਜੁੜ ਜਾਂਦੀ ਹੈ ਉਹੀ ਬੱਚੇ ਨੇ ਬਸ ਮਸਤ ਰਹਿੰਦਾ ਪਾਲੀ ਵੀ ਜਾਂਦਾ ਕੋਈ ਇਹ ਨਹੀਂ ਪਿਆਰਿਓ ਵੀ ਡਿਊਟੀ ਛੱਡ ਦਿੰਦਾ ਵੀ ਛੱਡ ਪਰੇ ਹੁਣ ਕੰਮ ਨਹੀਂ ਕਰਨਾ ਅੱਖਾਂ ਬੰਦ ਕਰਕੇ ਚੜ ਜਾਈਏ ਪਹਾੜਾਂ ਨੂੰ ਛੱਡ ਦਿਓ ਪਰਿਵਾਰ ਨਾ ਜੀ ਨਾ ਸਭ ਕੁਛ ਕਰਦਾ ਪਰ ਖਿੜਿਆ ਖਿੜਿਆ ਰਹਿ ਕੇ ਖੁਸ਼ ਖੁਸ਼ ਰਹਿ ਕੇ ਬੱਚੇ ਵੀ ਉਵੇਂ ਪਾਲਦਾ ਮੋਢੇ ਲਾਣੇ ਪੈਣਗੇ ਅਰਥੀਆਂ ਨੂੰ ਚੇਤਾ ਰੱਖਿਓ ਮਾਂ ਨੂੰ ਵੀ ਕਈ ਵਾਰੀ ਅਰਥੀ ਨੂੰ ਮੋਢਾ ਲਾਣਾ ਪੈਂਦਾ ਪਿਓ ਨੂੰ ਵੀ ਲਾਣਾ ਪੈਂਦਾ ਕਈ ਵਾਰੀ ਬੱਚਿਆਂ ਦੀਆਂ ਅਰਥੀਆਂ ਨੂੰ ਮੋਢਾ ਲਾਣਾ ਪੈ ਜਾਂਦਾ ਆਪਣੇ ਢਿੱਡ ਦੇ ਜੰਮਿਆਂ ਨੂੰ ਚੰਡੇ ਲਾਣੇ ਪੈ ਜਾਂਦੇ ਆ ਭਾਈ ਪਰ ਜਦੋਂ ਉਹਦੇ ਨਾਲ ਜੁੜੇ ਹੋਏ ਹੋਈਏ ਫਿਰ ਬੰਦਾ ਚੀਕਾਂ ਨਹੀਂ ਮਾਰਦਾ ਚੀਕਾਂ ਮਾਰ ਕੇ ਨਹੀਂ ਫਿਰ ਉਹਦੇ ਭਾਣੇ ਨੂੰ ਮੰਨਦਾ ਹੋਇਆ ਉਹਦੀ ਰਜ਼ਾ ਦੇ ਵਿੱਚ ਚੱਲਦਾ ਹੋਇਆ ਹਮੇਸ਼ਾ ਸਹਿਜ ਵਿੱਚ ਰਹਿੰਦਾ ਸਹਿਜ ਵਿੱਚ ਜਦੋਂ ਉਹਦੇ ਨਾਲ ਜੁੜ ਜਾਂਦਾ ਵੇਖਣਾ ਫਿਰ ਇਹੋ ਜਿਹਾ ਹੈ ਕੌਣ ਇਦਾਂ ਹੋ ਸਕਦਾ ਹੈ ਸਾਡੇ ਸਾਹਮਣੇ ਗੁਰੂ ਗੋਬਿੰਦ ਸਿੰਘ ਤੋਂ ਵੱਡੀ ਮਿਸਾਲ ਕੋਈ ਨਹੀਂ ਹੋ ਸਕਦੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਸੁਰਤ ਰੱਬ ਵਿੱਚ ਸੀ ਲੱਗੀ ਹੋਈ ਵਿਆਹੇ ਉਹਦੇ ਨਾਲ ਸੀ ਤਾਂ ਬੱਚਿਆਂ ਦੇ ਕੋਲੋਂ ਇਦਾਂ ਹੀ ਲੰਘ ਗਏ ਕਹਿੰਦੇ ਛੱਡੋ ਕੱਫਣ ਨਹੀਂ ਪਾਇਆ ਸੌਖਾ ਪਿਆ ਕਿਤੇ ਬਹੁਤ ਵੱਡੀ ਗੱਲ ਸੀ ਭਾਈ ਇਸ ਕਰਕੇ ਗੁਰਬਾਣੀ ਦੇ ਗਿਆਨ ਤੋਂ ਪਰਮਾਤਮਾ ਵਿੱਚ ਧਿਆਨ ਟਿਕਾਣਾ ਸਿੱਖੀਏ ਹਰ ਵੇਲੇ ਹਾਜ਼ਰ ਸਮਝ ਕੇ ਉਹਨੂੰ ਨੇੜੇ ਜਾਣ ਕੇ ਸਾਰੇ ਕੰਮ ਕਰੀਏ ਮਿਹਨਤ ਕਰੀਏ, ਦੇਸ਼ ਨੂੰ ਬਦਲਣ ਦੀ ਕੋਸ਼ਿਸ਼ ਕਰੀਏ, ਸਮਾਜ ਨੂੰ ਬਦਲਣ ਦੀ ਕੋਸ਼ਿਸ਼ ਕਰੀਏ, ਸਿਸਟਮ ਨੂੰ ਬਦਲਣ ਦੀ ਕੋਸ਼ਿਸ਼ ਕਰੀਏ, ਇਹ ਸਿਸਟਮ ਦੇ ਵਿਰੁੱਧ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰੀਏ, ਧੱਕਾ ਕਰਨ ਵਾਲਿਆਂ ਦੇ ਵਿਰੁੱਧ ਆਵਾਜ਼ ਉਠਾਈਏ। ਸਾਡੇ ਸਿਰ ਤੇ ਬੈਠੇ ਆ ਜਿਹੜੇ, ਇਹਨਾਂ ਲਈ ਬੁਲੰਦ ਆਵਾਜ਼ ਵਿੱਚ ਇਹਨਾਂ ਦਾ ਵਿਰੋਧ ਕਰੀਏ। ਕਾਇਮ ਹੋ, ਬਸ ਇੰਨੀ ਹੀ ਬੇਨਤੀ ਹੈ ਵੀ ਰੱਬ ਨਾਲ ਜੁੜ ਕੇ ਇਹ ਤਾਕਤ ਆਉਂਦੀ। ਪਹਿਲੀ ਬੇਨਤੀ ਤੇ ਇਹ ਹੈ ਵੀ ਗੁਰੂ ਜੀ ਜਾਣਗੇ ਫਿਰ ਆਪਾਂ ਚੱਲਦੇ ਹਾਂ, ਗੁਰੂ ਸਾਹਿਬ ਜਾਣਗੇ ਫਿਰ ਜਾਣਾ ਹੈ ਜੀ, ਪਹਿਲਾਂ ਨਹੀਂ ਜਾਣਾ, ਸਤਿਗੁਰੂ ਅੱਗੇ ਅੱਗੇ ਆਪਾਂ ਮਗਰ ਮਗਰ। ਦੂਜੀ ਬੇਨਤੀ, ਕੱਲ ਨੂੰ ਇੱਥੇ ਅੰਮ੍ਰਿਤ ਸੰਚਾਰ ਵੀ ਹੋਣਾ ਹੈ, ਗੁਰਮਤ ਦੀ ਪੜ੍ਹਾਈ ਬਹੁਤ ਵਧੀਆ ਹੈ, ਜਿਹੜਾ ਬੰਦਾ ਟਿਕ ਕੇ ਸੁਣਦਾ ਸਮਝਦਾ ਹੈ, ਮਨੋ ਆਸ਼ਾਸ਼ ਕਰੀਦਾ ਮਨੋ ਵੀ ਯਾਰ ਗੁਰੂ ਸਾਹਿਬ ਕਿੰਨੇ ਵਧੀਆ ਤਰੀਕੇ ਨਾਲ ਸਾਨੂੰ ਗੁਰੂ ਸਾਹਿਬ ਨੇ ਸਮਝਾਇਆ। ਧਿਆਨ ਨਾਲ ਸੁਣਿਓ ਭਾਈ, ਜਦੋਂ ਸਕੂਲ ਦੀ ਕਿਸੇ ਵੀ ਸਕੂਲ ਦੀ ਐਜੂਕੇਸ਼ਨ ਵਧੀਆ ਹੋਵੇ ਨਾ, ਜੇ ਤੁਹਾਨੂੰ ਲੱਗੇ ਵੀ ਆ ਐਜੂਕੇਸ਼ਨ ਬਹੁਤ ਵਧੀਆ ਹੈ, ਫਿਰ ਆਪਣੇ ਬੱਚੇ ਨੂੰ ਅਸੀਂ ਉਸ ਸਕੂਲ ਵਿੱਚ ਪੜ੍ਹਨੇ ਪਾ ਦਿੰਦੇ ਹਾਂ। ਜੇ ਸਾਨੂੰ ਗੁਰਮਤ ਦੀ ਪੜ੍ਹਾਈ ਚੰਗੀ ਲੱਗਦੀ ਹੈ ਤੇ ਸਾਨੂੰ ਚਾਹੀਦਾ ਵੀ ਅਸੀਂ ਇਸ ਸਕੂਲ ਦੇ ਵਿੱਚ ਦਾਖਲਾ ਲੈ, ਐਡਮਿਸ਼ਨ ਲਈ। ਦਾਖਲਾ ਕੀ ਹੈ? ਅੰਮ੍ਰਿਤ ਛਕਣਾ। ਜਦੋਂ ਆਪਾਂ ਅੰਮ੍ਰਿਤ ਛਕਦੇ ਹਾਂ ਇਸ ਸਕੂਲ ਦੇ ਵਿੱਚ, ਫਿਰ ਸਾਡਾ ਦਾਖਲਾ ਹੋ ਜਾਂਦਾ। ਤੇ ਜਿਹੜੇ ਮੇਰੇ ਵੀਰਾਂ ਨੇ ਭੈਣਾਂ ਨੇ ਅਜੇ ਤੱਕ ਦਾਖਲਾ ਹੀ ਨਹੀਂ ਲਿਆ, ਪੜ੍ਹਾਈ ਪੜ੍ਹਨੀ ਸ਼ੁਰੂ ਕਰੋ ਤੇ ਦਾਖਲਾ ਵੀ ਲਓ। ਜਿਹੜਾ ਅੰਮ੍ਰਿਤ ਛਕਣਾ ਹੁੰਦਾ ਹੈ, ਅੰਮ੍ਰਿਤ ਛਕਣਾ ਇਹ ਦਾਖਲਾ ਲੈਣਾ ਹੈ। ਵੱਧ ਤੋਂ ਵੱਧ ਤਿਆਰੀ ਕਰੋ, ਮਨ ਬਣਾਓ, ਸਿੰਘ ਸਜੋ। ਭੈਣਾਂ ਨੂੰ ਵੀ ਬੇਨਤੀ ਹੈ ਜੀ, ਮੇਰੀਆਂ ਭੈਣਾਂ ਨੂੰ ਵੀ ਬੇਨਤੀ ਹੈ ਹੱਥ ਜੋੜ ਕੇ, ਵੀਰਾਂ ਨੂੰ ਵੀ, ਛੱਡੋ ਕਬਰਾਂ ਦਾ ਮੜੀਆਂ ਦਾ ਖਹਿੜਾ, ਛੱਡੋ ਜਗ੍ਹਾ ਜਗ੍ਹਾ ਮੱਥੇ ਟੇਕਣੇ, ਛੱਡੋ। ਕੱਲ ਅੰਮ੍ਰਿਤ ਸੰਚਾਰ ਹੋਣਾ ਹੈ, ਅੰਮ੍ਰਿਤ ਛਕੋ। ਖਾਸ ਕਰਕੇ ਭੈਣਾਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਮਨ ਬਣਾਓ। ਜਦੋਂ ਤੁਸੀਂ, ਭੈਣਾਂ ਵੀ ਸਾਡੀਆਂ ਜੁੜਨਗੀਆਂ, ਬੱਚੇ ਫਿਰ ਆਪੇ ਹੌਲੀ ਹੌਲੀ ਅੱਗੇ ਤੁਰੇਗੀ ਗੱਲ। ਕਿਸੇ ਕਬਰ ਤੇ ਮੜੀ ਤੇ ਕਿਤੇ ਨਹੀਂ ਜਾਣ ਦੀ ਲੋੜ, ਕੇਵਲ ਗੁਰਬਾਣੀ ਪੜ੍ਹੋ, ਆਪ ਅਕਲ ਲਓ, ਸਮਝੋ। ਗੁਰਦੁਆਰਾ ਸਾਹਿਬ ਸਿੰਘ ਸਭਾ ਆਨੰਦਪੁਰ ਕਲੌੜ ਪੰਡਾਲ ਦੇ ਸਾਹਮਣੇ ਅਨਾਜ ਮੰਡੀ ਦੇ ਨੇੜੇ ਹੀ ਇੱਥੇ ਗੁਰਦੁਆਰਾ ਸਾਹਿਬ ਹੈ, ਗੁਰਦੁਆਰਾ ਸਿੰਘ ਸਭਾ। ਵੈਸੇ ਸਿੰਘ ਸਭਾ ਗੁਰਦੁਆਰੇ ਸ਼ਹਿਰਾਂ 'ਚ ਹੁੰਦੇ ਹੈ, ਇੱਥੇ ਪਿੰਡ 'ਚ ਹੈ ਆਨੰਦਪੁਰ ਕਲੌੜ ਵਿੱਚ, ਇਹਨਾਂ ਨੇ ਨਾਂ ਰੱਖਿਆ ਸਿੰਘ ਸਭਾ, ਕਿਉਂਕਿ ਸਿੰਘ ਸਭਾ ਲਹਿਰ ਜਿਹੜੀ ਚਲਾਈ ਸੀ ਇਹਦੇ ਬਾਨੀ ਗਿਆਨੀ ਤਿੱਤ ਸਿੰਘ ਸਨ। ਤੇ ਗਿਆਨੀ ਦਿੱਤ ਸਿੰਘ ਜੀ ਦੇ ਬਾਰੇ ਆਪਾਂ ਗੱਲ ਕੱਲ੍ਹ ਨੂੰ ਕਰਾਂਗੇ। ਗਿਆਨੀ ਦਿੱਤ ਸਿੰਘ ਹੋਣਾ ਨੇ ਜਿਸ ਤਰ੍ਹਾਂ ਇਹ ਸਾਰਾ ਕੁਝ ਲਹਿਰ ਚਲਾਈ ਹੈ, ਜਿਵੇਂ ਇਸ ਟੌਪਿਕ ਤੇ ਆਪਾਂ ਕੱਲ੍ਹ ਗੱਲ ਕਰਾਂਗੇ। ਵੱਧ ਚੜ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਪਹੁੰਚ ਕੇ ਹਾਜ਼ਰੀ ਭਰਨੀ ਹੈ। ਸਹਿਜ ਪਾਠ ਜਿਨ੍ਹਾਂ ਨੇ ਕਰਨੇ ਹੋਣ, ਇੱਥੇ ਬਾਹਰਲੇ ਪਾਸੇ ਸੇਵਾਦਾਰ ਆਏ ਹੋਏ ਹੈ ਜੀ, ਜਿਨ੍ਹਾਂ ਜਿਨ੍ਹਾਂ ਨੇ ਸਹਿਜ ਪਾਠ ਆਰੰਭ ਕਰਨੇ ਨੇ ਉਹ ਆਪਣੇ ਨਾਮ ਲਿਖਾ ਦੇਣ। ਐਤਵਾਰ ਨੂੰ, ਇੱਕ ਐਤਵਾਰ ਕੱਲ੍ਹ ਨੂੰ ਹੈ, ਇੱਕ ਜਿਹੜਾ ਅਗਲਾ ਐਤਵਾਰ ਆਏਗਾ, ਅਗਲੇ ਐਤਵਾਰ ਪੰਜ ਤਰੀਕ ਨੂੰ ਅਗਲੇ ਐਤਵਾਰ ਸੇਵਾਦਾਰ ਆ ਜਾਣਗੇ। ਜਿਨ੍ਹਾਂ ਜਿਨ੍ਹਾਂ ਨੇ ਸਹਿਜ ਪਾਠ ਆਰੰਭ ਕਰਨੇ ਨੇ ਉਹਨਾਂ ਨੂੰ ਸਹਿਜ ਪਾਠ ਆਰੰਭ ਕਰਾ ਦਿੱਤੇ ਜਾਣਗੇ। ਧਿਆਨ ਨਾਲ ਸੁਣੋ ਜੀ, ਜਿਨ੍ਹਾਂ ਨੇ ਪੋਥੀਆਂ ਪ੍ਰਾਪਤ ਕਰਨੀਆਂ ਨੇ ਉਹਨਾਂ ਨੂੰ ਪੋਥੀਆਂ ਫ੍ਰੀ ਦਿੱਤੀਆਂ ਜਾਣਗੀਆਂ। ਅਰਥਾਂ ਸਮੇਤ ਸਹਿਜ ਪਾਠ ਕਰੋ ਘਰਾਂ ਘਰਾਂ ਵਿੱਚ। ਜਿਹੜੇ ਵੀਰ ਪੜ੍ਹਨਾ ਚਾਹੁੰਦੇ ਨੇ ਬਾਣੀ, ਭੈਣਾਂ ਚਾਹੁੰਦੀਆਂ, ਉਹ ਜ਼ਰੂਰ ਸਹਿਜ ਪਾਠ ਵਾਸਤੇ ਜਦੋਂ ਕੱਲ੍ਹ ਨੂੰ ਦੀਵਾਨ 'ਚ ਆਉਂਗੇ ਆਪਣੇ ਨਾਮ ਲਿਖਾ ਦਿਓ ਬਾਹਰ, ਫਿਰ ਅਗਲੇ ਐਤਵਾਰ ਸਹਿਜ ਪਾਠ ਕਰਨ ਵਾਸਤੇ ਵੱਧ ਤੋਂ ਵੱਧ ਤਿਆਰੀ ਕਰੋ। ਗੱਜ ਕੇ ਹੁਣ ਆਨੰਦ ਸਾਹਿਬ 'ਚ ਬੋਲੋ, ਅਰਦਾਸ 'ਚ ਜੁੜੀਏ, ਗੁਰੂ ਜੀ ਦੇ ਮੁੱਖ ਵਾਕ ਸਰਵਣ ਕਰਕੇ ਫਿਰ ਚੱਲ ਪਾਵਾਂਗੇ। ਜਿੱਥੇ ਇੰਨਾ ਚਿਰ ਬੈਠੇ ਆ ਜੀ, 5 ਕੁ ਮਿੰਟ ਨਾਲ ਤੇ ਕੋਈ ਫਰਕ ਨਹੀਂ ਪੈਣਾ, ਗੁਰੂ ਜੀ ਅੱਗੇ ਅੱਗੇ ਜਾਂਦੇ ਆ ਫਿਰ ਆਪਾਂ ਮਗਰ ਮਗਰ ਚੱਲਦੇ, ਸਤਿਗੁਰੂ ਜੀ ਅੱਗੇ ਅੱਗੇ ਭਾਈ ਆਪਾਂ ਫਿਰ ਪਿੱਛੇ ਪਿੱਛੇ ਚੱਲਾਂਗੇ। ਅੱਜ ਦੀਵਾਨ 8:15 ਸ਼ੁਰੂ ਕੀਤਾ ਸੀ, ਕੱਲ ਨੂੰ ਆਪਾਂ ਇਹ ਤੋਂ 15-20 ਮਿੰਟ ਪਹਿਲਾਂ ਸ਼ੁਰੂ ਕਰ ਲਾਂਗੇ ਆ ਤੇ ਅੱਜ ਵੀ ਮੈਂ 15 ਮਿੰਟ ਪਹਿਲਾਂ ਗਿਆ ਸੀ ਪਰ ਕੱਲ ਨੂੰ ਆਪਾਂ ਥੋੜਾ ਜਿਹਾ ਇਹ ਤੋਂ ਪਹਿਲਾਂ ਸਟਾਰਟ ਕਰ ਲਾਂਗੇ ਬੇਨਤੀ ਹੈ ਵੇਲੇ ਨਾਲ ਕੰਮ ਨਿਬੇੜ ਕੇ ਘਰ ਦੇ ਪ੍ਰਸ਼ਾਦਾ ਪਾਣੀ ਆ ਕੇ ਛੱਕ ਕੇ ਤੇ ਇਹਦਾ ਪੰਡਾਲ ਵਿੱਚ ਸੱਜ ਜਾਇਓ ਪਹਿਰੇਦਾਰ ਜਿਹੜੇ ਸੇਵਾਦਾਰ ਨੇ ਉਹਨਾਂ ਨੂੰ ਬੇਨਤੀ ਹੈ ਪੰਡਾਲ ਲੰਬਾ ਭਾਵੇਂ ਨਾ ਕਰਿਓ ਕੋਸ਼ਿਸ਼ ਕਰਿਓ ਵੀ ਇਹਨੂੰ ਦੋ ਦੋ 30-30 ਫੁੱਟ ਚੌੜਾ ਕਰ ਦਿਓ ਪੰਡਾਲ ਜੇ ਜਗ੍ਹਾ ਦੋਵੇਂ ਪਾਸੇ ਹੈ 30 ਫੁੱਟ ਇੱਧਰ ਨੂੰ ਵਧਾ ਦਿਓ 30 ਇੱਧਰ ਨੂੰ ਵਧਾ ਦਿਓ ਚੌੜਾਈ ਕਰ ਦਿਓ ਲੰਬਾ ਤੇ ਬਹੁਤ ਹੈ ਸੋ ਕੱਲ ਨੂੰ ਵੱਧ ਚੜ ਕੇ ਪਹੁੰਚ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰੀ ਭਰਿਓ ਆਨੰਦ ਸਾਹਿਬ ਵਿੱਚ ਗੱਜ ਕੇ ਬੋਲੋ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਜੀ ਕੇਸੀ ਇਸ਼ਨਾਨ ਕਰਕੇ ਨਵੇਂ ਜਾਂ ਸਾਫ਼ ਬਸਤਰ ਪਹਿਨ ਕੇ ਕੱਲ ਸ਼ਾਮ ਨੂੰ 6 ਵਜੇ ਗੁਰਦੁਆਰਾ ਸਿੰਘ ਸਭਾ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੋ ਜ਼ਰੂਰ ਮਨ ਬਣਾਇਓ ਜੀ ਜ਼ਰੂਰ ਕਾਇਮ ਹੋਇਓ ਜੇ ਕੋਈ ਭੁੱਲ ਗਲਤੀ ਕਰ ਬੈਠਾ ਦੁਬਾਰਾ ਸੁਧਾਈ ਕਰਾ ਲਓ ਕਈ ਵਾਰੀ ਜ਼ਿੰਦਗੀ 'ਚ ਵਿਚਰਦਿਆਂ ਗਲਤੀਆਂ ਹੁੰਦੀਆਂ ਜੇ ਕੋਈ ਭੁੱਲ ਗਲਤੀ ਕਰ ਬੈਠਾ ਸੁਧਾਰ ਕਰੇ ਦੁਬਾਰਾ ਨਾਮ ਲਿਖਾਵੇ ਸਿੰਘ ਸਜੇ ਭੁੱਲਾਂ ਗਲਤੀਆਂ ਸਾਰੀਆਂ ਛੱਡੀਏ ਗੁਰਬਾਣੀ ਪੜ੍ਹ ਕੇ ਅਕਲ ਲਈਏ ਆਪਣਾ ਜੀਵਨ ਬਣਾਈਏ ਟਿਕ ਕੇ ਜਿਨ੍ਹਾਂ ਨੇ ਪਿਆਰ ਨਾਲ ਸੁਣਿਆ ਸਭ ਦਾ ਧੰਨਵਾਦ ਸਤਿਗੁਰੂ ਜੀ ਦਾ ਸ਼ੁਕਰ ਹੈ ਜਿਨ੍ਹਾਂ ਨੇ ਰਲ ਮਿਲ ਬੈਠਣ ਦਾ ਸਮਾਂ ਦਿੱਤਾ ਗੁਰੂ ਜੀ ਜਾਣਗੇ ਫਿਰ ਆਪਾਂ ਚਾਲਾ ਪਾਵਾਂਗੇ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਜੀ ਉਹ ਆ ਕੇ ਨਮਸਕਾਰ ਕਰ ਲਓ ਬਾਕੀ ਸਾਰੀ ਸੰਗਤ ਟਿਕੀ ਰਹੋ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ
ਅਨੰਤ ਪਿਆ ਮੇਰੀ ਮਾਰ ਸਤਿਗੁਰੂ ਪਰਵਾਰ ਕਰੀਆ ਸ਼ਬਦ ਗਾਵਣਿਆ ਸਤਿ ਸ਼੍ਰੀ ਅਕਾਲ
दर्शन परसे गुरु के जन्म मरण दुख जाए वाहे गुरु जी सोरठ महला पंजवा प्रभ की शरण सगल पहला थे दुख बिन से सुख पाया दयाल हुआ पार ब्रह्म स्वामी पूरा सतगुर ध्याया प्रभ की शरण सगल पहला थे दुख बिन से सुख पाया दयाल हुआ पार ब्रह्म स्वामी पूरा सतगुर ध्याया प्रभ जियो तू मेरो साहेब दाता कर कृपा प्रभ दीनु दयाला गुण गावो रंग राता रहाओ सत गुर नाम निदान दृढ़ाया चिंता सगल बिनासी कर कृपा अपनो कर लीना मन बसया अबनासी ताको बिघन न को लागे जो सतगुर अपने राखे चरणों कमल बसेर दे अंतर अमृत हर रस चाखे कर सेवा सेवक प्रभु अपने जिन मन की इच्छ पुजाई नानक दास ताके बलिहारे जिन पूरन पैज रखाई कर सेवा सेवक प्रभु अपने जिन मन की इच्छु पुजाई नानक दास ताके बलिहारे जिन पूरन पैज रखाई
वाहे गुरु जी का खालसा वाहे गुरु जी की फतेह।